ਇਹ ਅੱਜ ਦੀ ਗੱਲ ਨਹੀਂ ਹੈ। ਮੈਂ ਜਦੋਂ ਕੈਨੇਡਾ ਬਿਲਕੁਲ ਨਵਾਂ ਨਵਾਂ ਆਇਆ ਸੀਗਾ, ਅਸੀਂ ਉਸ ਵੇਲੇ ਵੀ ਇਹੀ ਗੱਲਾਂ ਕਰਦੇ ਸੀਗੇ 2002, 2001, 2004, 2005 ਦੇ ਵਿੱਚ ਕਿ ਜੇ ਅਸੀਂ ਪੋਰਟਫੋਲੀਓ ਡਾਇਵਰਸੀਫਾਈ ਕਰਨਾ ਹੈ, ਕਿੱਥੇ ਹੋਇਆ ਡਾਇਵਰਸੀਫਾਈ? ਅਸੀਂ ਸੁੱਤੇ ਪਏ ਹਾਂ, ਅਸੀਂ ਬਿਲਕੁਲ ਸੁੱਤੇ ਪਏ ਹਾਂ। ਅਸੀਂ G7 ਕੰਟਰੀ ਹਾਂ। ਅੱਜ ਸਵੇਰੇ ਮੈਂ ਆਰਟੀਕਲ ਪੜ੍ਹ ਰਿਹਾ ਸੀਗਾ ਕਿ ਇੰਡੀਆ ਵਨ ਆਫ ਦ ਬਿਗੈਸਟ ਇਕੋਨਮੀ, ਬੜੀ ਤਾਰੀਫ ਵੀ ਹੋ ਰਹੀ ਸੀ। ਨਾਲ ਉਸ ਆਰਟੀਕਲ 'ਚ ਲਿਖਿਆ ਸੀ ਕਿ ਪੂਰੈਸਟ ਕੰਟਰੀ ਆ G20, ਪੂਰੈਸਟ ਪਰ ਕੈਪੀਟਾ ਜੀ। ਬੋਲੇ ਅਗਲੇ ਤਾਂ ਇਹ ਵੀ ਦੇਖਦੇ ਨਾ ਵੀ ਭਾਈ ਇਕੋਨਮੀ ਤਾਂ ਤੁਸੀਂ ਬਹੁਤ ਵੱਡੀ ਬਣਦੇ ਜਾ ਰਹੇ ਹੋ, ਸ਼ਾਇਦ ਤੁਸੀਂ ਦੂਸਰੀ ਤੀਸਰੀ ਬਣ ਜਾਓ, ਬਟ ਪਰ ਕੈਪੀਟਾ ਵੀ ਹਰੇਕ ਬੰਦੇ ਦੀ ਇਨਕਮ ਕਿੰਨੀ ਹੈ। ਕੈਨੇਡਾ G7 ਕੰਟਰੀ ਆ, ਰਿਚੈਸਟ ਕੰਟਰੀ 'ਚ ਅਸੀਂ ਹੈਗੇ ਹਾਂ। ਜਦ ਅਸੀਂ G7 ਚ ਹੈਗੇ ਆ, ਸਾਡਾ ਡਿਫੈਂਸ ਬਜਟ ਅੱਜ ਚਲੋ 100 ਬਿਲੀਅਨ ਨਹੀਂ ਵੀ ਕਰਨਾ ਤੁਸੀਂ, 50-60 ਬਿਲੀਅਨ ਹੋਣਾ ਚਾਹੀਦਾ ਸੀ। 4 ਡਿਫੈਂਸ ਮਿਨਿਸਟਰ ਨੂੰ ਤਾਂ ਮੈਂ ਪੁੱਛ ਚੁੱਕਾ ਕਿ ਦੱਸੋ ਜੀ ਅਸੀਂ ਲਿਜਾਣਾ ਕਿੱਥੇ ਹੈ ਬਜਟ। ਅਨੀਤਾ ਨੰਦ ਜੀ ਨੂੰ ਜਦੋਂ ਪਿਛਲੀ ਵਾਰ ਬੜੀ ਸ਼ੋਰ ਸ਼ਰਾਬਾ ਮਚ ਰਿਹਾ ਸੀਗਾ ਕਿ 5-10 ਬਿਲੀਅਨ ਮਿਲ ਜਾਏਗਾ, ਐਕਸਟਰਾ ਮਿਲੇਗਾ, ਸ਼ੀ ਡਿਡ ਨਾਟ ਗੈਟ ਦੈਟ। ਮੈਂ ਪੁੱਛਿਆ ਉਹਨਾਂ ਨੂੰ, ਮੈਂ ਕਿਹਾ ਜੀ ਹਰਜੀਤ ਸੱਜਣ ਸਾਹਿਬ ਨਾਲ ਅਸੀਂ ਗੱਲ ਕਰਦੇ ਰਹੇ ਹਾਂ, ਕਿੰਨੇ ਅਸੀਂ ਇੰਟਰਵਿਊ ਕੀਤੇ ਹਰਜੀਤ ਸੱਜਣ ਸਾਹਿਬ ਨਾਲ, ਵੀ ਸਾਡੀ ਸਾਡੀ ਆਪਣੀ ਇੱਕ ਰੀਜ਼ਨੇਬਲ ਮਿਲਟਰੀ ਪਾਵਰ ਹੋਵੇ, ਅਸੀਂ ਬਹੁਤ ਵੱਡੀ ਇਕਨੋਮਿਕ ਪਾਵਰ ਬਣ ਸਕਦੇ ਹਾਂ। ਜਦੋਂ ਅਸੀਂ ਸ਼ੁਰੂ ਦੀ ਗੱਲ ਕਰ ਰਹੇ ਹਾਂ ਇੰਨੇ ਸਾਲਾਂ ਤੋਂ ਕਿ ਦੇਖੋ ਉਸ ਵੇਲੇ ਕੀ ਹੁੰਦਾ, ਜਿਹਨੇ ਕਿਸੇ ਨੇ ਆਪਣੇ ਮੁੰਡੇ ਨੂੰ ਕਿਤੇ ਉੱਥੇ ਨੌਕਰੀ ਤੇ ਰੱਖਣਾ ਹੈ, ਜਿਹਨੇ ਕਿਸੇ ਨੇ ਕੁੜੀ ਨੂੰ ਆਪਣੀ ਨੌਕਰੀ ਤੇ ਰੱਖਣਾ ਹੈ ਉੱਥੇ ਓਟਵਾ ਦੇ ਵਿੱਚ, ਜਿਹਨੇ ਕਿਸੇ ਨੇ ਸੈਂਟਰ ਬਣਨ ਦੇ ਸੁਪਨੇ ਲੈ ਰਿਹਾ ਰਾਤ ਨੂੰ, ਤੇ ਸਵੇਰੇ ਉੱਠ ਕੇ ਕਹਿਣਾ ਜੀ ਮੈਂ ਸੈਂਟਰ ਬਣਨਾ, ਉਹ ਦਵੀਰੋ ਇੰਡੀਆ ਤਾਂ ਕੁਛ ਵੀ ਨਹੀਂ ਸੀਗਾ, ਇੱਥੇ ਬੜਾ ਕੁਛ ਹੈ। ਅਸੀਂ ਕਹਿੰਦੇ ਬੜਾ ਕੁਛ ਹੈ, ਬੈਸਟ ਕੰਟਰੀ ਆ, ਬਟ ਵੀ ਮਸਟ ਮੇਕ ਸ਼ੋਰ ਕਿ ਡੋਂਟ ਟੇਕ ਇਟ ਫੋਰ ਗ੍ਰਾਂਟਿਡ। ਅੱਜ ਉਹ ਦਿਨ ਆ ਗਿਆ, ਅੱਜ ਉਹ ਦਿਨ ਆ ਗਿਆ ਕਿ ਅੱਜ ਪ੍ਰਧਾਨ ਮੰਤਰੀ ਨੇ ਸਾਰਿਆਂ ਦੇ ਸਾਹਮਣੇ, ਮੈਂ ਸ਼ਾਮ ਨੂੰ ਤੁਹਾਨੂੰ ਇਕੱਲੇ ਇਕੱਲੇ ਫੋਟੋਆਂ ਦਿਖਾਵਾਂਗਾ, ਵੀਡੀਓ ਦਿਖਾਵਾਂਗਾ ਸ਼ਾਮ ਨੂੰ, ਉਹ ਸੋਰੀ ਅੱਜ ਤੇ ਸੰਘਾ ਸਾਹਿਬ ਲੀਡ ਕਰ, ਕੱਲ ਦਿਖਾਵਾਂਗਾ, ਠੀਕ ਹੈ, ਕੁਛ ਅੱਜ ਸ਼ਾਮ ਨੂੰ ਵੀ ਦਿਖਾਵਾਂਗੇ। ਸਾਰੀ ਦੁਨੀਆਂ ਭਰ ਦਾ ਅੱਜ ਕੈਨੇਡੀਅਨ ਲੀਡਰ ਉੱਥੇ ਬੈਠਾ ਹੈ, ਤੇ ਅੱਜ ਪ੍ਰਧਾਨ ਮੰਤਰੀ ਸਾਹਿਬ ਕਹਿ ਰਹੇ ਨੇ, ਮੰਨ ਗਏ ਕਿ ਭਾਈ ਉਹ ਮਜ਼ਾਕ ਨਹੀਂ ਹੈ, ਵਾਰਨਿੰਗ ਦੇ ਗਏ ਕਿ ਉਹ ਸਾਨੂੰ ਐਬਜ਼ੋਰਬ ਕਰਨਾ ਚਾਹੁੰਦੇ ਨੇ, ਠੀਕ ਹੈ, ਹੀ ਇਜ਼ ਨਾਟ ਜੋਕਿੰਗ। ਪਹਿਲਾਂ ਠੀਕ ਹੈ, ਟਰੂਡੋ ਸਾਹਿਬ ਵੀ ਵਿਚਾਰੇ ਹੁਣ ਕਰਨ ਕਿ ਉਹ ਚਾਹੁੰਦੇ ਸੀਗੇ ਕਿ ਭਾਈ ਸ਼ਰੀਫ ਆਦਮੀ ਹੈ, ਮਤਲਬ ਸ਼ਰੀਫ ਆਦਮੀ ਦਾ ਸੈਂਸ ਵੀ ਟਰੂਡੋ ਸਾਹਿਬ ਦੇ ਬਹੁਤ ਹੀ ਸ਼ਰੀਫ ਨੇ, ਉਹ ਕਿੱਥੇ ਟਰੰਪ ਉੱਥੇ, ਉਹਦੇ ਸਾਹਮਣੇ ਤਾਂ ਅਮਰੀਕਾ ਦਾ ਕੋਈ ਬੰਦਾ ਨਹੀਂ ਖੰਘਦਾ, ਜਿਹਨੇ ਗੋਲੀਆਂ ਚਲਾ ਕੇ ਉਹਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ ਟਰੰਪ ਸਾਹਿਬ ਨੂੰ, ਪਰ ਉਹਨਾਂ ਸਾਹਮਣੇ ਵੀ ਕਾਇਮ, ਹੁਣ ਟਰੰਪ ਸਾਹਿਬ ਦਾ ਮੁਕਾਬਲਾ ਆਮ ਬੰਦਾ ਨਹੀਂ ਕਰ ਸਕਦਾ। ਔਰ ਅੱਜ ਸਰਵੇ ਤੁਸੀਂ ਦੇਖ ਲਿਆ ਕਿ ਈਵਨ ਪੀਅਰ ਪੋਲੀਅਮ ਨੂੰ ਉਹ 26% ਮੰਨਦੇ ਆ ਕੈਨੇਡੀਅਨ, ਓਨਲੀ 40% ਕੈਨੇਡੀਅਨ ਦਾ ਕਹਿਣਾ ਕਿ ਮਾਰ ਕਰਨੀ। ਮੈਂ ਨਹੀਂ ਕਹਿਣਾ ਚਾਹੁੰਦਾ ਕਿ ਪੀਅਰ ਪੋਲੀਅਮ ਸਾਡਾ ਮੁਕਾਬਲਾ ਕਰ ਸਕਣਗੇ ਜਾਂ ਮਾਰ ਕਰਨੀ, ਬਟ ਟਰੰਪ ਸਾਹਿਬ ਦਾ ਮੁਕਾਬਲਾ ਕਰਨ ਲਈ ਤੁਹਾਨੂੰ ਬੰਦਾ ਬੜਾ ਤਗੜਾ ਚਾਹੀਦਾ, ਦਲੇਰ ਚਾਹੀਦਾ, ਜਿਹੜਾ ਕਹੇ ਕਿ ਨਹੀਂ ਭਾਈ ਸਾਹਿਬ। ਔਰ ਮੈਂ ਈਵਨ ਇਟਸ ਵਰਥ ਰਿਪੀਟਿੰਗ, ਮੈਂ ਇਸ ਲਈ ਬਾਰ ਬਾਰ ਰਿਪੀਟ ਕਰਦਾ ਕਿਉਂਕਿ ਉਸ ਵੇਲੇ ਸਵਾਦ ਆ ਗਿਆ ਸੀ ਸਾਨੂੰ ਜਦੋਂ ਜੋਨ ਕ੍ਰਾਈਚਰ ਸਾਹਿਬ ਨੇ ਜਾਰਜ ਬੁਸ਼ ਨੂੰ ਮਨਾ ਕਰਤਾ ਸੀ ਕਿ ਨਹੀਂ ਭਾਈ ਅਸੀਂ ਨਹੀਂ ਜਾਣਾ ਤੁਹਾਡੀ ਇਰਾਕ ਵਾਰ ਚ, ਪਰ ਉਹ ਸਹੀ ਡਿਸੀਜਨ ਸਾਬਿਤ ਹੋਇਆ। ਅੱਜ ਸਾਨੂੰ ਉਦਾਂ ਦੀ ਲੀਡਰਸ਼ਿਪ ਚਾਹੀਦੀ ਹੈ ਸਾਡੇ। ਔਰ ਇੱਕ ਪ੍ਰੋਬਲਮ ਵੱਡੀ ਕੀ, ਇਹ ਤਾਂ 4 ਬੰਦੇ ਟੇਬਲ ਤੇ ਇਕੱਠੇ ਨਹੀਂ ਬੈਠ ਸਕਦੇ। ਹੁਣ ਲੱਗਦਾ ਹੈ ਕਿ ਜਗਮੀਤ ਸਿੰਘ ਜੀ, ਪੀਅਰ ਪੋਲੀਓ ਸਾਹਿਬ ਤੇ ਈਵ ਫਰਾਂਸਵਾ ਬਲਾਂਸ਼ੇ ਤੇ ਟਰੂਡੋ ਸਾਹਿਬ, ਇਹ 4 ਬੰਦੇ ਟੇਬਲ ਤੇ ਇਕੱਠੇ ਬੈਠ ਕੇ ਕੁਛ ਸੋਚ ਸਕਦੇ ਆ ਕਿ ਭਾਈ ਆਪਣੀ ਕੁਰਸੀਆਂ ਬਾਅਦ ਚ ਦੇਖ ਲਾਂਗੇ, ਆਪਾਂ ਦੇਸ਼ ਦਾ ਸੋਚੀਏ। ਅੱਛਾ, ਔਰ ਪ੍ਰੋਵਿੰਸ ਦੇ ਵਿੱਚ ਇਲੈਕਸ਼ਨਾਂ ਹੋ ਰਹੀਆਂ ਸਾਡੇ ਇੱਥੇ ਓਨਟੇਰੀਓ ਦੇ ਵਿੱਚ, ਸੋ ਇਹਨਾਂ ਹਾਲਾਤਾਂ ਦੇ ਵਿੱਚ ਹਾਂ ਇੰਨਾ ਮੈਂ ਜ਼ਰੂਰ ਕਹਿ ਦਿੰਦਾ, ਥੋੜਾ ਜਿਹਾ ਬਚਾਅ ਇਹ ਹੋ ਗਿਆ ਵੀ ਉਹਨਾਂ ਨੇ ਕਹਿ ਦਿੱਤਾ ਵੀ ਮਾਰਚ ਵਿੱਚ ਲੱਗਣਗੇ, ਚਲੋ ਤਦ ਤੱਕ ਸਾਡੇ ਉੱਥੇ ਦੀ ਇਲੈਕਸ਼ਨ ਖਤਮ ਹੋ ਜਾਏਗੀ। ਜੀ ਇੰਦਰਦੀਪ ਜੀ, ਗੋ ਹੈਡ ਸਰ।
ਮੈਂ ਤੇ ਸਿਰਫ ਇੱਕ ਗੱਲ ਕਰਕੇ ਤੇ ਵੇਖਦਾ ਕਿ ਤੁਸੀਂ ਜਿਹੜੀ ਗੱਲ ਕੀਤੀ ਨਾ ਇਨਫਲੂਐਂਸਰ, ਉਹ ਜਿਹੜੇ ਕੋਲ ਵੀ ਇਕਨੋਮਿਕ ਤੇ ਉਹ ਜਿਹੜਾ ਕੰਟਰੀਬਿਊਟ ਜ਼ਿਆਦਾ ਕਰਦਾ, ਈਵਨ ਆਪਾਂ ਆਰਗੇਨਾਈਜੇਸ਼ਨ ਚ ਵੇਖ ਲਈਏ ਵੀ ਜਿਹਨੇ ਮਾਇਆ ਜ਼ਿਆਦਾ ਦੇਣੀ ਆ ਉਹਦਾ ਇਨਫਲੂਐਂਸ ਤਾਂ ਹੁੰਦਾ ਹੀ, ਬਟ ਇਨਫਲੂਐਂਸ ਹੋਣ ਚ ਤੇ ਆਪਦੀਆਂ ਟਰਮਸ ਡਿਕਟੇਟ ਕਰਨ ਦੇ ਵਿੱਚ ਆਪਣਾ ਏਅਰਲਾਈਨ ਡਿਫਰੈਂਟ ਹੀ ਹੁੰਦਾ। ਤੇ ਮੈਨੂੰ ਲੱਗਦਾ ਵੀ ਇਨਫਲੂਐਂਸ ਹੋਣ ਦੀ ਬਜਾਏ ਜਿਹੜਾ ਵੀ ਉਹ ਡਿਕਟੇਟਰ ਵਾਂਗੂ ਬਿਹੇਵ ਜਾਂਦੇ ਆ ਵੀ ਜੇ ਆਹ ਨਹੀਂ ਕਰੋਗੇ ਤੇ ਆਹ, WHO ਵਾਲਾ ਦੇਖ ਲਓ, USAID ਵਾਲਾ ਦੇਖ ਲਓ, ICC ਵਾਲਾ ਦੇਖ ਲਓ, ਉਹਦੇ ਚ ਉਹ ਤਾਂ ਆਪਣੀਆਂ ਆਪਣੇ ਡਿਸੀਜਨ ਦੇ ਰਹੇ ਆ, ਉਹ ਆਪਣਾ ਇਨਫਲੂਐਂਸ, ਮੇਰਾ ਓਪੀਨੀਅਨ ਹੈ, ਉਹ ਤਾਂ ਮੈਂ ਗਲਤ ਹੋਵਾਂ, ਪਰ ਮੈਨੂੰ ਲੱਗਦਾ ਵੀ ਉਹ ਜਿਹੜਾ ਆ ਜਿਹੜਾ ਉਹ ਡਿਫਰੈਂਸ ਆ ਉਹਨੂੰ ਜਿਹੜੀ ਆ ਵੀ ਕ੍ਰੋਸ ਕਰ। ਥੈਂਕ ਯੂ ਜੀ।
ਥੈਂਕ ਯੂ। ਨਹੀਂ ਸਰ, ਮੈਂ ਵੀ ਇਹੀ ਕਹਿ ਰਿਹਾ, ਮੈਂ ਕਹਿ ਰਿਹਾ ਕਿ ਇਨਫਲੂਐਂਸ ਜਦੋਂ ਮੈਂ ਕਿਹਾ ਨਾ ਕਿ ਇਨਫਲੂਐਂਸ ਉਹਨਾਂ ਦਾ ਘਟਦਾ ਜਾ ਰਿਹਾ, ਮੇਰਾ ਵੀ ਇਹ ਵੀ ਪੁਆਇੰਟ ਆ। ਮੈਂ ਅਗਲੀ ਕਾਲ ਤੇ ਜਾਣ ਤੋਂ ਪਹਿਲਾਂ ਗੁਰਸ਼ੇਰ ਸਿੰਘ ਜੀ ਹੋਲਡ ਕਰ ਲਓ, ਗੁਰਸ਼ੇਰ ਸਿੰਘ ਜੀ ਫੋਨ ਜਰਾ ਮਿਊਟ ਕਰ ਲੈਣਾ। ਹਾਂ, ਮੈਂ ਪਹਿਲਾਂ ਜਰਾ ਸੌਰਭ ਜੀ ਦੇ ਵਿਚਾਰ ਜ਼ਰੂਰ ਇਹਦੇ ਤੇ ਲੈ ਲਵਾਂ ਕਿ ਉਹ ਕੀ ਇਹ ਸਾਰੇ। ਹਾਂਜੀ ਜੀ, ਇੱਕ ਸੈਕਿੰਡ ਸਰ, ਮੈਂ ਆ ਰਿਹਾ ਇੱਕ ਮਿੰਟ, ਪਹਿਲਾਂ ਸੌਰਭ ਜੀ ਦੇ ਵਿਚਾਰ ਲਵਾਂ ਸਰ, ਪਹਿਲਾਂ ਇੱਕ ਸੈਕਿੰਡ। ਹਾਂਜੀ ਸੌਰਭ ਰਤਨ ਜੀ, ਤੁਸੀਂ ਵਿਚਾਰ ਦਿਓ। ਮੈਂ ਇਨਫਲੂਐਂਸ ਦਾ ਮਤਲਬ ਮੇਰਾ ਇਹ ਸੀ ਵੀ ਜਦ ਉਹਨਾਂ ਨੇ ਦੇਖਿਆ ਇਨਫਲੂਐਂਸ ਘਟਦਾ ਆ, ਤੇ ਅਮਰੀਕਾ ਦੇ ਵਿੱਚ ਇਨਫਲੂਐਂਸ ਤੋਂ ਮੇਰੀ ਮੁਰਾਦ ਇਹੀ ਸੀਗੀ ਕਿ ਅੱਜ ਅਮਰੀਕਨ ਇਸਟੈਬਲਿਸ਼ਮੈਂਟ ਇਹ ਚਾਹੁੰਦੀ ਹੈ ਕਿ ਅਸੀਂ ਕਹੀਏ ਦਿਨ ਹੈ ਤੇ ਤੁਸੀਂ ਰਾਤ ਨੂੰ ਵੀ ਦਿਨ ਕਹਿਣਾ ਸ਼ੁਰੂ ਕਰਦੇ ਹੋ, ਔਰ ਫਿਰ ਚਾਹੇ ਉਹ ਇੰਡੀਆ ਚਾਹੇ ਚਾਈਨਾ ਚਾਹੇ ਪਾਕਿਸਤਾਨ ਤੇ ਚਾਹੇ ਕੈਨੇਡਾ, ਹੁਣ ਇੰਡੀਆ ਚਾਈਨਾ ਤੇ ਕਿੰਨੀ ਕੁ ਗੱਲ ਮੰਨਦੇ ਆ ਨਹੀਂ ਮੰਨਦੇ ਬਾਅਦ ਦੀ ਗੱਲ ਆ, ਪਰ ਕੈਨੇਡਾ ਨੂੰ ਤਾਂ ਇਹ ਸਮਝਦੇ ਨੇ ਨਾ ਵੀ ਕੈਨੇਡਾ ਤੇ ਭਾਈ ਤੁਸੀਂ ਤੇ ਤੁਹਾਡੀ ਤਾਂ ਰੋਟੀ ਨੀ ਚੱਲੇਗੀ, ਤੁਸੀਂ ਤਾਂ ਚੈਰਿਟੀ ਕੇਸ ਹੋ, ਤਾਂ ਸਾਡੀ ਚੈਰਿਟੀ ਤੇ ਸਾਡੇ ਅਸੀਂ ਪੈਸੇ ਦਿੰਦੇ ਹਾਂ ਤੇ ਤੁਸੀਂ ਰੋਟੀ ਖਾਂਦੇ ਹੋ, ਤਾਂ ਕੈਨੇਡਾ ਨੂੰ ਤਾਂ ਉਹਨਾਂ ਨੇ ਚਲੋ ਚਾਈਨਾ ਤੋਂ ਦਬਕਾ ਸਹਿ ਲਾਂਗੇ, ਇੰਡੀਆ ਵੀ ਥੋੜੀ ਬਹੁਤੀ ਜੇ ਅੱਖ ਦਿਖਾਏਗਾ ਤਾਂ ਦੇਖਾਂਗੇ ਕੀ ਕਰਨਾ ਇੰਡੀਆ ਨਾਲ, ਬਟ ਕੈਨੇਡਾ ਨੂੰ ਤਾਂ ਉਹਨਾਂ ਦਾ ਸਿੰਪਲ ਜੀ ਗੱਲ ਹੈ ਕਿ ਕੈਨੇਡਾ ਤੇ ਭਾਈ ਸਾਡੀ 51st ਸਟੇਟ ਦੀ ਤਰ੍ਹਾਂ ਐਕਟ ਕਰੇ ਕਿ ਅਸੀਂ ਕਹੀਏ ਯੈਸ ਤੇ ਤੁਸੀਂ ਕਹੋ ਯੈਸ। ਜੀ ਸੌਰਵ ਰਤਨ ਜੀ, ਇਹਦੇ ਤੇ ਕੀ ਤੁਹਾਡੇ ਕਮੈਂਟਸ ਨੇ?
ਦੇਖੋ ਯੁਧਵੀਰ ਜੀ, ਜਿਹੜਾ ਨਾ ਇਹ ਇੱਕ ਫ੍ਰੈਕਚਰਿੰਗ ਇੰਟਰਨੈਸ਼ਨਲ ਆਰਡਰ ਦਾ ਜਿਹੜਾ ਇਹ ਸਿਚੁਏਸ਼ਨ ਬਣਦੀ ਜਾ ਰਹੀ ਹੈਗੀ ਹੈ। ਦੇਖੋ ਇੰਟਰਨੈਸ਼ਨਲੀ 32% ਜਿਹੜੀਆਂ ਹੈਗੀਆਂ ਵਰਲਡ ਦੀਆਂ ਬਾਉਂਡਰੀਜ਼ ਜਿਹੜੀਆਂ ਹੈਗੀਆਂ ਡਿਸਪਿਊਟਡ ਹੈਗੀਆਂ। ਪੋਸਟ ਵਰਲਡ ਵਾਰ 2, ਵਰਲਡ ਵਾਰ 1 ਤੇ ਵਰਲਡ ਵਾਰ 2 ਨੂੰ ਅਗਰ ਆਪਾਂ ਛੱਡ ਦਈਏ ਨਾ, ਤੇ 21ਵੀਂ ਸੈਂਚਰੀ ਦੀ ਅਗਰ ਆਪਾਂ ਗੱਲ ਕਰਦਾ ਤਾਂ ਰਸ਼ੀਆ ਨੇ ਮੈਕਸੀਮਮ ਕੈਪਚਰਿੰਗ ਕੀਤੀ ਸੀ ਜਾਰਜੀਆ ਤੇ ਯੂਕਰੇਨ ਦੇ ਪੱਟ ਦੇ ਉੱਪਰ, ਠੀਕ ਹੈ ਜੀ। ਤੇ ਰਸ਼ੀਆ ਦਾ ਮੋਸਟ ਅਸਰਟਿਵ ਜਿਹੜਾ ਹੈਗਾ ਪੋਸਚਰ ਰਿਹਾ ਹੈਗਾ ਆਰਕਟਿਕ ਨੂੰ ਲੈ ਕੇ। ਉਸ ਤੋਂ ਬਾਅਦ ਚਾਈਨਾ ਦੀ ਜਿਹੜੀ ਹੈਗੀ ਹੈ ਉਹ ਆਨ ਰੈਕਰਡ ਇਹ ਗੱਲ ਹੈਗੀ ਹੈ ਕਿ ਸਭ ਤੋਂ ਜ਼ਿਆਦਾ ਅਸਰਟਿਵ ਜਿਹੜਾ ਹੈਗਾ ਉਹ, ਤੇ ਜਾਂ ਮੈਂ ਕਹਿ ਸਕਦਾ ਕਿ ਇੱਕ ਜਿਹੜਾ ਪੋਸਚਰ ਰਿਹਾ ਹੈਗਾ ਜਦੋਂ ਤਿੱਬਤ ਨੂੰ ਇਹਨਾਂ ਨੇ ਅਨੈਕਸ ਕੀਤਾ, ਉਸ ਤੋਂ ਬਾਅਦ ਸਾਊਥ ਚਾਈਨਾ ਸੀ ਤੇ ਆਪਣਾ ਕਸ਼ਮੀਰ ਦੇ ਵਿੱਚ ਇੰਡੀਆ ਤੇ ਪਾਕਿਸਤਾਨ ਦੀ ਜਿਹੜੀ ਪ੍ਰੋਬਲਮ ਹੈਗੀ ਆ। ਯੂਐਸ ਜਿਹੜਾ ਹੈਗਾ ਉਹ ਕਦੇ ਵੀ ਬਾਉਂਡਰੀ ਵਾਰ ਦੇ ਵਿੱਚ ਨਹੀਂ ਪਿਆ। ਆ ਜਿਵੇਂ ਹੁਣ ਜਿਵੇਂ ਕਹਿ ਰਹੇ ਹੈਗੇ ਨਾ ਕਿ ਅਸੀਂ ਕੈਨੇਡਾ ਨੂੰ ਨਾਲ ਮਿਲਾਉਣਾ ਹੈਗਾ, ਮਿਡਲ ਈਸਟ ਦੇ ਵਿੱਚ ਜਿਹੜਾ ਬਾਰਡਰ ਦਾ ਡਿਸਪਿਊਟ ਹੈਗਾ ਉਹ ਬੜਾ ਸਟਰੋਂਗ ਹੈ, ਪ੍ਰੋਮੀਨੈਂਟ ਹੈ, ਔਰ ਯੂਐਸ ਦੀ ਜਿਹੜੀ ਇਨਵੋਲਵਮੈਂਟ ਰਹੀ ਹੈਗੀ ਆ ਪਿਛਲੇ ਅਗਰ ਤੁਸੀਂ 40 ਸਾਲ ਦੀ ਹਿਸਟਰੀ ਦੇਖੋ, ਤੁਸੀਂ ਇਰਾਕ ਦੀ ਗੱਲ ਕੀਤੀ ਹੈ, ਲੈਬਨਾਨ ਦੀ ਗੱਲ ਹੈ, ਉਸ ਤੋਂ ਬਾਅਦ ਕੁਵੈਤ ਦੀ ਗੱਲ ਹੈਗੀ ਹੈ ਕਿ ਯੂਐਸ ਦੇ ਫੁੱਟਪ੍ਰਿੰਟ ਕਿਵੇਂ ਬਣੇ ਹੈਗੇ ਆ ਜੀਓਗ੍ਰਾਫੀਕਲੀ ਬਿਕੋਜ਼ ਆਫ ਦੀਜ਼ ਇੰਟਰਨੈਸ਼ਨਲ ਡਿਸਪਿਊਟਸ। ਹੁਣ ਜਿਹੜੇ ਟਰੰਪ ਸਾਹਿਬ ਗੱਲ ਕਰ ਰਹੇ ਹੈਗੇ ਆ ਕਿ ਪਹਿਲੀ ਗੱਲ ਤਾਂ ਇਹ ਹੈ ਕਿ ਇਹ ਜਿਹੜਾ ਮਲਟੀਪੋਲਰ ਇਨਵਾਇਰਮੈਂਟ ਕ੍ਰੀਏਟ ਹੁੰਦਾ ਜਾ ਰਿਹਾ ਹੈਗਾ ਔਰ ਜਿਹਦੇ ਵਿੱਚ ਇੰਟਰਨੈਸ਼ਨਲ ਆਰਡਰ ਜਿਵੇਂ ਮੈਂ ਕਹਿ ਰਿਹਾ ਕਿ ਫ੍ਰੈਕਚਰ ਹੁੰਦਾ ਦਿਖ ਰਿਹਾ ਹੈਗਾ, ਇਹ ਗਰੋਥ ਨੈਗੇਟਿਵ ਹੈ, ਇਹ ਇਨਫਲੇਸ਼ਨ ਪੋਜ਼ਿਟਿਵ ਹੈਗਾ। ਜਿਹੜੀਆਂ ਰੀਜਨਲ ਅਲਾਇੰਸਿਸ ਹੈਗੀਆਂ ਨੇ ਉਹ ਡੋਮੀਨੇਟ ਅਗਰ ਕਰਦੀਆਂ ਹੈਗੀਆਂ ਤੇ ਗਲੋਬਲ ਅਕਾਰਡ ਜਿਹੜੇ ਹੈਗੇ ਉਹ ਖਰਾਬ ਹੁੰਦੇ ਹੈਗੇ ਆ, ਤੇ ਇਹ ਟਰੰਪ ਸਾਹਿਬ ਦੇ ਬੇਸਿਕ ਏਜੰਡੇ ਦੇ ਅਗੇਂਸਟ ਗੱਲ ਜਾਏਗੀ। ਦੇਖੋ ਟਰੰਪ ਸਾਹਿਬ ਦਾ ਜਿਹੜਾ ਬੇਸਿਕ ਏਜੰਡਾ ਜਿਹੜਾ ਹੈਗਾ ਪੋਲਿਟਿਕਸ ਦੇ ਵਿੱਚ ਉਹ 3 ਸਮ ਹੈ। ਨੰਬਰ 1, ਉਹ ਚਾਹੁੰਦੇ ਨੇ ਕਿ ਅਮਰੀਕਾ ਦੀ ਫਾਈਨੈਂਸ਼ੀਅਲ ਸਿਚੁਏਸ਼ਨ ਸਟਰੋਂਗ ਕੀਤੀ ਜਾਵੇ, ਡੋਮੈਸਟਿਕਲੀ ਜਿਹੜੀ ਇਕਾਨਮੀ ਹੈਗੀ ਹੈ ਉਹਨੂੰ ਹੋਰ ਜ਼ਿਆਦਾ ਡੀਪਰ ਕੀਤਾ ਜਾਵੇ, ਔਰ ਜਿਹੜੇ ਇੰਟਰਨੈਸ਼ਨਲ ਇਸ਼ੂਜ ਦੇ ਉੱਪਰ ਅਮਰੀਕਾ ਦੀ ਪਕੜ ਹੈ ਉਹਨੂੰ ਸਟਰੋਂਗਰ ਕੀਤਾ ਜਾਵੇ। ਕਿਉਂ? ਕਿਉਂਕਿ ਯੂਰਪ ਕਮਜ਼ੋਰ ਹੈ ਟ੍ਰੇਡ ਦੇ ਵਿੱਚ, ਇਮੀਡੀਏਟ ਜਿਹੜੇ ਆਪਣੇ ਨੇਬਰਸ ਨੇ ਆਪਾਂ ਹੋ ਗਏ ਤੇ ਮੈਕਸੀਕੋ ਹੋ ਗਏ, ਉਹਨਾਂ ਤੇ ਟਰੰਪ ਸਾਹਿਬ ਜਾਂ ਜਿਹੜਾ ਅਮਰੀਕਾ ਹੈਗਾ ਉਹ ਰੋਬਦਾਰ ਐਟੀਚਿਊਡ ਰੱਖ ਸਕਦਾ ਹੈਗਾ, ਲੇਕਿਨ ਉਹ ਆਪਣੇ ਬੈਸਟ ਇੰਟਰਸਟ ਦੇ ਲਈ ਕੈਨੇਡਾ ਦੀ ਪੋਲੀਟੀਕਲ ਪਾਰਟੀ ਨੂੰ ਲੀਵੇ ਦੇ ਸਕਦੇ ਆ, ਯੈਸ। ਕਿ ਉਹ ਮੈਕਸੀਕੋ ਨੂੰ ਦੇ ਸਕਦੇ ਆ, ਯੈਸ। ਵਟ ਹੀ ਕੇਅਰ ਇਜ਼ ਕਿ ਸਾਡਾ ਫਾਇਦਾ ਕਿੱਥੇ ਹੈ। ਇਸ ਵੇਲੇ ਜਿਹੜੀ ਕਲੈਰਿਟੀ ਦੇ ਨਾਲ ਚੀਜ਼ ਨਿਕਲ ਕੇ ਆ ਰਹੀ ਹੈਗੀ ਆ, ਲੇਕਿਨ ਉਹ ਇਸ ਚੱਕਰ ਦੇ ਵਿੱਚ ਜੇ ਗਲੋਬਲ ਅਕਾਰਡਸ ਨੂੰ, ਗਲੋਬਲ ਐਫੀਲੀਏਸ਼ਨ ਨੂੰ, ਗਲੋਬਲ ਐਸੋਸੀਏਸ਼ਨ ਨੂੰ, ਗਲੋਬਲ ਜਿਹੜਾ ਬੈਲੈਂਸ ਹੈਗਾ ਉਹਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰਨਗੇ, ਤੇ ਇਹ ਚੀਜ਼ਾਂ ਬਹੁਤ ਜ਼ਿਆਦਾ ਕੰਪਲੀਕੇਟ ਹੋ ਜਾਣੀਆਂ। ਇਹ ਜਿਹੜਾ ਹੈਗਾ ਇੱਕ ਕਿਸੇ ਫਿਲਮ ਦਾ ਸੀਨ ਨਹੀਂ ਹੈਗਾ ਕਿ ਸਵੇਰੇ ਉੱਠ ਕੇ ਸ਼ਾਹਰੁਖ ਖਾਨ ਜਿਹੜਾ ਹੈਗਾ ਉਹ ਜੂਸ ਦਾ ਗਲਾਸ ਕਿਸੇ ਤੋਂ ਲੈ ਰਿਹਾ ਤੇ ਚਾਹ ਕਿੱਥੋਂ ਲੈ ਰਿਹਾ, ਪਰ ਚਾਹ ਬਣ ਕੇ ਕਿੱਥੋਂ ਆ ਰਹੀ ਹੈ, ਜੂਸ ਕਿੱਥੇ ਨਿਕਲਦਾ ਪਿਆ ਹੈਗਾ। ਇਹ ਚੀਜ਼ਾਂ ਜਿਹੜੀਆਂ ਹੈਗੀਆਂ ਨੇ, ਚਾਹੇ ਉਹ UN ਦੀ ਸਿਕਿਉਰਿਟੀ ਕਾਉਂਸਲ ਹੈ, ਚਾਹੇ ਉਹ ਵਰਲਡ ਹੈਲਥ ਆਰਗੇਨਾਈਜੇਸ਼ਨ ਹੈਗੀ ਹੈ, ਚਾਹੇ ਉਹ ਵਰਲਡ ਬੈਂਕ ਹੈ ਜਾਂ ਇੰਟਰਨੈਸ਼ਨਲ ਮੋਨਿਟਰੀ ਫੰਡ ਹੈ, ਜਿਹੜਾ ਟਰੰਪ ਸਾਹਿਬ ਦਾ ਪੋਸਚਰ ਹੈਗਾ ਉਹ ਕਾਫੀ ਜ਼ਿਆਦਾ ਥ੍ਰੈਟਨਿੰਗ ਹੈਗਾ, ਇਨ ਅ ਵੇ ਦੈਟ ਹੀ ਇਜ਼ ਪੁਆਇੰਟਿੰਗ ਟੁਵਰਡਸ ਬ੍ਰਿੰਗਿੰਗ ਫਾਰ ਰੀਚਿੰਗ ਚੇਂਜਿਸ ਇਨ ਮੋਸਟ ਆਫ ਦਾ ਆਰਗੇਨਾਈਜੇਸ਼ਨ, ਔਰ ਉਹ ਚਾਹੁੰਦੇ ਹੈਗੇ ਆ ਕਿ ਜਿਹੜੀ ਸਬਸਟੀਟਿਊਸ਼ਨ ਬ੍ਰਿਕਸ ਦੇ ਰੂਪ ਦੇ ਵਿੱਚ ਇੱਕ ਚੈਲੰਜ ਦੇ ਰੂਪ ਦੇ ਵਿੱਚ ਖੜੀ ਹੁੰਦੀ ਦਿਖਦੀ ਹੈਗੀ ਹੈ ਉਹਨੂੰ ਵੀ ਅਸੀਂ ਹੋਣ ਨਹੀਂ ਦੇਣਾ, ਵਿਚ ਇਜ਼ ਫਾਈਨ। ਲੇਕਿਨ ਟਰੰਪ ਸਾਹਿਬ ਦਾ ਜਿਹੜਾ ਸਟਰੋਂਗ ਪੁਆਇੰਟ ਹੈ ਟੁਵਰਡ ਨਾਟੋ ਉਹ ਵੀ ਬੜਾ ਨੈਗੇਟਿਵ ਹੈਗਾ। ਕਾਰਨ ਕੀ ਹੈਗਾ ਕਿ ਉਹ ਹੁਣ ਇਹਨੂੰ ਤੁਸੀਂ ਇਹਨੂੰ ਇਕਨੋਮਿਕ ਕੁਐਸਚਨ ਕਹਿ ਲਓ ਕਿ ਇੱਕ ਕੁਅਰਸਿਵ ਐਟੀਚਿਊਡ ਇਕਨੋਮਿਕਲੀ ਜਿਹੜਾ ਹੈਗਾ ਇਹਨੂੰ ਤੁਸੀਂ ਕਨਸੈਸ਼ਨ ਨੂੰ ਐਕਸਟ੍ਰੈਕਟ ਕਰਨ ਦੀ ਸਟ੍ਰੈਟਜੀ ਕਹਿ ਲਓ ਟ੍ਰੇਡਿੰਗ ਪਾਰਟਨਰ ਦੇ ਨਾਲ, ਇਹਦੇ ਨਾਲ ਹੋਏਗਾ ਕਿ ਇਹਦੇ ਨਾਲ ਇਕਨੋਮਿਕ ਡੈਮੇਜ ਕ੍ਰੀਏਟ ਹੋਏਗਾ, ਇਹਦੇ ਨਾਲ ਲੈਕ ਆਫ ਟਰੱਸਟ ਜਿਹੜਾ ਹੈਗਾ ਬਿਲਡਅਪ ਹੋਏਗਾ, ਇਹਦੇ ਨਾਲ ਗਲੋਬਲ ਟ੍ਰੇਡ ਜਿਹੜਾ ਹੈਗਾ ਉਹਦਾ ਆਰਡਰ ਜਿਹੜਾ ਹੈਗਾ ਖਰਾਬ ਹੋਏਗਾ, ਸਪਲਾਈ ਚੇਨ ਮੈਨੇਜਮੈਂਟ। ਕਿਉਂਕਿ ਯਾਦ ਰੱਖੋ ਅਗਰ ਆਪਾਂ ਗੱਲ ਕਰਦੇ ਹੈਗੇ ਕ੍ਰਿਟੀਕਲ ਮੈਟਲ ਦੀ, ਮਿਨਰਲਸ ਦੀ, ਅਗਰ ਆਪਾਂ ਗੱਲ ਕਰਦੇ ਹੈਗੇ ਇੰਟਲੈਕਚੁਅਲ ਪ੍ਰੋਪਰਟੀ ਰਾਈਟਸ ਦੀ, ਅਗਰ ਆਪਾਂ ਗੱਲ ਕਰਦੇ ਹਾਂ ਨਿਊ ਇਨੋਵੇਸ਼ਨ ਦੀ, ਤੇ US ਇਸ ਵੇਲੇ ਇੱਕ ਡਿਮੈਂਡਿੰਗ ਪੋਜੀਸ਼ਨ ਦੇ ਵਿੱਚ ਨਹੀਂ ਹੈ। दिस इज वन ऑफ द वीकेस्ट पॉइंट ऑफ यूएस के पिछले तकरीबन दो दशकों के विच इंटेलेक्चुअल प्रॉपर्टी राइट्स नू लैके जिहड़ी स्ट्रेंथ है वह यूएस हुण एक सेंट्रल पॉइंट नहीं रह गया। ओहदे विच साउथ कोरिया, ओहदे विच आस्ट्रेलिया, ओहदे विच चाइना, ओहदे विच इंडिया, ओहदे विच इजराइल, ओहदे विच यूरोप, ओहदे विच कैनेडा भी है। भाव कि यूएस एक ग्लोबल जिहड़ी हैगी आ पावर के रूप के होल्डर ऑफ मैक्सिमम आईपीआर इंटेलेक्चुअल प्रॉपर्टी राइट नहीं रह गया। तो इस करके यूएस की कोई एक्सपेंशनिज्म की हिस्ट्री भी नहीं रह गई है। मीनस के जे आप 18वीं सेंचुरी के भी चले जाइए ना, जो ओरिजिनली 13 कलोनीज के करीब हुंदियां सीगियां, ए वेस्ट ऑफ मिसिसिपी रिवर, अमेरिकन रेवोल्यूशन की जी वॉर हुई है विद ग्रेट ब्रिटेन डिस्प्लेसिंग जो नेटिव अमेरिकन हुए है, उस तो बाद 19वीं सेंचुरी आई हैगी। यूएस का बेसिकली क्योंकि बैक इन 1803 इन्होंने लुजियाना परचेज किया 15 मिलियन डॉलर तो फ्रांस तो, मतलब ये बड़ा ना, मतलब मैं बहुत ज्यादा डिटेल से नहीं जाता, पर मेरा यह मानना है कि आई थिंक मिस्टर ट्रंप इज ओपनिंग टू मैनी फ्रंट्स इन टू मच हेस्ट। ओहदे विच कुछ छुपे हुए एजेंडे भी देखने को मिल रहे हैं, वह स्मैल आउट कर रहा है, मैं बाकी अपने लिसनर भी कर रहे, तुसी भी कर रहे हो। बट आई थिंक दिस फ्रैक्चरिंग ऑफ मैक्सिमम ऑर्डर ऑफ डिफरेंट आई वुड से थिंग्स लाइक बॉर्डर है, लाइक ट्रेड है, लाइक पार्टिसिपेशन इन ऑन द वर्ल्ड प्लेटफॉर्म जिहड़ा हैगा, वह काफी सिचुएशन नू कॉम्प्लीकेट कर देगा, फिर इन संभालना मुश्किल हो जाएगा। हाँ ये जरूर है कि जर्मन की जिहड़ी वीकनेस हैगी इकोनॉमी की, फ्रांस की है, इटालियन की है, इंग्लैंड की है, जिवे मैं गल की पहला, वह एक अपरचुनिटी है यूएस के लिए। बट आई डोंट थिंक कि दे कैन क्रॉस द लक्ष्मण रेखा which can definitely become a huge issue. I don't think so, sir. Ji sir.
ने पिछली बार भी जो ट्रंप आया सीगा उस वेले क्रिस्टिया फ्रीलैंड ने नाल इन्हां नैफ्टा मुड़ के रीनेगोशिएट किया सीगा, जिदा ऐतकी भी जिहड़ी लीडरशिप उन्होंने ट्रूडो ने यह तो कह नहीं सकता ललकारा मार के भी जिदा तू कहना असि भी करदा क्योंकि साढ़े कोल जिहड़ी फोर्स मिलिटरी पावर साढ़े कोल नहीं हैगी भी होर, पर जेडे तरीके ट्रूडो ने पिछली बारी भी हैंडल किया जिहड़ा ऐतकी भी उन्होंने गलबात की अपनी जिहड़ी सारी जिहड़ी लीडरशिप लोकल लैवल ते भी मेयर तक नूं रीच आउट करके एक टेबल ते बिठा के अपनी जिहड़ी उन्हें गल दसण की गल की भी यह जोक नहीं हैगा भाई वह सीरियस है। दूसरे पासे हैगा भी इजराइल ने फैलस्तीन नूं भन के तोड़ के रख दिता, उस जितने ट्रंप जित गया पता लग गया ओहदे नाल ही उन्होंने अपनी लड़ाई बंद करके जिहड़े क्रिमिनल जिहड़े केस अपने उन्होंने लीडर ते इजराइल आले ते लगे सी ओह हुण कट्ठे हो के स्टेज ते उत्ते कहिंदे वी असां जिहड़ा हुण ढांचा इहनूं तुसीं कब्जा कर लैणा, लोकां नूं बाहर कढ देणे, किन्ने किन्ने पासे होर बसा देणे आ, इह जोक नहीं है। जदों यूएसए दा जिहड़ा प्रेजिडेंट वा ओह जे नकलिया तां है नहीं, इह सीरियस मैटर आ क्योंकि इंडिया चाइना ते रशिया उन्होंने जेडे तिने चौहे कंट्री आ डिक्टेटरशिप उथे भाई असि धक्के नाल क्योंकि एक ट्रेंड बनया भाई जेडे हार्ड लाइनर आ अपने कंट्री उत्ते कब्जे करके लीडर बन के बह गए। ट्रंप भी सेम आईडिया दे नाल डिक्टेटरशिप हार्ड लाइनर लाइन जेडी आ लोकां दी उन्हां हार्ड लाइन नाल लैके एक गल कर रहा भी असि कैनेडा नूं भी असि मैक्सीको नूं भी उधर पनामा जिथे जिथे चाइना का हथ पै रहा उन्हें सारे हथ जे कट दई जे नहीं कटे तो जे ब्रिक्स उधर बन गया तो असि वीक पै जाए तो इन कारण करके ए अपने कंट्रोल लगता भी असि सारी सारी लैंड इतने कट्ठी कर लीए क्योंकि साढ़े को नैचुरल रिसोर्स बहुत आ।
ਜਿਨ੍ਹਾਂ ਨਾਲ ਅਸੀਂ ਗੱਲ ਕਰ ਰਹੇ ਹਾਂ ਉਹ ਕਹਿ ਰਹੇ ਨੇ ਕਿ ਠੀਕ ਹੈ ਜੀ ਅਸੀਂ ਅਮੈਰੀਕਨ ਪਾਸਪੋਰਟ ਆ ਜਾਏਗਾ ਸਾਰਾ ਕੁਛ ਠੀਕ ਹੈ ਬਟ ਮੈਂ ਦੇਖੋ ਅਸੀਂ ਅਮੈਰੀਕਾ ਇੱਕ ਬਹੁਤ ਪਾਵਰਫੁਲ ਕੰਟਰੀ ਹੈ ਸਾਰਾ ਕੁਛ ਠੀਕ ਹੈ ਅਗੇਨ ਮੇਰੀ ਆਪਣੀ ਰਾਏ ਹੈ ਔਰ ਮੈਂ ਸੌਰਵ ਰਤਨ ਸਾਹਿਬ ਤੁਹਾਡੀ ਰਾਏ ਵੀ ਲੈਣਾ ਚਾਹਾਂਗਾ ਕਿ ਭਾਈ ਅਸੀਂ ਇੱਕ ਸੋਵਰਨ ਕੰਟਰੀ ਆ ਔਰ ਜੋ ਅੱਜ ਅਮੈਰੀਕਾ ਚ ਮੈਂ ਦੇਖ ਰਿਹਾ ਮਤਲਬ ਅਮਰੀਕਾ ਦੇ ਵਿਚ ਤੇ ਏਦਾਂ ਹੋ ਰਿਹਾ ਕਿ ਵੀ ਡੈਮੋਕ੍ਰੇਸੀ ਦੀ ਅਸੀਂ ਗੱਲ ਜ਼ਰੂਰ ਕਰ ਰਹੇ ਹਾਂ ਪਰ ਉੱਥੇ ਤਾਂ ਏਦਾਂ ਲੱਗ ਰਿਹਾ ਹਰ ਕੋਈ ਆਪਣੀ ਮਰਜ਼ੀ ਨਾਲ ਹੀ ਸਭ ਕੁਝ ਚਲਾਈ ਜਾ ਰਿਹਾ ਮੈਂ ਤੇ ਸਰ ਅੱਜ ਕਲੀਅਰ ਕਹਾਂਗਾ ਕਿ ਇਹ ਕੈਨੇਡਾ ਨੂੰ ਜਿਹੜਾ ਇੱਕ ਤਰ੍ਹਾਂ ਦੇ ਨਾਲ ਚਾਹੇ ਸਿੱਧਾ ਹੀ ਮਿਲਾ ਲੈਣਾ ਆਪਣੇ ਨਾਲ ਉਹ ਮੇਰੇ ਲਈ ਬਹੁਤ ਜਿੱਦਾਂ ਗੁਰਪ੍ਰੀਤ ਸਾਹਿਬ ਵੀ ਕਹਿ ਰਹੇ ਨੇ ਕਿ ਬੜੀ ਸੀਰੀਅਸ ਗੱਲ ਹੈਗੀ ਹੈ ਔਰ ਇਹ ਸੀਰੀਅਸ ਵਾਰਨਿੰਗ ਹੈ ਬਟ ਅੱਜ ਤੁਸੀਂ ਲੀਡਰਸ਼ਿਪ ਦੇਖੋ ਅੱਜ ਇਹ ਗੱਲ ਟਰੂਡੋ ਸਾਹਿਬ ਨੇ ਕੋਈ ਪ੍ਰੈਸ ਕਾਨਫਰੰਸ ਨਹੀਂ ਕਹੀ ਸਾਰੀ ਦੁਨੀਆਂ ਭਰ ਦੀ ਕੈਨੇਡਾ ਦੀ ਲੀਡਰਸ਼ਿਪ ਇਕੱਠੀ ਕਰਕੇ ਉਹਨਾਂ ਦੇ ਸਾਹਮਣੇ ਗੱਲ ਕਰ ਰਹੇ ਨੇ ਟਰੂਡੋ ਸਾਹਿਬ ਤੇ ਇਹ ਹੀ ਇਜ਼ ਵਾਰਨਿੰਗ ਹੀ ਇਜ਼ ਕਲੀਅਰਲੀ ਵਾਰਨਿੰਗ ਕਿਉਂਕਿ ਟਰੂਡੋ ਸਾਹਿਬ ਨੇ ਤਾਂ ਹੁਣ ਉਹਨਾਂ ਨੇ ਕਿਹਾ ਵੀ ਮੈਨੂੰ ਹੁਣ ਕੀ ਮੈਂ ਕੋਈ ਲੂਜ਼ ਥੋੜੀ ਕਰਨਾ ਮੈਂ ਕੋਈ ਇਲੈਕਸ਼ਨ ਨਹੀਂ ਲੜਨੀ ਕੋਈ ਲੀਡਰਸ਼ਿਪ ਨਹੀਂ ਲੜਨੀ ਮੈਂ ਕੋਈ ਪ੍ਰਧਾਨ ਮੰਤਰੀ ਨਹੀਂ ਰਹਿਣਾ ਕੋਈ ਐਮਪੀ ਵੀ ਨਹੀਂ ਬਣਨਾ ਮੈਂ ਤਾਂ ਟਰੂਡੋ ਸਾਹਿਬ ਦੇ ਅਲੱਗ ਅਲੱਗ ਖਬਰਾਂ ਨੇ ਮੈਂ ਐਗਜੈਕਟ ਨਹੀਂ ਪਤਾ ਪਰ ਕੋਈ 70-80 million dollars ਉਹਨਾਂ ਦਾ ਹੈ ਨੈਟਵਰਕ ਉਗਲਾ ਕਹਿੰਦਾ ਠੀਕ ਹੈ ਚਾਰ ਪੈਸੇ ਬਣੇ ਆਰਾਮ ਦੇ ਨਾਲ ਕਿਤੇ ਸਕੀਮ ਕਰਾਂਗੇ ਘੁੰਮਾਂਗੇ ਫਿਰਾਂਗੇ ਹੀ ਇਜ਼ ਦਾ ਮੋਸਟ ਐਲੀਜੀਬਲ ਬੈਚਲਰ ਦੇਖਣ ਨੂੰ ਸੋਹਣੇ ਸੁਨੱਖੇ ਹਜੇ ਯੰਗ ਨੇ ਹੁਣ ਤਾਂ ਵਾਈਫ ਵੀ ਉਹਨਾਂ ਦੇ ਚੱਲ ਗਏ ਨੇ ਤਾਂ ਅਗਲਾ ਕਹਿੰਦਾ ਮੈਂ ਤਾਂ ਆਪਣੀ ਜ਼ਿੰਦਗੀ ਮੌਜ ਕਰਾਂ ਪਰ ਜਾਣ ਤੋਂ ਪਹਿਲਾਂ ਸੱਚ ਬੋਲ ਜਾਵਾਂ ਕਿ ਭਾਈ ਸਾਹਿਬ ਵਾਰਨਿੰਗ ਹੈ ਇਹ ਕੋਈ ਮਜ਼ਾਕ ਨਹੀਂ ਹੈ ਇਹ ਤੇ ਪੂਰਾ ਕੈਨੇਡਾ ਤੇ ਕਬਜ਼ਾ ਕਰਨ ਦੀ ਗੱਲ ਤੋਂ ਕਿ ਮਤਲਬ ਇੱਕ ਤਰ੍ਹਾਂ ਦੇ ਨਾਲ ਕੈਨੇਡਾ ਨੂੰ ਹੁਣ ਤੁਸੀਂ ਦੇਖੋ ਬਚਾਓ ਲੀਡਰਸ਼ਿਪ ਦੇ ਸਾਹਮਣੇ ਅੱਜ ਉਹਨਾਂ ਨੇ ਪੂਰਾ ਮੈਂ ਵੈਸੇ ਪਹਿਲਾਂ ਸੋਚ ਰਿਹਾ ਸੀ ਜਾਣ ਦੀ ਸਵੇਰੇ ਫਿਰ ਥੋੜਾ ਇਹਨਾਂ ਦਾ ਲੇਟ ਹੋ ਗਿਆ ਤੇ ਮੈਂ ਕਿਹਾ ਇੱਧਰ ਮੈਂ ਸ਼ੋਅ ਵੀ ਕਰਨਾ ਤਾਂ ਉਹ ਐਕਚੁਲੀ ਗੱਲ ਇਹ ਹੈ ਕਿ ਕਈ ਚੀਜ਼ਾਂ ਮੈਂ ਅਟੈਂਡ ਕਰਨਾ ਚਾਹੁੰਦਾ ਵੀ ਗੋਟ ਐਨ ਇਨਵਾਈਟ ਕਿ ਤੁਸੀਂ ਬਿਲਕੁਲ ਐਜ਼ ਐਨ ਆਬਜ਼ਰਵਰ ਆ ਜਾਓ ਮੈਨੂੰ ਉੱਥੇ ਇਨਵੀਟੇਸ਼ਨ ਆਇਆ ਸੀ ਬਟ ਉਹ ਲੇਟ ਵੀ ਹੋ ਗਿਆ ਔਰ ਮੈਂ ਮੇਰੇ ਲਈ ਵੀ ਇਹ ਚੈਲੰਜਸ ਨੇ ਕਿਉਂਕਿ ਮੈਂ ਚਾਹੁੰਦਾ ਹੁਣ ਐਸੇ ਫੋਰਮਸ ਐਸੀਆਂ ਜਗ੍ਹਾਵਾਂ ਮੈਂ ਅਟੈਂਡ ਕਰਾਂ ਲੋਕਾਂ ਨੂੰ ਹੋਰ ਮਿਲਾਂ ਗਰਾਊਂਡ ਦੇ ਉੱਤੇ ਕੀ ਹੋ ਰਿਹਾ ਹੋਰ ਸਮਝਾਂ ਮੈਂ ਸ਼ਾਇਦ ਤੁਹਾਡੇ ਲਈ ਹੋਰ ਬੜੀਆਂ ਜਿੱਥੋਂ ਕਿਉਂਕਿ ਮੇਰੇ ਕਾਫੀ ਬੰਦੇ ਵਾਕਫ ਅੱਜ ਉੱਥੇ ਸੀਗੇ ਬਿਜ਼ਨਸ ਲੀਡਰਸ ਮੈਂ ਕਈਆਂ ਨੂੰ ਜਾਣਦਾ ਮੈਂ ਸੋਚ ਰਿਹਾ ਸੀ ਮੈਂ ਜਾਵਾਂ ਉੱਥੇ ਔਰ ਤੁਹਾਡੇ ਲਈ ਇਨਸਾਈਡਰ ਰਿਪੋਰਟਸ ਕੁਝ ਹੋਰ ਕੱਢ ਕੇ ਲਿਆਵਾਂ ਉੱਥੋਂ ਲੇਕਿਨ ਚੈਲੰਜ ਇਹ ਹੁੰਦਾ ਕਿ ਇੱਧਰ ਰੇਡੀਓ ਵੀ ਕਰਨਾ ਹੁੰਦਾ ਔਰ ਗਰਾਊਂਡ ਤੇ ਰਿਪੋਰਟਿੰਗ ਮੈਂ ਚਾਹੁੰਦਾ ਕਿ ਹਜੇ ਮੇਰੇ ਅੰਦਰ ਜਿਹੜਾ ਰਿਪੋਰਟਰ ਹੈ ਵੀ ਉੱਥੇ ਗਰਾਊਂਡ ਤੇ ਜਾ ਕੇ ਗੱਲ ਕਰੀਏ ਤੇ ਸੌਰਭ ਜੀ ਤੁਹਾਡਾ ਫਾਈਨਲ ਕਮੈਂਟਸ ਲਈਏ ਔਰ ਇੱਕ ਕਾਲ ਮੈਂ ਹੋਰ ਲੈਣਾ ਕਾਲ ਰਿਕੁਐਸਟ ਹੈ ਸਾਰਿਆਂ ਨੇ ਪਲੀਜ਼ ਹੋਲਡ ਕਰੋ ਸਾਰਿਆਂ ਦੀ ਕਾਲ ਲਵਾਂਗੇ ਔਰ ਸੌਰਭ ਰਤਨ ਜੀ ਸਾਡੇ ਵਾਈ ਮੀਡੀਆ ਬਿਜ਼ਨਸ ਐਂਡ ਵੈਲਥ ਰਿਪੋਰਟ ਦੇ ਵਿੱਚ ਹਰ ਫਰਾਈਡ ਦੀ ਤਰ੍ਹਾਂ ਸੌਰਭ ਜੀ ਸਾਡੇ ਨਾਲ ਹੋਇਆ ਕਰਨਗੇ ਔਰ ਸੌਰਭ ਜੀ ਥੋੜਾ ਜਿਹਾ ਤੁਹਾਡੇ ਸੇਵਾਵਾਂ ਜ਼ਿਆਦਾ ਲੈਣੀਆਂ ਇੱਕ ਕੈਲੰਡਰ ਤੇ ਨੋਟ ਕਰ ਲਓ ਪਹਿਲਾਂ ਤੁਸੀਂ ਵਾਈਲ ਵੀ ਆਰ ਟਾਕਿੰਗ 21 ਤਰੀਕ ਤੋਂ ਸਰ ਵੈਸੇ ਤੇ ਅਸੀਂ ਸਵੇਰੇ 8 ਵਜੇ ਤੋਂ ਲੈ ਕੇ 2 ਵਜੇ ਤੱਕ ਲਾਈਵ ਕਰਦੇ ਹਾਂ ਚੈਨਲ ਵਾਈ ਦੇ ਉੱਤੇ ਪਰ 7:70 ਦੇ ਪ੍ਰੋਗਰਾਮ ਸਿਰਫ 9 ਤੋਂ 12 ਆਉਂਦਾ ਹੈ ਔਰ 21 ਫਰਵਰੀ ਤੋਂ 21 ਫਰਵਰੀ ਤੋਂ ਅਸੀਂ ਸਰ ਸਵੇਰੇ 8 ਵਜੇ ਤੋਂ ਸ਼ੁਰੂ ਕਰ ਰਹੇ ਹਾਂ ਤੁਸੀਂ ਸਵੇਰੇ 6 ਵਜੇ ਉੱਠ ਜਾਣਾ ਹੈ ਨਹਾ ਧੋ ਕੇ ਫਰੈਸ਼ ਹੋ ਕੇ ਬ੍ਰੇਕਫਾਸਟ ਅਸੀਂ ਸਰਵ ਕਰਾਂਗੇ ਬ੍ਰੇਕਫਾਸਟ ਭਰਾ ਦੇ ਨਾਲ ਕਰਾਂਗੇ ਬਾਕੀ ਵੀ ਆਪਣੇ ਗੈਸਟ ਹੋਣਗੇ ਕਿਉਂਕਿ ਤੁਹਾਡੀ ਥੋੜੀ ਸੇਵਾਵਾਂ ਅਸੀਂ ਵੱਧ ਲੈਣਾ ਚਾਹੁੰਦੇ ਹਾਂ ਤੁਸੀਂ ਰੈਡੀ ਹੋ ਕੇ ਆ ਜਾਣਾ ਸਵੇਰੇ 21 ਤਰੀਕ ਆਪਣੇ ਕੈਲੰਡਰ ਤੇ ਮਾਰਕ ਕਰ ਲਓ 21 ਫਰਵਰੀ ਫਰਾਈਡੇ ਦਾ ਦਿਨ ਹੈ ਅੱਗੇ ਫਿਰ ਸੰਡੇ ਥੋੜਾ ਆਰਾਮ ਹੀ ਕਰਨਾ ਤੁਸੀਂ ਠੀਕ ਹੈ ਹਾਂ ਤੇ ਫਰਾਈਡੇ ਤੁਸੀਂ ਉਦਣ ਹਾਜ਼ਰ ਹੋ ਜਾਣਾ ਸਵੇਰੇ 8 ਵਜੇ ਸ਼ੁਰੂਆਤ ਕਰਾਂਗੇ ਅਸੀਂ ਹਾਂਜੀ ਤੇਜਿੰਦਰ ਸਾਹਿਬ ਤੁਸੀਂ ਆਉਂਦੇ ਰਹੋ ਤੇਜਿੰਦਰ ਸਾਹਿਬ ਗੋ ਅਹੈਡ
ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ
ਸਤਿ ਸ੍ਰੀ ਅਕਾਲ ਸਰ ਬਿਲਕੁਲ ਠੀਕ ਹੈ
ਹਾਂਜੀ ਮੈਂ ਸਰ ਵੈਸੇ ਟਰੰਪ ਸਾਹਿਬ ਨੇ ਜਾਣੇ ਅਣਜਾਣੇ ਚ ਕੰਮ ਤਾਂ ਕਿੱਥੇ ਕਰਤਾ ਵੀ ਕੈਨੇਡਾ ਨੂੰ ਦੁਬਾਰਾ ਯੂਨਾਈਟ ਕਰਤਾ ਇਹਨਾਂ ਨੇ ਤੇ ਪੈਟਰੀਓਟਿਜ਼ਮ ਦੀ ਗੱਲਾਂ ਹੋਣ ਲੱਗ ਗਈਆਂ ਵੀ ਸਾਡਾ ਦੇਸ਼ ਹੈ ਅਸੀਂ ਸੋਵਰਨ ਰਹਿਣਾ ਚਾਹੁੰਦੇ ਹਾਂ ਤੇ ਕਿਤਨਾ ਕਿਤੇ ਆਹ ਲਹਿਰ ਜ਼ਰੂਰ ਤੁਰ ਰਹੀ ਹੈ ਕੈਨੇਡਾ ਦੇ ਵਿੱਚ ਕੀ ਗੱਲ ਤੁਹਾਡਾ
ਬਿਲਕੁਲ ਐਗਰੀ ਕਰਦਾ ਜੀ ਮੈਂ ਅੱਜ ਸਵੇਰੇ ਵੀ 3 ਵੱਖ ਵੱਖ ਮੀਡੀਆ ਅਦਾਰਿਆਂ ਚ ਜ਼ਿਆਦਾ ਸਮਾਂ ਨਾ ਲੈਂਦੇ ਆ ਰਿਪੋਰਟਸ ਬਾਅਦ ਸ਼ੇਅਰ ਕਰ ਦਾਂਗਾ ਮੈਂ 3 ਵੱਖ ਵੱਖ ਮੀਡੀਆ ਅਦਾਰਿਆਂ ਦੀ ਰਿਪੋਰਟ ਤਿਆਰ ਕੀਤੀ ਹੈ ਬਾਏ ਕੈਨੇਡੀਅਨ ਜਿਹੜਾ ਜੀ ਉਹਦੀ ਮੂਵਮੈਂਟ ਬਹੁਤ ਤੇਜ਼ੀ ਨਾਲ ਵੱਧ ਰਹੀ ਹੈ ਬਾਏ ਕੈਨੇਡੀਅਨ ਮੂਵਮੈਂਟ ਦੀ ਬਿਲਕੁਲ ਤੁਸੀਂ ਠੀਕ ਕਿਹਾ ਤੇਜਿੰਦਰ ਸਾਹਿਬ ਵੀ ਕੈਨੇਡਾ ਨੂੰ ਅਸੀਂ ਕਿਤੇ ਨਾ ਕਿਤੇ ਯੂਨਾਈਟ ਜਿਹੜੇ ਹੋ ਗਏ ਹੈਗੇ ਆ ਲੇਕਿਨ ਇੱਕ ਚੀਜ਼ ਮੈਂ ਜ਼ਰੂਰ ਇੱਥੇ ਕਹਾਂਗਾ ਕਿ ਸਾਡੇ ਜਿਹੜੇ ਲੀਡਰਸ ਨੇ ਇਹ ਆਪ ਤੇ ਫੇਸਬੁੱਕ ਤੇ ਯੂਟਿਊਬ ਤੇ ਐਡ ਦਿੰਦੇ ਫਿਰਦੇ ਆ ਟਿਕਟੋਕ ਤੇ ਐਡ ਦਿੰਦੇ ਫਿਰਦੇ ਆ ਤਾਂ ਜਿਹੜਾ ਯੂਟਿਊਬ ਤੇ ਇਹ ਲੀਡਰਸ ਨੂੰ ਵੀ ਪਹਿਲਾਂ ਪੁੱਛੋ ਨਾ ਦੇਖੋ ਲੀਡਰ ਅੱਜ ਕਰਦੇ ਨੇ ਯੂਨਾਈਟ ਹੋ ਜਾਓ ਬਾਏ ਕੈਨੇਡੀਅਨ ਯੂਨਾਈਟ ਹੋ ਜਾਓ ਬਾਏ ਕੈਨੇਡੀਅਨ ਤੇ ਤੁਸੀਂ ਜਦੋਂ ਖੁਦ ਯੂਟਿਊਬ ਜਾਂ ਟਿਕਟੋਕ ਤੇ ਜਾਂ ਫੇਸਬੁੱਕ ਤੇ ਐਡ ਦੇ ਰਹੇ ਹੋ ਤਾਂ ਦੈਟ ਮੀਨਸ ਇਹ ਪੈਸਾ ਤਾਂ ਤੁਸੀਂ ਅਮਰੀਕਾ ਨੂੰ ਭੇਜ ਰਹੇ ਹੋ ਸਾਰਾ ਜਿਹੜਾ ਤੁਸੀਂ ਫੇਸਬੁੱਕ ਤੇ ਐਡ ਦੇ ਰਹੇ ਹੋ ਜਿਹੜਾ ਯੂਟਿਊਬ ਤੇ ਐਡ ਦੇ ਰਹੇ ਹੋ ਉਹ ਤੇ ਸਾਰਾ ਪੈਸਾ ਤੁਸੀਂ ਫੇਸਬੁੱਕ ਨੂੰ ਭੇਜਦੇ ਹੋ ਹੁਣ ਜ਼ਰੂਰ ਇਹਨਾਂ ਨੇ ਬੰਦ ਕਰ ਦਿੱਤੀਆਂ ਫਟਾਫਟ ਕਿਉਂਕਿ ਇਹਨਾਂ ਨੂੰ ਮੇਰੇ ਖਿਆਲ ਨਾਲ ਬੈਕਲੈਸ਼ ਕਾਫੀ ਆ ਗਿਆ ਹੁਣ ਇਹਨਾਂ ਨੇ ਫਟਾਫਟ ਪਰ ਹੁਣ ਤੋਂ ਥੋੜੀ ਦੇਰ ਪਹਿਲਾਂ ਤਾਂ ਤੁਸੀਂ ਖੁਦ ਸਾਰਾ ਬਿਜ਼ਨਸ ਉਧਰ ਭੇਜ ਰਹੇ ਸੀ ਯੂਟਿਊਬ ਦੇ ਜ਼ਰੀਏ ਫੇਸਬੁੱਕ ਦੇ ਜ਼ਰੀਏ ਟਿਕਟੋਕ ਦੇ ਜ਼ਰੀਏ ਹੁਣ ਇਹਨਾਂ ਨੂੰ ਜਦੋਂ ਬੈਕਲੈਸ਼ ਹੋਇਆ ਤਾਂ ਤੁਸੀਂ ਬੰਦ ਕੀਤਾ ਤੁਸੀਂ ਤਾਂ ਪਹਿਲਾਂ ਜਿਹੜੇ ਕੈਨੇਡੀਅਨ ਲੀਡਰਸ ਨੇ ਉਹ ਤਾਂ ਪਹਿਲਾਂ ਬਾਈ ਕੈਨੇਡੀਅਨ ਨਾਰਾ ਦੇਣ ਤੋਂ ਪਹਿਲਾਂ ਕਿ ਲੈਸ ਬਾਈ ਕੈਨੇਡੀਅਨ, ਉਹ ਤਾਂ ਪਹਿਲਾਂ ਇੱਦਾਂ ਦੀ ਗੱਲ ਕਰਨ, ਠੀਕ ਹੈ। ਸੋ ਗੱਲ ਬਿਲਕੁਲ ਹੈ ਜੀ, ਇਹ ਮੂਵਮੈਂਟ ਵੱਧ ਰਹੀ ਹੈ, ਗੱਲਬਾਤ ਜਾਰੀ ਰਹੇਗੀ। ਸੌਰਵ ਰਤਨ ਜੀ ਨਾਲ, ਤੇਜਿੰਦਰ ਸਾਹਿਬ ਤੁਸੀਂ ਵੀ ਜਰਾ ਹੋਲਡ ਕਰੋ, ਸੁਖਮਿੰਦਰ ਜੀ, ਸੁਖਮਿੰਦਰ ਸਿੰਘ ਜੀ ਹੋਲਡ ਕਰ ਲੈਣਾ, ਤੁਹਾਨੂੰ ਵੀ ਗੱਲ ਹੋਏਗੀ। ਅਨਿਲ ਜੀ ਪਲੀਜ਼ ਹੋਲਡ ਕਰੀਏ। ਹਾਂਜੀ, ਵੀ ਹੈਵ ਜੌਨ ਫਰੋਮ ਕਨਸੈਪਟ 4। ਜੌਨ, ਅ ਵੈਰੀ ਵਾਰਮ ਵੈਲਕਮ, ਗੁੱਡ ਮਾਰਨਿੰਗ, ਹਾਊ ਆਰ ਯੂ?
ਸਰ, ਆਈ ਥਿੰਕ ਦੇਰ ਆਰ ਸਮ ਟੈਕਨੀਕਲ ਇਸ਼ੂ, ਜੌਨ ਵਿਲ ਬੀ ਕਨੈਕਟਿੰਗ ਅਗੇਨ ਇਨ 5 ਮਿੰਟਸ।
ਓਕੇ, ਨੋ ਵਰੀਜ਼, ਨੋ ਵਰੀਜ਼, ਟੇਕ ਯੋਰ ਟਾਈਮ। ਅਸੀਂ ਫਿਰ ਪਹਿਲਾਂ ਉਸ ਵੇਲੇ ਸੌਰਵ ਜੀ ਨੂੰ ਇਜਾਜ਼ਤ ਲਵਾਂਗੇ, ਉਸ ਸਾਡੇ ਅੱਗੇ। ਸੌਰਵ ਜੀ, ਤੁਹਾਡੇ ਤੁਹਾਡੇ ਫਾਈਨਲ ਕਮੈਂਟਸ। ਹਾਂਜੀ, ਔਰ ਆਪਣਾ ਸਰਵਿਸਿਜ਼ ਵੀ ਦੱਸ ਦਿਓ ਫਟਾਫਟ, ਫਾਈਨਲ ਕਮੈਂਟਸ, ਔਰ ਬਾਕੀ ਕੈਲੰਡਰ ਚ ਮਾਰਕ ਕਰ ਲਓ। ਅਗਲੇ ਤੁਸੀਂ ਹਰ ਫਰਾਈਡੇ, ਹਰ ਫਰਾਈਡੇ ਵਾਈ ਮੀਡੀਆ ਬਿਜ਼ਨਸ ਐਂਡ ਵੈਲਥ ਰਿਪੋਰਟ, ਹਰ ਫਰਾਈਡੇ ਵਾਈ ਮੀਡੀਆ ਬਿਜ਼ਨਸ ਐਂਡ ਵੈਲਥ ਰਿਪੋਰਟ ਦੇ ਵਿੱਚ ਸਾਡੇ ਖਾਸ ਮਹਿਮਾਨ ਹੁੰਦੇ ਨੇ ਸੌਰਵ ਰਤਨ ਜੀ, ਔਰ ਅਗਲੇ ਫਰਾਈਡੇ ਅਸੀਂ ਯੂਜਲੀ ਇਹਨਾਂ ਨੂੰ ਅੱਧਾ ਪੌਣਾ ਘੰਟਾ ਲੈਂਦੇ ਹਾਂ, ਅਗਲੇ ਫਰਾਈਡੇ ਪੂਰੇ 4 ਘੰਟੇ ਇਹਨਾਂ ਨੂੰ ਨਾਲ, ਮੈਂ ਵੀ ਸਟੂਡੀਓ 'ਚ ਹੋਵਾਂਗਾ, ਸੌਰਵ ਰਤਨ ਜੀ ਵੀ ਨਾਲ ਹੋਣਗੇ, ਹੋਰ ਬੜੇ ਸਾਰੇ ਮਹਿਮਾਨ ਹੋਣਗੇ। ਫਰਾਈਡੇ ਤੁਸੀਂ ਆਪਣੇ ਕੈਲੰਡਰ 'ਚ ਮਾਰਕ ਕਰ ਲਓ, 21 ਫਰਵਰੀ ਨੂੰ ਅਸੀਂ ਐਜ਼ ਆਲਵੇਜ਼ ਚੈਨਲ ਵਾਈ ਦੇ ਵਿੱਚ ਤਾਂ ਸਵੇਰੇ 8 ਵਜੇ ਲਾਈਵ ਸ਼ੁਰੂ ਹੋ ਜਾਂਦਾ ਹੈ, ਲੇਕਿਨ ਅਗਲੇ ਫਰਾਈਡੇ 21 ਫਰਵਰੀ ਨੂੰ ਅਸੀਂ ਸਵੇਰੇ 8 ਤੋਂ AM 770 ਤੇ ਵੀ ਹਾਜ਼ਰ ਹੋਵਾਂਗੇ। ਸੋ 9 ਵਜੇ ਹਾਜ਼ਰ ਹੁੰਦੇ ਹਾਂ, 9 ਤੋਂ 12 AM 770, ਲੇਕਿਨ AM 770 ਤੇ 1 ਘੰਟਾ ਅਸੀਂ ਵਧਾ ਰਹੇ ਹਾਂ, ਵੀ ਆਰ ਇਨਕਰੀਜ਼ਿੰਗ 1 ਆਵਰ। ਪਰਮਾਤਮਾ ਦਾ ਸ਼ੁਕਰ ਹੈ, ਤੁਹਾਡੇ ਸਾਰੇ ਭੈਣਾਂ ਭਰਾਵਾਂ ਦਾ ਹੀ ਸਪੋਰਟ ਹੈ, ਸਾਡੇ ਸਪੋਂਸਰ ਵੱਲੋਂ ਵਧੀਆ ਸਪੋਰਟ ਹੈ ਸਾਨੂੰ। ਸੌਰਵ ਜੀ, ਤੁਸੀਂ ਵੀ ਇਹਦੇ ਲਈ ਵਧਾਈ ਦੇ ਹੱਕਦਾਰ ਹੋ, ਤੁਹਾਡੀ ਵੀ ਬੜੀ ਵਧੀਆ ਸਪੋਰਟ ਹੈ, ਸੋ ਥੈਂਕ ਯੂ ਸੋ ਮਚ। ਰੂਬਰੂ ਸਰ ਸਾਹਮਣੇ, ਆਪਣੇ ਸਾਹਮਣੇ ਬੈਠਾਂਗੇ ਸਵੇਰੇ 8 ਵਜੇ, ਵਾਈ ਤੇ ਸਾਰੇ ਮੁੱਦਿਆਂ ਤੇ ਗੱਲ ਹੋਏਗੀ। ਫਾਈਨਲ ਕਮੈਂਟਸ ਐਂਡ ਗਿਵ ਯੋਰ ਫੋਨ ਨੰਬਰ ਐਂਡ ਯੋਰ ਸਰਵਿਸਿਸ ਪਲੀਜ਼।
ਦੇਖੋ ਸਰ, ਪੋਟੈਂਸ਼ੀਅਲ ਏਰੀਆਜ਼ ਆਫ ਡਿਸਕਸ਼ਨ ਜਿਹੜੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਟੇਬਲ ਤੇ ਹੋਣਗੇ, ਉਹਦੇ ਵਿੱਚ ਇੱਕ ਹੋਏਗਾ ਬਾਰਡਰ ਸਿਕਿਉਰਿਟੀ, ਜਿਹੜਾ US ਸਟਰੋਂਗਲੀ ਜਿਹਨੇ ਹੁਣ ਉਠਾਈ ਦਿੱਤਾ ਹੈਗਾ। ਸੈਕਿੰਡ ਜਿਹੜਾ ਹੈਗਾ ਜਿਹੜੀ ਡਿਫੈਂਸ ਸਪੈਂਡਿੰਗ ਹੈਗੀ ਹੈ, ਕੈਨੇਡਾ ਇਸ ਵੇਲੇ ਤਕਰੀਬਨ 1.3% ਆਪਣੀ GDP ਦਾ ਨਾਟੋ ਦੇ ਵਿੱਚ ਕੰਟਰੀਬਿਊਟ ਕਰ ਰਿਹਾ, ਜਿਹੜਾ ਕਿ ਉਹ 2% ਤੱਕ ਲਾਈਕਲੀ ਉੱਪਰ ਲੈ ਕੇ ਜਾਣਾ ਚਾਹੁੰਦੇ ਨੇ, ਲੇਕਿਨ ਟਰੰਪ ਸਾਹਿਬ ਜਿਹੜੇ ਹੈਗੇ ਨੇ 5% ਦੀ ਗੱਲ ਕਰ ਰਹੇ ਹੈਗੇ ਆ। ਤੀਸਰਾ ਜਿਹੜਾ ਬੋਨ ਆਫ ਕੰਟੈਂਸ਼ਨ ਹੈਗਾ ਉਹ ਡਿਜੀਟਲ ਸਰਵਿਸ ਟੈਕਸ ਦਾ, ਜਿਹੜਾ ਕਿ 5% ਇਹਨਾਂ ਨੇ ਲਾਇਆ ਹੈਗਾ। ਅਮੈਰੀਕਨ ਜਿਹੜੀਆਂ ਕੰਪਨੀਜ਼ ਹੈਗੀਆਂ, ਯਾਨੀ ਟੈਕਨੋਲੋਜੀ ਫਰਮਸ ਜਿਹੜੀਆਂ ਕਿ ਡਿਜੀਟਲ ਸਰਵਿਸਿਜ਼ ਦੇ ਵਿੱਚ ਇੰਗੇਜ ਹੋਈਆਂ ਹੋਈਆਂ ਨੇ, ਔਰ ਕੈਨੇਡੀਅਨ ਯੂਜ਼ਰ ਉਹਨਾਂ ਦਾ ਮੈਕਸੀਮਮ ਫਾਇਦਾ ਉਠਾ ਰਹੇ ਨੇ, ਸੋ ਜਿਹੜਾ ਡਿਜੀਟਲ ਸਰਵਿਸ ਟੈਕਸ ਹੈ ਉਹ ਵੀ ਇੱਕ ਪ੍ਰੋਬਲਮੈਟਿਕ ਹੈਗਾ। ਕੈਨੇਡੀਅਨ ਪ੍ਰੋਟੈਕਸ਼ਨਿਜ਼ਮ, US ਜਿਹੜਾ ਹੈਗਾ ਪ੍ਰਜ਼ੂਮੇਬਲੀ ਅਗੇਨ ਉਹ ਟਾਰਗੇਟ ਕਰਦਾ ਹੈਗਾ ਕਿ ਕੈਨੇਡਾ ਦੀ ਜਿਹੜੀ ਸਪਲਾਈ ਮੈਨੇਜਮੈਂਟ ਹੈਗੀ ਹੈ, ਇੰਡਸਟਰੀ ਸੱਚ ਐਸ ਡੇਰੀ ਐਗ ਪ੍ਰੋਡਕਸ਼ਨ ਪਰਟੀਕੁਲਰਲੀ, ਉਹਨਾਂ ਨੂੰ ਬੜੀ ਵੱਡੀ ਪ੍ਰੋਟੈਕਟਿਵ ਸ਼ੀਲਡ ਜਿਹੜੀ ਹੈਗੀ ਦਿੱਤੀ ਜਾਂਦੀ ਹੈ, ਜਿਹਦੇ ਨਾਲ US ਜਿਹੜਾ ਹੈਗਾ ਅਨਫੇਅਰ ਕੰਪੀਟੀਸ਼ਨ ਦਾ ਸ਼ਿਕਾਰ ਹੁੰਦਾ। ਅਗਲਾ ਜਿਹੜਾ ਪੁਆਇੰਟ ਹੈਗਾ ਉਹ ਹੈਗਾ ਸੌਫਟਵੁੱਡ ਲੰਬਰ ਦਾ। ਟਰੰਪ ਸਾਹਿਬ ਜਿੰਨੀ ਮਰਜ਼ੀ ਗੱਲ ਕਹਿ ਰਹੇ ਕਿ ਜੇ ਅੱਜ ਕੈਲੀਫੋਰਨੀਆ ਨੂੰ ਦੁਬਾਰਾ ਖੜਾ ਕਰਨਾ ਹੈ ਤੇ ਆਲਰੇਡੀ ਜਿਹੜੇ ਹੈਗੇ ਨੇ ਕੈਲੀਫੋਰਨੀਆ ਦੇ ਵਿੱਚ ਕੈਨੇਡੀਅਨ ਲੰਬਰ ਦੇ ਫਿਊਚਰਸ ਦੀ ਖਰੀਦਦਾਰੀ ਸ਼ੁਰੂ ਹੋ ਚੁੱਕੀ ਹੈ। ਸੌਫਟਵੁੱਡ ਲੰਬਰ ਜਿਹੜੀ ਹੈਗੀ ਹੈ ਉਹ ਸਿਗਨੀਫੀਕੈਂਟ US ਟੈਰਿਫ ਦਾ ਹਿੱਸਾ ਹੈਗੀ ਹੈ, ਲੇਕਿਨ ਇਸ ਤੋਂ ਬਿਨਾਂ ਇਹਨਾਂ ਦਾ ਗੁਜ਼ਾਰਾ ਨਹੀਂ ਹੈਗਾ। ਅਗਲਾ ਜਿਹੜਾ ਪੁਆਇੰਟ ਹੈ, ਜਿਹੜਾ ਬੋਨ ਆਫ ਕੰਟੈਂਸ਼ਨ ਹੈਗਾ ਕਿ ਦੇ ਮੇ ਆਸਕ ਕੈਨੇਡਾ ਟੂ ਬਾਏ ਮੋਰ US ਗੁੱਡਸ ਟੂ ਕਲੋਜ਼ ਦਾ ਟ੍ਰੇਡ ਗੈਪ, ਕਿਉਂਕਿ ਚਾਈਨਾ ਦੇ ਨਾਲ ਜਿਵੇਂ ਆਲਰੇਡੀ $190 ਬਿਲੀਅਨ ਹੈਗਾ, ਸੋ ਇਸ ਕਰਕੇ ਇਹ ਨਹੀਂ ਹੈਗਾ ਕਿ, ਲੇਕਿਨ ਪ੍ਰੈਸ਼ਰ ਕੈਨੇਡਾ ਦੇ ਵਿੱਚ ਆਵੇਗਾ। ਔਰ ਰੀਓਪਨਿੰਗ ਆਫ USMCA, ਇਹ ਕੋਈ ਬਹੁਤ ਜ਼ਿਆਦਾ ਜਿਹੜੀ ਹੈਗੀ ਹੈ ਅਚੰਭੇ ਵਾਲੀ ਗੱਲ ਨਹੀਂ ਹੋਏਗੀ ਕਿ ਟ੍ਰੇਡ ਡੀਲ ਜਿਹੜੀ ਹੈਗੀ ਹੈ ਉਹ ਦੁਬਾਰਾ ਰੀਓਪਨ ਕੀਤੀ ਜਾਵੇ। ਹਾਂ, ਇਹ ਕਦੋਂ ਹੋਏਗੀ? ਇਮੀਡੀਏਟਲੀ ਹੋਏਗੀ ਜਾਂ 2026 ਦੇ ਵਿੱਚ, ਜਦੋਂ ਇਹ ਪੈਕਟ ਜਿਹੜਾ ਹੈਗਾ USMCA ਜਦੋਂ ਫਾਰਮਲੀ ਸਬਜੈਕਟ ਟੂ ਰਿਵਿਊ ਹੋਏਗਾ। ਸੋ ਦੇਰ ਆਰ ਸਿਨਾਰੀਓਜ਼ ਇਨ ਵਿਚ ਜਿਹੜਾ ਮੈਕਸੀਕੋ ਹੈਗਾ ਉਹ ਇਹਦੇ ਵਿੱਚ ਥੋੜਾ ਸੈਕਰੀਫਾਈਸਿੰਗ ਸਿਚੁਏਸ਼ਨ ਦੇ ਵਿੱਚ ਆਏਗਾ ਯੁਧਵੀਰ ਜੀ, ਕਿਉਂਕਿ ਉੱਥੇ ਲੇਬਰ ਦੀ ਕਾਸਟ, ਉੱਥੇ ਬਾਰਡਰ ਦੇ ਇਸ਼ੂਜ਼, ਉੱਥੇ ਚਾਈਨੀਜ਼ ਟ੍ਰਾਂਸਸ਼ਿਪਮੈਂਟਸ, ਬਹੁਤ ਸਾਰੇ ਐਸੇ ਇਸ਼ੂਜ਼ ਨੇ ਮੈਕਸੀਕੋ ਦੇ ਵਿੱਚ ਜਿਹੜੇ ਕਿ US ਨੂੰ ਜਿਹੜੇ ਹੈਗੇ ਨੇ ਉਹ ਬੜੇ ਖਟਕਦੇ ਨੇ। ਸੋ ਮੈਕਸੀਕੋ ਨੂੰ ਅਗਰ ਉਹਨਾਂ ਨੇ ਕੰਪੈਟੀਟਿਵ ਐਡਵਾਂਟੇਜ ਪਿਛਲੇ ਦਿਨਾਂ ਦੇ ਵਿੱਚ ਚਾਈਨਾ ਦੇ ਨਾਲ ਕਾਫੀ ਰਿਹਾ ਹੈਗਾ, ਉਹ ਕਾਫੀ ਜਿਹੜਾ ਹੈਗਾ ਦੇਖਣ ਵਾਲੀ ਗੱਲ ਹੋਏਗੀ। ਔਰ ਟੂ ਸਮ ਐਕਸਟੈਂਟ ਟਰੰਪ ਜਿਹੜੇ ਹੈਗੇ ਨੇ ਉਹ ਕੈਨੇਡੀਅਨ ਰਿਸੋਰਸਿਸ ਡੈਫੀਨੇਟਲੀ ਚਾਹੁੰਦੇ ਨੇ, ਉਹ ਚਾਹੁੰਦੇ ਨੇ ਕਿ ਜਿਹੜੇ ਕ੍ਰਿਟੀਕਲ ਮਿਨਰਲਸ ਹੈਗੇ ਨੇ ਜਾਂ ਹੋਰ ਜਿਹੜੇ ਰਿਸੋਰਸਿਸ ਹੈਗੇ ਨੇ ਉਹਨਾਂ ਤੇ ਓਪਰਚੁਨਿਟੀ ਫਰਦਰ US ਤੇ ਕੈਨੇਡਾ ਦੇ ਰਿਲੇਸ਼ਨ ਇਵੋਲਵ ਕਰਨ ਦੇ ਵਿੱਚ ਹੋਵੇ, ਤਾਂ ਕਿ ਦੁਨੀਆਂ ਦੇ ਵਿੱਚ ਖਾਸ ਕਰਕੇ ਜਦੋਂ ਰਿਸੋਰਸਫੁਲਨੈਸ ਦੀ ਗੱਲ ਆਵੇ ਤੇ US ਦਾ ਅਪਰ ਹੈਂਡ ਹੋਵੇ ਬਾਏ ਆਈ ਵੁਡ ਸੇ ਹੈਵਿੰਗ ਮੋਰ ਸੇ ਵਿਦ ਕੈਨੇਡਾ। ਸੋ ਇਹ ਗੱਲਾਂ ਮੈਂ ਸਮਝਦਾ ਹੈਗਾ ਕਿ ਇਹ ਟਾਪ ਆਫ ਦਾ ਏਜੰਡਾ ਹੈਗੀਆਂ ਨੇ ਜਿਹੜੀਆਂ ਆਉਣ ਵਾਲੇ ਦਿਨਾਂ ਦੇ ਵਿੱਚ ਹੋਣਗੀਆਂ। ਔਰ ਜਿੱਥੋਂ ਤੱਕ ਮੈਂ ਆਪਣੀ ਗੱਲ ਕਰਾਂ ਤਾਂ ਮਤਲਬ ਵੀ ਆਰ ਸਕਸੈਸਫੁਲੀ ਯੂ ਨੋ ਹੈਲਪਿੰਗ ਆਰ ਬਿਜ਼ਨਸ ਕਲਾਇੰਟਸ, ਸਾਡੇ ਫੈਮਿਲੀ ਕਲਾਸ ਕਲਾਇੰਟਸ, ਪ੍ਰੋਫੈਸ਼ਨਲਸ। ਸਾਡਾ ਇੱਕ ਬੜਾ ਅੱਛਾ ਸਿਸਟਮ ਹੈਗਾ ਜਿਹਦੇ ਵਿੱਚ ਅਧੀਨ ਅਸੀਂ ਇਨਵੈਸਟਮੈਂਟਸ ਕਰਦੇ ਹਾਂ, ਫਾਈਨੈਂਸ਼ੀਅਲ ਪਲੈਨਿੰਗ ਕਰਦੇ ਹਾਂ, ਟੈਕਸ ਪਲੈਨਿੰਗ ਕਰਦੇ ਹਾਂ, ਪੈਨਸ਼ਨ ਪਲੈਨਿੰਗ ਕਰਦੇ ਹਾਂ। ਔਰ ਮੈਨੂੰ ਦੱਸਦੇ ਹੋਏ ਬੜੀ ਖੁਸ਼ੀ ਹੁੰਦੀ ਹੈ ਕਿ ਵੀ ਹੈਵ ਬੀਨ ਥੋਰਲੀ ਸਕਸੈਸਫੁਲੀ ਪ੍ਰੋਵਾਈਡਿੰਗ ਮੈਕਸੀਮਾਈਜ਼ ਰਿਟਰਨਸ ਜਿਨ੍ਹਾਂ ਨੇ ਮਾਰਕੀਟ ਦੀ ਰਿਟਰਨ ਨੂੰ ਬੀਟ ਕੀਤਾ ਹੈ। ਮੈਂ ਔਨ ਰੈਕਰਡ ਗੱਲ ਕਹਿ ਰਿਹਾ, ਮਾਰਕੀਟ ਦੀ ਰਿਟਰਨ ਦਾ ਭਾਵ ਇਹ ਹੈ ਕਿ ਜੇ S&P 500 ਨੇ ਪਿਛਲੇ ਸਾਲ 24.75% ਰਿਟਰਨ ਦਿੱਤੀ ਹੈ ਤੇ ਸਾਡੀ S&P 500 ਦੇ ਵਿੱਚੋਂ ਰਿਟਰਨ ਜਿਹੜੀ ਹੈਗੀ ਹੈ ਉਹ 5% ਜ਼ਿਆਦਾ ਹੀ ਹੈ। ਮੀਨਸ ਕਿ ਅਸੀਂ ਬਹੁਤ ਐਕਟਿਵਲੀ ਮੈਨੇਜ ਕਰਦੇ ਹਾਂ ਇਨਵੈਸਟਮੈਂਟ ਨੂੰ। ਸੋ ਡੂ ਨਾਟ ਸੈਟਲ ਵਿਦ ਪੂਅਰ ਰਿਟਰਨ, ਡੂ ਨਾਟ ਸੈਟਲ ਵਿਦ ਪੂਅਰ ਸਰਵਿਸ, ਡੂ ਨਾਟ ਥਿੰਕ ਦੈਟ ਓਨਲੀ ਬਿਗਰ ਜਿਹੜੀਆਂ ਇੰਸਟੀਟਿਊਸ਼ਨ ਹੈਗੀਆਂ ਨੇ ਉੱਥੇ ਜਿਹੜੇ ਬੈਠੇ ਬੰਦੇ ਨੇ ਉਹੀ ਤੁਹਾਨੂੰ ਵਧੀਆ ਰਿਟਰਨ ਦੇ ਰਹੇ ਨੇ। ਤੁਹਾਨੂੰ ਲੱਗਦਾ ਹੈ ਕਿ ਤੁਸੀਂ 12-13% ਰਿਟਰਨ ਬਣਾ ਰਹੇ ਹੋ, ਦੈਟ ਇਜ਼ ਸਫੀਸ਼ੀਐਂਟ, ਕਮ ਟਾਕ ਟੂ ਅਸ, ਵੀ ਵਿਲ ਡੈਫੀਨੇਟਲੀ ਪ੍ਰੋਵਾਈਡ ਯੂ ਅ ਪ੍ਰੋਪਰ ਪਰਸਪੈਕਟਿਵ ਕਿ ਸਾਡੀ ਅਪਰੋਚ ਕੀ ਹੈ, ਸਾਡਾ ਪ੍ਰੋਸੈਸ ਕੀ ਹੈ, ਵਾਈ ਵੀ ਆਰ ਅਹੈਡ ਆਫ ਦਾ ਗੇਮ। ਸੋ ਗਿਵ ਅਸ ਅ ਚਾਂਸ, ਟਾਕ ਟੂ ਅਸ, ਗਿਵ ਮੀ ਅ ਕਾਲ ਐਂਡ ਲੈਟ ਮੀ ਸ਼ੋ ਯੂ ਕਿ ਸਾਡੀ ਕੀ ਸਟਰੈਂਥ ਹੈ ਔਰ ਅਸੀਂ ਕੀ ਬੈਟਲਮੈਂਟ ਤੁਹਾਡੀ ਫਾਈਨੈਂਸ਼ੀਅਲ ਲਾਈਫ ਦੇ ਵਿੱਚ ਲੈ ਕੇ ਆ ਸਕਦੇ ਹਾਂ। ਨੰਬਰ ਮੇਰਾ ਬੜਾ ਸਿੰਪਲ ਹੈ ਜੀ, 416-833-8533, 416-833-8533। ਵੰਸ ਅਗੇਨ 416-833-8533। ਥੈਂਕ ਯੂ,
ਬਹੁਤ ਬਹੁਤ ਸ਼ੁਕਰੀਆ ਜੀ, ਬਹੁਤ ਬਹੁਤ ਮਿਹਰਬਾਨੀ। ਔਰ ਅਸੀਂ ਦੱਸ ਦਈਏ ਕਿ ਹਰ ਫਰਾਈਡੇ ਨੂੰ ਵਾਈ ਮੀਡੀਆ ਬਿਜ਼ਨਸ ਐਂਡ ਵੈਲਥ ਰਿਪੋਰਟ, ਵਾਈ ਮੀਡੀਆ ਬਿਜ਼ਨਸ ਐਂਡ ਵੈਲਥ ਰਿਪੋਰਟ ਦੇ ਵਿੱਚ ਸਾਡੇ ਨਾਲ ਸੌਰਵ ਰਤਨ ਜੀ ਖਾਸ ਮਹਿਮਾਨ ਸਾਡੇ ਹੁੰਦੇ ਨੇ। ਔਰ 21 ਤਰੀਕ ਨੂੰ, 21 ਫਰਵਰੀ, ਫਰਾਈਡੇ 21 ਫਰਵਰੀ ਨੂੰ 1 ਘੰਟਾ ਜਦੋਂ ਸਾਡਾ ਵੱਧ ਰਿਹਾ, ਸੋ ਉਸ ਵੇਲੇ ਸਾਡੇ ਨਾਲ ਵੀ ਹੋਣਗੇ। ਥੈਂਕ ਯੂ ਸਰ, ਯੂ ਵਿਸ਼ ਯੂ ਆਲ ਦਾ ਬੈਸਟ।
ਥੈਂਕ ਯੂ।
ਹਾਂਜੀ ਸੁਖਵਿੰਦਰ ਜੀ, ਤੁਸੀਂ ਆਉਂਦੇ ਹੋ, ਸੁਖਵਿੰਦਰ ਸਾਹਿਬ ਗੋ ਹੈਡ ਜੀ।
ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ
ਅਕਾਲ ਸਰ, ਸੌਰਵ ਰਤਨ ਹੋਣਾ ਨੂੰ ਐਪਰੀਸ਼ੀਏਟ ਕਰਨਾ ਬਹੁਤ ਹੀ ਸਿੰਪਲੀ ਦਾ ਬੈਸਟ, ਜਿੰਨੇ ਵੀ ਤੁਹਾਡੇ ਕੋਲ ਐਡਵਾਈਜ਼ਰ ਆਉਂਦੇ ਨਾ ਫਾਈਨੈਂਸ ਦੇ ਉੱਤੇ, ਉਹ ਹੀ ਇਜ਼ ਬੇਹਡ, ਇਹਨਾਂ ਬਾਰੇ ਮੈਂ ਇਹੀ ਕਹਿ ਸਕਦਾ, ਬੜੇ ਬਹੁਤ ਇੰਪ੍ਰੈਸਿਵ ਹੈ ਜੀ। ਬਾਕੀ ਜਿਹੜੀ ਗੱਲ ਆਪਾਂ ਕਰ ਰਹੇ ਸੀਗੇ ਅਮਰੀਕਾ ਨਾਲ ਰਿਲੇਸ਼ਨ ਦੀ, ਦੇਖੋ ਜੁਤਵੀਰ ਜੀ, ਮੈਨੂੰ ਲੱਗਦਾ ਕਿ ਇਹ ਜਿਹੜਾ ਵੈਸਟਰਨ ਪਾਵਰ ਦੀ ਮੈਂ ਕਲੈਕਟਿਵਲੀ ਗੱਲ ਕਰਦਾ, ਇਹਨਾਂ ਨੇ ਜੋ ਵੀ ਰੂਲ ਬੇਸਡ, ਜੋ ਵੀ G7 ਦੀ ਵੀ ਆਪਾਂ ਗੱਲ ਕਰਦੇ ਹਾਂ, ਇਹਦੇ ਵਿੱਚ ਵੀ ਸਾਰਾ ਉਹੀ ਕਲੱਬ ਆ ਜਿਹੜੇ ਪੂਰੇ ਵਰਲਡ ਨੂੰ ਡੋਮੀਨੇਟ ਕਰਨ ਦੇ, ਦੇ ਵਾਂਟ ਟੂ, ਦੇ ਯੂਜ਼ ਟੂ ਸੈਟ ਦਾ ਰੈਗੂਲੇਸ਼ਨ ਫਾਰ ਆਲ ਦਾ ਵਰਲਡ ਟੂ ਫੋਲੋ, ਉਹ ਸਾਰੀਆਂ ਚੀਜ਼ਾਂ ਜਿਹਦੇ ਵਿੱਚ ਫਾਇਦਾ ਇਹਨਾਂ ਦਾ ਜ਼ਿਆਦਾ ਹੁੰਦਾ ਜੀ, ਦੂਸਰਿਆਂ ਦਾ ਨਹੀਂ ਹੁੰਦਾ। ਮੋਟੋ ਇਹ ਹੁੰਦਾ ਜੀ, ਓਪਨ ਕਰੋ, ਕੈਪੀਟਲਿਜ਼ਮ ਨੂੰ ਬੜਾਵਾ ਦਿੰਦੇ ਸੀ, ਔਰ ਨਾਲ ਇਹ ਕਹਿੰਦੇ ਸੀ ਕਿ ਸਾਨੂੰ ਬਿਜ਼ਨਸ ਆ ਪਰ ਸਾਡੇ ਹੱਕ ਵਿੱਚ ਹੀ ਹੋ। ਸੀਗੀ ਜਿਹੜੇ ਦੂਸਰੇ ਗਲੋਬਲ ਸਾਊਥ ਕਲਰ ਜਾਂ ਜਿਹੜੇ ਰੈਸਟ ਆਫ ਦਾ ਕੰਟਰੀਜ਼, ਉਹਨਾਂ ਨੂੰ ਇਹ ਐਕਸਪਲੋਇਟ ਕਰਨ ਦੇ ਸਬਰ ਰਹਿੰਦੇ ਸੀ, ਪਰ ਟਾਈਮ ਪੈਣ ਦੇ ਨਾਲ ਜੁਤਵੀਰ ਜੀ ਮੈਂ ਦੇਖਿਆ ਕਿ ਉਹ ਸਾਰੇ ਮੁਲਕ ਉਹ ਵੀ ਦੇ ਆਰ ਇਕੁਅਲੀ ਕੰਪੀਟੀਟਿਵ ਹੋ ਗਏ ਆ, ਔਰ ਇਹਨਾਂ ਦਾ ਜਿਹੜਾ ਐਚ ਸੀਗਾ ਉਹਦਾ ਗੈਪ ਜਿਹੜਾ ਬਹੁਤ ਘਟਦਾ ਜਾ ਰਿਹਾ, ਔਰ ਉਹ ਜਿਹੜੇ ਰੂਲ ਸੀਗੇ ਉਹ ਇਹਨਾਂ ਨੂੰ ਹੁਣ ਇਹਨਾਂ ਨੂੰ ਹੀ ਉਹ ਡਿਫੀਟ ਕਰ ਰਹੇ, ਇਹਨਾਂ ਦਾ ਜਿਹੜਾ ਸੈਲਫ ਗੋਲ ਸੀ ਉਹਦੇ ਵਿੱਚ ਹੀ ਇਹ ਦੇ ਆਰ ਨੋਟ ਏਬਲ ਟੂ ਕੰਪੀਟ ਵਿਦ ਦੈਮ, ਖਾਸ ਕਰਕੇ ਚਾਈਨਾ ਜਾਂ ਇੰਡੀਆ ਜਾਂ ਹੋਰ ਮੁਲਕ ਬਹੁਤ ਹੈਗੇ ਆ, ਕੋਰੀਆ ਲਾ ਲਓ, ਉਹਨਾਂ ਦੇ ਨਾਲ ਇਹ ਕੰਪੀਟ ਨਹੀਂ ਕਰ ਰਿਹਾ। ਉਹ ਹੁਣ ਇਹ ਉਹ ਚੀਜ਼ ਜਿਹਨੂੰ ਕਹਿੰਦੇ
ਹਾਂਜੀ ਸਰ, ਹਮਾਰੇ ਸਾਥ ਲੁਕਮਾਨ ਜੀ ਜੁੜ ਚੁੱਕੇ ਹੈ ਫਰੋਮ ਚਾਰਟਰ ਮੋਬਾਈਲ।
ਜੀ ਗੋ ਅਹੈਡ, ਥੈਂਕ ਯੂ ਸੋ ਮਚ
ਲੁਕਮਾਨ, ਵੈਰੀ ਵਾਰਮ ਵੈਲਕਮ ਟੂ, ਯੈਸ ਵੈਰੀ ਵਾਰਮ ਵੈਲਕਮ ਟੂ ਰੇਡੀਓ ਵਾਈ। How are you doing, sir, today?
Not too bad. Thank you for having us again. Happy Friday from Chatter Mobile. Welcome to all your Wired Media listeners. So today, again, we have some amazing deals from Chatter Mobile. Main shuru karunga hamari website ka. Hamare website pe jaye, we have 20 locations to serve you in Ontario. 20 locations in Ontario mein, jahan aap cell phone line le sakte hain, phone le sakte hain. No contract, no credit check. Month-to-month service, fixed billing, 5G service on one of the best networks in Canada, the Rogers Wireless Network. We are with Chatr Mobile. We have plans starting from $19. Hamare paas monthly plans hain. We have multi-month plans. We have yearly plans. Jo bhi aapko chahiye, ye aapko mil jayega. We have some amazing, amazing offers right now. We are giving, through our stores only, 2 months free of service on select plans. Hamare website pe jaye, chatrdeals.ca. chatrdeals.ca. Our phone number is 416-400-3327. We have plans starting from $19, but a special plan for this weekend. We are offering 2 months free on our $39 plan, which gives you 60 GB of data, Canada, US calling, no contract, no credit check. It's an amazing, amazing offer for 60 gigs of data right now. No contract. So, hamari website pe jaye, chatrdeals.ca. We have locations in Hamilton at Mountain Plaza, Eastgate Square, Jackson Square. We have Penn Center in St. Catharines. We have 7000 McLeod Road, Brampton and Mississauga. Mein do locations hain. We have one at Beauvais and McLaughlin, the PCN cell in the Good Life Fitness Plaza. We have one at Darien McLaughlin in Mississauga in the Food Basics Plaza, Chatr Mobile. So, come in. We have some amazing offers for this weekend only. Plans are expiring very, very soon. I think prices will go up, but I think this is a perfect time to come get a plan. Once you have a plan, prices nahi badhti. So come in, check us out. Chatrdeals.ca. Locations in Scarborough at Woodside Square. We have Parkway Mall, Kingston and Lawrence, 4352 Kingston Road. We got Parkway Mall in Scarborough, Pina Plaza in North York, 1818 Eglinton Avenue West, Toronto Midtown, Dufferin Mall, Chinatown, 222 Spadina, and 563. So we have no contract, no credit check plan, starting from $19, and for $150, which gives you unlimited talk and text, and we have data. Coffee plans them. Come check us out, chatrdeals.ca. No contract, credit check, month-to-month service. And our website is chatrdeals.ca, chatrdeals.ca. And our phone number is 403-3327. So, aapko phone chahiye, plan chahiye. Even if you're an existing customer, come in, see us at Chatr Mobile, and we'd love to help you out. Thank you.
Thank you so much for joining us today, Lukman, and I would like to let my listeners know ki agar aap dekh rahe hain affordable phone plans, zarur visit karein Chatr Mobile ko aur apna network jo hai upgrade kariye, visit kare inki website chatrdeals.ca, that is chatrdeals.ca, aur inko aap call bhi kar sakte hain at 416-400-3327 par. Lukman, if there's anything you would like to add, please do so.
Bas yehi keh sakta hu aapko, bachchon ke liye plan chahiye, apne liye chahiye. I think this is a perfect company where aapko it will be a simple month-to-month plan with, and so there's no upselling. It's just we give you what you need and you pay the price plus tax and that's it. No overcharges, no stress, contract or credit check needed.
Thank you so much, Sukman. And once again, if you want to know more, please call 6400-3327. That is 416-400-3327. Thank you for joining us on Radio Y and Channel Y.
Thank you so much.
Thank you, Ji. Thank you. Thank you. Bahut bahut shukriya, Ji. Thank you so much. Aur Sukhvinder Ji, tusi apni gal mukammal kar lo. Aur jithe Sukhvinder Ji apni gal, main dobara to dass dwaan. ਕਿ ਜਿੱਥੇ ਅੱਜ ਅਸੀਂ ਲਗਾਤਾਰ ਰਿਪੋਰਟ ਡਿਟੇਲ ਦੇ ਵਿੱਚ ਵੱਖ ਵੱਖ ਏਰੀਆ ਦੇ ਵਿੱਚ ਪੇਸ਼ ਕਰ ਰਹੇ ਹਾਂ, ਬ੍ਰੈਮਟਨ ਖਬਰ ਜਿਹੜੀ ਹੈ ਉਹ ਵੀ ਮੈਂ ਤੁਹਾਡੇ ਨਾਲ ਸ਼ੇਅਰ ਕਰ ਦਵਾਂ ਕਿ ਜਿਹੜੀ LRT ਹੈ, LRT ਜੇ ਅੱਜ ਤੋਂ 10 ਸਾਲ ਪਹਿਲਾਂ ਅਸੀਂ ਦੇਖੀਏ ਤੇ ਅਸੀਂ ਦੇਖ ਰਹੇ ਸੀ ਬ੍ਰੈਮਟਨ ਦੀ LRT ਹੈ ਉਹ 400 million, 300 million, 400 or 500 million ਕੋਸਟ ਕਰਨੀ ਸੀਗੀ. ਸੋ ਚਲੋ 300-400 million ਕੋਸਟ ਕਰਦੀ ਜਾਂ 500 million ਕੋਸਟ ਕਰਦੀ 10 ਸਾਲ ਪਹਿਲਾਂ ਤੇ ਅੱਜ ਜ਼ਾਹਿਰ ਜੀ ਗੱਲ ਆ ਥੋੜੀ ਜ਼ਿਆਦਾ ਹੋਏਗੀ, ਪਰ ਅੱਜ ਖਬਰ ਆ ਰਹੀ ਹੈ ਕਿ $2.5 billion ਦੇ ਵਿੱਚ ਵਿੱਚ ਕੋਸਟ ਆਏਗੀ. ਸੋ ਇਹਦੀ ਕੋਸਟ ਇੰਨੀ ਕਿੱਦਾਂ ਵੱਧ ਗਈ, ਔਰ ਜੇ ਅਸੀਂ 10 ਸਾਲ ਪਹਿਲਾਂ ਇਹਨੂੰ ਕਰਦੇ ਤਾਂ ਫਿਰ ਕਿਆ ਕੋਸਟ 300-400 million ਜਾਂ 700-800 million ਜਾਂ 1 billion ਆਣੀ ਸੀ, ਲੇਕਿਨ ਹੁਣ ਕਿਉਂਕਿ ਫਰਕ ਬੜਾ ਆ ਗਿਆ ਨਾ, 6 ਗੁਣਾ ਜ਼ਿਆਦਾ ਤੁਸੀਂ ਮਲਟੀਪਲਾਈ ਕਰ ਲਓ. ਕਿੱਥੇ 400 million ਦਾ ਖਰਚਾ ਆ ਰਿਹਾ ਸੀਗਾ, ਜਿਹੜੀ ਅੰਡਰਗਰਾਊਂਡ ਟਨਲ LRT ਹੈ ਕਿੱਥੇ 400 million ਦਾ ਖਰਚਾ ਆਇਆ, ਹੁਣ ਇਹਨੂੰ 6 ਗੁਣਾ ਮਲਟੀਪਲਾਈ ਕਰ ਲਓ, ਕਿੱਥੇ 2400 million ਦੇ ਆਸ ਪਾਸ ਬਣਨ ਲੱਗਾ ਹੁਣ.
ਔਰ ਹਜੇ ਤੇ ਬਣਨੀ ਹੈ, ਕੱਲ ਨੂੰ ਪਤਾ ਲੱਗੇ ਬਾਏ ਦਾ ਟਾਈਮ ਇਹ ਕੰਪਲੀਟ ਹੋਣੀ ਹੈ, ਉਸ ਵੇਲੇ ਤੱਕ ਜੀ ਇਹ 2400 million ਵੀ ਨਹੀਂ, ਜਿਹੜੀ 400 million ਦੀ ਗੱਲ ਹੋ ਰਹੀ ਸੀ ਉਸ ਵੇਲੇ ਤੱਕ, ਤੁਸੀਂ ਨੋਟ ਕਰ ਲਿਓ ਅੱਜ ਮੇਰੀ ਗੱਲ ਇਹ, ਉਸ ਵੇਲੇ ਤੱਕ ਹੋ ਸਕਦਾ ਜੇ ਅੱਜ ਇਹ ਕੋਸਟ ਆ ਰਹੀ ਹੈ ਕਿ 2400 million 6 ਗੁਣਾ ਚ ਵਧ ਗਈ ਹੈ ਕੋਸਟ, ਬਾਏ ਦੇ ਟਾਈਮ ਇਹ ਫਿਨਿਸ਼ ਹੋਣੀ ਹੈ, ਇਹ ਘੱਟੋ ਘੱਟ ਤੁਹਾਡੀ 3000 million ਤੱਕ ਚੱਲ ਜਾਣੀ ਹੈ, 3 billion ਤੱਕ ਚੱਲ ਜਾਣੀ ਹੈ। ਸੋ ਇਹ ਕਿੱਦਾਂ ਹੋ ਰਿਹਾ ਸਾਰਾ ਸਿਲਸਿਲਾ, ਇਹਦੇ ਬਾਰੇ ਸਾਨੂੰ ਜ਼ਰੂਰ ਗੱਲ ਕਰਨੀ ਚਾਹੀਦੀ ਹੈ। ਸੋ ਵੀ ਵਿਲ ਟਾਕ ਅਬਾਊਟ ਦਿਸ ਐਸ ਵੈਲ। ਸੁਖਵਿੰਦਰ ਜੀ, ਤੁਸੀਂ ਆਪਣੀ ਗੱਲ ਕੁਇਕਲੀ ਮੁਕੰਮਲ ਕਰ ਲਓ। ਹਾਂਜੀ
ਹਾਂਜੀ ਜਗਦੀਪ ਜੀ, ਮੈਂ ਤੇ ਇਹੀ ਕੁਛ ਕਹਿਣਾ ਚਾਹੁੰਦਾ ਕਿ ਜਿਹੜਾ ਕੰਪੀਟੀਟਿਵ ਵਰਲਡ ਹੈ ਇਹਦੇ ਵਿੱਚ ਉਹ ਕੰਪੀਟ ਨਹੀਂ ਕਰ ਰਹੇ, ਉਹ ਪ੍ਰੋਟੈਕਸ਼ਨਿਜ਼ਮ ਵੱਲੋਂ ਹੋ ਗਏ ਜੀ। ਉਹ ਕਾਰ ਮਾਰਕੀਟ ਆ, ਚਾਹੇ ਉਹ ਡਿਜੀਟਲ ਵਰਲਡ ਆ, ਸੈੱਲ ਫੋਨ ਦਾ ਹੋਰ ਲਾ ਲਓ, ਇਹਦੇ ਵਿੱਚ ਅਮਰੀਕਾ ਦਾ ਐਜ ਹੁੰਦਾ ਸੀ ਔਰ ਉਹ ਸਾਰੇ ਉਹ ਦੇ ਆਰ ਲੈਗਿੰਗ ਬਿਹਾਈਂਡ, ਚਾਈਨਾ ਇਜ਼ ਰੇਸਿੰਗ ਅਹੈਡ। ਸੋ ਮੈਨੂੰ ਲੱਗਦਾ ਕਿ ਇਹ ਹੁਣ ਪੁਸ਼ ਕਰ ਰਹੇ ਆ, ਪ੍ਰੋਟੈਕਸ਼ਨਿਜ਼ਮ ਵੀ ਕਰ ਰਹੇ ਆ, ਔਰ ਟੈਕਸ ਨੂੰ ਤੁਸੀਂ ਜਿੰਨਾ ਮਰਜ਼ੀ ਕਰ ਲਓ, $1 trillion ਦਾ ਗੈਪ ਆ ਜੀ ਇਹਨਾਂ ਦਾ ਟ੍ਰੇਡ ਦਾ, ਟ੍ਰੇਡ ਜਿਹੜਾ ਇਹਨਾਂ ਦਾ ਡੈਫਿਸਿਟ ਆ ਉਹਨੂੰ, ਔਰ ਚਾਈਨਾ ਦਾ ਤਕਰੀਬਨ ਇੰਨਾ ਕਿ ਉਹਨਾਂ ਦਾ ਸਰਪਲਸ ਆ। ਸੋ ਯੂ ਆਰ ਬਿਹਾਈਂਡ 2 trillion ਤਾਂ ਤੁਸੀਂ ਚਾਈਨਾ ਨੂੰ ਵੈਸੇ ਬਿਹਾਈਂਡ ਆ, ਤੁਸੀਂ ਮੈਚ ਹੀ ਨਹੀਂ ਕਰ ਸਕਦੇ ਮੈਨੂੰ ਲੱਗਦਾ, ਔਰ ਇਹਨਾਂ ਦਾ ਡੈਫਿਸਿਟ ਮੈਨੂੰ ਲੱਗਦਾ ਇਹਨਾਂ ਨੂੰ ਲੈ ਬੈਠੂਗਾ, ਔਰ ਇਹ ਹੁਣ ਜਿਹੜਾ ਡੈਸਪਰੇਟ ਹੋ ਕੇ ਪੁਸ਼ ਕਰ ਰਿਹਾ ਕੰਟਰੀਜ਼ ਨੂੰ, ਮੈਨੂੰ ਜਦੋਂ ਵੀ ਜੀ ਲੱਗਦਾ ਫਿਊਚਰ ਇਹ ਆ ਕਿ ਜੇ ਇਹ ਜ਼ਿਆਦਾ ਪੁਸ਼ ਕਰਨਗੇ ਕੰਟਰੀਜ਼ ਨੂੰ, ਤੇ ਅਜੇ ਤੱਕ ਤਾਂ ਬ੍ਰਿਕਸ ਹੀ ਆ, ਔਰ ਬ੍ਰਿਕਸ ਵਰਗਾ ਹੀ ਇੱਕ ਬ੍ਰਿਕਸ ਵਾਲੇ ਕੰਟਰੀਜ਼ ਦਾ ਹੀ ਇੱਕ ਮਿਲਟਰੀ ਅਲਾਇੰਸ ਬਣ ਜਾਏਗਾ, ਇਕੁਇਵਲੈਂਟ ਟੂ ਨਾਟੋ, ਔਰ ਦੇਰ ਵਿਲ ਬੀ ਬੈਲੈਂਸਿੰਗ ਫੋਰਸ, ਤੇ ਫਿਰ ਉਹਦੇ ਨਾਲ ਦੁਨੀਆ ਦੇ ਦੋ ਪ੍ਰੋਪਰ ਜਿਹੜੇ ਕੰਪੀਟਿੰਗ ਫੋਰਸਿਸ ਬਣ ਜਾਣਗੀਆਂ। ਫਿਰ ਇਦਾਂ ਤੱਕ ਜਿਹੜਾ ਚੱਲ ਰਿਹਾ ਹੈ ਮੈਨੂੰ ਲੱਗਦਾ ਇਹ ਵੀ ਫਿਰ ਨਹੀਂ ਚੱਲੇਗਾ, ਕਿਉਂਕਿ ਇੱਕ ਬਲੋਕ ਹੋਰ ਤਗੜਾ ਮਿਲਟਰੀ ਅਲਾਇੰਸ ਨੇ ਕਹਿਣ ਦਾ ਮਤਲਬ ਕਿ ਜਦੋਂ ਕੈਂਪ ਹੋ ਗਿਆ, ਕਿਉਂਕਿ ਉਹ ਹੈ ਨਹੀਂ ਗਾ ਇਸ ਕਰਕੇ ਦੇ ਆਰ ਪੁਸ਼ਿੰਗ ਅਰਾਊਂਡ ਐਵਰੀਬਾਡੀ। ਸੋ ਮੈਨੂੰ ਲੱਗਦਾ ਦੇ ਆਰ ਪੁਸ਼ਿੰਗ ਇੱਕ ਟੂ ਸਰਟਨ ਲਿਮਿਟ ਕੇ ਉਹ ਇਕੱਠੇ ਹੋ ਜਾਣਗੇ, ਮੈਨੂੰ ਇਸ ਤਰ੍ਹਾਂ ਲੱਗਦਾ ਕਿ ਜੇ ਫਿਊਚਰ ਮੇ ਵੀ 10 ਸਾਲ ਦੇ ਵਿੱਚ ਇੱਕ ਬਲੋਕ ਬਣ ਜਾਏਗਾ ਨਾਟੋ ਵਰਗਾ, ਦੂਸਰੇ ਮੁਲਕਾਂ ਦਾ ਚਾਈਨਾ ਪਲੱਸ ਹੋਰ ਜਿੰਨੇ ਵੀ ਆ, ਔਰ ਬੈਲੈਂਸ ਆਫ ਪਾਵਰ ਹੋ ਜਾਏਗੀ, ਤੇ ਜਿਹੜਾ ਵਰਲਡ ਦਾ ਜਿਹੜਾ ਆਰਡਰ ਆ ਇਹ ਮੇਨਟੇਨ ਹੋਊਗਾ, ਅਦਰਵਾਈਜ਼ ਇਦਾਂ ਹੀ ਚੱਲਦਾ ਰਹੇਗਾ ਜੀ। ਥੈਂਕ ਯੂ
ਸੁਖਵਿੰਦਰ ਜੀ। ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਕਿ ਤੁਹਾਨੂੰ ਤੁਸੀਂ ਕਿਹਾ ਵੀ ਤੁਹਾਡੇ ਜਿਹੜੇ ਪਸੰਦੀਦਾ ਜਿਹੜੇ ਫਾਈਨੈਂਸ਼ੀਅਲ ਪਲੈਨਰ ਨੇ ਉਹ ਸੌਰਵ ਰਤਨ ਜੀ ਹੈਗੇ ਨੇ, ਵੈਸੇ ਤੇ ਸਾਡੇ ਇੱਥੇ ਪਲੈਟਫਾਰਮ ਦੇ ਉੱਤੇ ਕਾਫੀ ਜਣੇ ਹੋਰ ਵੀ ਆਉਂਦੇ ਨੇ, ਬਟ ਤੁਹਾਡੇ ਪਸੰਦੀਦਾ ਸੌਰਵ ਰਤਨ ਜੀ ਨੇ, ਤੁਸੀਂ ਕਿਹਾ ਹੀ ਇਜ਼ ਵੇ ਅਹੈਡ ਐਂਡ ਹੀ ਇਜ਼ ਦਾ ਬੈਸਟ। ਸਰ ਹਰੇਕ ਦੀ ਆਪਣੀ ਆਪਣੀ ਚੋਇਸ ਹੈ, ਸੌਰਵ ਰਤਨ ਜੀ ਨੋ ਡਾਊਟ ਹੀ ਇਜ਼ ਵੈਰੀ ਗੁੱਡ। ਮੈਂ ਬੈਸਟ ਜਾਂ ਕਿਸੇ ਨੂੰ ਇਸ ਲਈ ਨਹੀਂ ਕਹਿੰਦਾ ਕਿਉਂਕਿ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਵਾਈ ਮੀਡੀਆ ਦੇ ਪਲੈਟਫਾਰਮ ਤੇ ਚਾਹੇ ਕੋਈ ਮੌਰਗੇਜ ਹੈ, ਕੋਈ ਰੀਅਲ ਸਟੇਟ ਹੈ, ਜਾਂ ਕੋਈ ਫਾਈਨੈਂਸ਼ੀਅਲ ਪਲੈਨਰ ਹੈ, ਕੋਈ ਲਾਇਰ ਹੈ, ਜਿੰਨੇ ਆਉਣ ਬੈਸਟ ਬੈਸਟ ਆਉਣ, ਸਾਰੇ ਵਧੀਆ ਤੋਂ ਵਧੀਆ ਆਉਣ। ਸੋ ਥੈਂਕ ਯੂ ਤੁਹਾਡਾ, ਪਰ ਤੁਸੀਂ ਸੌਰਵ ਰਤਨ ਸਾਹਿਬ ਨੂੰ ਬੜਾ ਪਸੰਦ ਕਰਦੇ ਹੋ, ਮੈਂ ਆਈ ਐਮ ਨੋਟ ਟਰਾਇੰਗ ਟੂ ਰੈਸੀਪ੍ਰੇਟ ਬੈਕ। ਮੈਂ ਕਹਾਂਗਾ ਸੁਖਵਿੰਦਰ ਜੀ ਤੁਹਾਡੀ ਬਹੁਤ ਵਧੀਆ ਪਕੜ ਹੈ, ਔਰ ਅੱਜ ਜਿਹੜੀ ਗੱਲ ਤੁਸੀਂ ਕਰ ਰਹੇ ਹੋ ਨਾ, ਇਹ ਅੱਜ ਬਹੁਤ ਡਿਸਕਸ਼ਨ ਡਿਬੇਟ ਇਸ ਮੁੱਦੇ ਤੇ ਚੱਲ ਰਹੀ ਹੈ, ਔਰ ਬੜੇ ਸਾਰੇ ਆਰਟੀਕਲਸ ਇਹਦੇ ਤੇ ਲਿਖੇ ਜਾ ਰਹੇ ਨੇ, ਜਿਹੜਾ ਪੁਆਇੰਟ ਤੁਸੀਂ ਹਾਈਲਾਈਟ ਕੀਤਾ ਹੈ ਕਿ ਅਮਰੀਕਾ ਜਾਂ ਯੂਰਪ ਜਿਹੜਾ ਹੈ ਉਹ ਫਰੀ ਮਾਰਕੀਟ ਇਕਾਨਮੀ ਨੂੰ, ਟ੍ਰੇਡ ਬੈਰੀਅਰਸ ਨੂੰ ਹਟਾਉਣ ਦੀ ਗੱਲ ਔਰ ਇਹ ਸਾਰੀਆਂ ਗੱਲਾਂ ਪਿਛਲੇ ਕਈ ਸਾਲਾਂ ਤੋਂ ਕਰਦਾ ਰਿਹਾ, ਹੁਣ ਜਦੋਂ ਉਹਨਾਂ ਨੂੰ ਚੈਲੇਂਜ ਆਇਆ ਤਾਂ ਫਿਰ ਉਹ ਪ੍ਰੋਟੈਕਸ਼ਨਿਸਟ ਪਾਲਿਸੀਜ਼ ਵੱਲ ਹੋ ਗਏ ਨੇ। ਠੀਕ ਹੈ, ਸੋ ਇਸ ਕਾਰਨ ਕੀ ਉਹ ਫਰੀ ਮਾਰਕੀਟ ਇਕਾਨਮੀ, ਕਿਆ ਉਹ ਕੈਪੀਟਲਿਜ਼ਮ ਸਾਡੇ ਲਈ ਕੰਮ ਵੀ ਕੀਤਾ ਕਿ ਨਹੀਂ ਕੀਤਾ, ਇਹਦੀ ਡਿਸਕਸ਼ਨ ਬਹੁਤ ਹੋ ਰਹੀ ਹੈ, ਕੈਪੀਟਲਿਜ਼ਮ ਦੀ ਤਾਂ ਹੋ ਹੀ ਰਹੀ ਹੈ, ਬਟ ਜਿਹੜੀ ਆ ਟ੍ਰੇਡ ਬੈਰੀਅਰਸ ਹੁਣ ਲਗਾਉਣੇ ਔਰ ਹੁਣ ਪ੍ਰੋਟੈਕਸ਼ਨਿਸਟ ਪਾਲਿਸੀਜ਼, ਤੁਸੀਂ ਦੇਖੋ ਕਿ ਚਾਹੇ ਉਹ ਫਿਰ ਬਾਈਡਨ ਐਡਮਿਨਿਸਟ੍ਰੇਸ਼ਨ ਸੀਗੀ ਜਾਂ ਚਾਹੇ ਹੁਣ ਟਰੰਪ ਐਡਮਿਨਿਸਟ੍ਰੇਸ਼ਨ ਆਈ ਹੈ, ਇਹ ਲਗਾਤਾਰ ਹੁਣ ਪ੍ਰੋਟੈਕਸ਼ਨਿਸਟ ਪਾਲਿਸੀ, ਔਰ ਕਮਲਾ ਹੈਰਿਸ ਨੇ ਵੀ ਘਟਨੀ ਸੀ ਕਰਨੀ, ਕਮਲਾ ਹੈਰਿਸ ਉਹਨਾਂ ਨੇ ਵੀ ਇਹ ਪ੍ਰੋਟੈਕਸ਼ਨਿਸਟ ਪਾਲਿਸੀ ਲਗਾਉਣੀਆਂ ਸੀਗੀਆਂ, ਕਿਉਂਕਿ ਖੁਦ ਹੀ ਥੋੜਾ ਜਿਹਾ ਕਨਫਿਊਜ਼ ਸਟੇਟ ਦੇ ਵਿੱਚ ਆ ਗਏ ਨੇ ਕਿ ਸਾਡੇ ਲਈ ਫਰੀ ਮਾਰਕੀਟ ਇਕਾਨਮੀ ਜ਼ਿਆਦਾ ਕੰਮ ਕਰਦੀ ਹੈ ਕਿ ਹੋਰ ਜ਼ਿਆਦਾ ਪ੍ਰੋਟੈਕਸ਼ਨਿਸਟ ਪਾਲਿਸੀਜ਼ ਅਸੀਂ ਕਰੀਏ। ਔਰ ਤੁਸੀਂ ਪੁਆਇੰਟਸ ਕੁਝ ਆਲਰੇਡੀ ਦੱਸ ਹੀ ਦਿੱਤੇ ਨੇ ਕਿ ਕੱਲ ਤੱਕ ਚਾਈਨਾ ਨੂੰ ਪ੍ਰੋਪਅਪ ਕੀਤਾ, ਪਰ ਚਾਈਨਾ ਔਰ ਟ੍ਰੇਡ ਡੈਫਿਸਿਟ ਅੱਜ ਦਾ ਨਹੀਂ ਹੈ, ਟ੍ਰੇਡ ਡੈਫਿਸਿਟ ਤੁਸੀਂ ਪਿਛਲੇ 50 ਸਾਲ ਦਾ ਰਿਕਾਰਡ ਕੱਢ ਕੇ ਦੇਖ ਲਓ, ਇਟ ਹੈਜ਼ ਬੀਨ ਅ ਟ੍ਰੇਡ ਡੈਫਿਸਿਟ ਫਾਰ ਯੂਐਸ। ਇੰਡੀਆ ਦੇ 5 ਮੇਜਰ ਟ੍ਰੇਡਿੰਗ ਪਾਰਟਨਰਸ ਨੇ, ਤੁਸੀਂ ਟਾਪ 5 ਦੇਖ ਲਓ, ਟਾਪ 5 ਦੇ ਵਿੱਚੋਂ ਇੰਡੀਆ ਜਿਹੜਾ ਹੈ ਉਹ ਜੇ ਟ੍ਰੇਡ ਸਰਪਲਸ ਚ ਹੈ ਤਾਂ ਸਿਰਫ ਅਮਰੀਕਾ ਦੇ ਨਾਲ ਹੀ ਹੈ, ਇੰਡੀਆ ਵੀ, ਬਾਕੀ UAE, ਚਾਈਨਾ ਸਭ ਦੇ ਨਾਲ ਟ੍ਰੇਡ ਡੈਫਿਸਿਟ ਚੱਲ ਰਿਹਾ ਇੰਡੀਆ ਦਾ ਵੀ। ਸੋ ਅਮਰੀਕਾ ਬਿਲਕੁਲ ਇਹਦੇ ਬਾਰੇ ਸੋਚ ਰਿਹਾ, ਔਰ ਇੱਕ ਬੜਾ ਕਾਰਨ ਤੁਸੀਂ ਕਿਉਂਕਿ ਅਮਰੀਕਾ ਔਰ ਚਾਈਨਾ ਦੀ ਗੱਲ ਕੀਤੀ ਹੈ, ਜ਼ਿਆਦਾ ਸਮਾਂ ਨਾ ਲੈਂਦਾ, ਇੱਕ ਬੜਾ ਕਾਰਨ ਮੈਂ ਸੁਖਵਿੰਦਰ ਸਾਹਿਬ ਹਾਈਲਾਈਟ ਕਰ ਦਿੰਦਾ ਕਿ ਅੱਜ ਦੁਨੀਆ ਦਾ ਸਭ ਤੋਂ ਬੜਾ ਕੰਜ਼ਿਊਮਰ, ਜੇ ਅਸੀਂ ਗੱਲ ਕਰੀਏ ਕੰਜ਼ਿਊਮਰ ਕੌਣ ਇਨ ਟਰਮਸ ਆਫ ਡਾਲਰ ਵੈਲਿਊ, ਤੇ ਫਿਰ ਉਹ ਅਮਰੀਕਾ ਨਿਕਲੇਗਾ, ਔਰ ਦੁਨੀਆ ਦਾ ਸਭ ਤੋਂ ਬੜਾ ਐਕਸਪੋਰਟਰ ਕੌਣ ਹੈਗਾ, ਤੇ ਫਿਰ ਇਨ ਟਰਮਸ ਆਫ ਡਾਲਰ ਵੈਲਿਊ ਫਿਰ ਉਹ ਚਾਈਨਾ ਨਿਕਲੇਗਾ ਕਿਤੇ ਨਾ ਕਿਤੇ। ਸੋ ਇਸ ਕਾਰਨ ਇਹਨਾਂ ਨੂੰ ਅਹਿਸਾਸ ਹੋ ਗਿਆ ਕਿ ਅਸੀਂ ਜਿਹੜਾ ਕੰਜ਼ਿਊਮ, ਜੇ ਅਸੀਂ ਦੁਨੀਆ ਦੇ ਸਭ ਤੋਂ ਬੜੇ ਕੰਜ਼ਿਊਮਰ ਹੈ, ਜੇ ਅਸੀਂ ਦੁਨੀਆ ਦੇ ਸਭ ਤੋਂ ਬੜੇ ਕੰਜ਼ਿਊਮਰ ਹੀ ਰਹਿਣਾ, तो फिर असि अपने लोगों फायदा किदां लईए, ट्रेड बैरियर लगाइए, फ्री मार्केट इकोनमी थोड़ी जी कटाइए और कैपीटलिज्म अपने इत्थे वधाइए। जो तुसीं वी हुणे कह रहे सी वी चाहुंदे सारा पैसा इत्थे आ जाए, सवाह गल है जी सारी मुद्दे की गल। थैंक यू, थैंक यू, थैंक यू, ऑलवेज ऑलवेज अ प्लेजर टॉकिंग टू यू। और कल क्योंकि टूरिज्म की बड़ी गल हो रही थी तो मैं तुहानूं दस्सिया ही सीगा कि दुनिया दे विच सब तो ज्यादा टूरिस्ट, जे तुसीं कहो जी सब तो ज्यादा टूरिस्ट कित्थे जांदे आ, ते सब तो ज्यादा टूरिस्ट फ्रांस दे विच जांदे आ, पर खर्चा कित्थे करदे ने, क्योंकि पर कैपिटा ज्यादा खर्चा कित्थे हुंदा है, ओ अमेरिका दे विच हुंदा है, सब तो ज्यादा टूरिज्म च पैसा अमेरिका बनाउंदा है। खैर काफी सारे नंबर डिस्कशन जारी रहेगी जी, अपने स्पॉन्सर भी नाल दे नाल लेंदे चले जाओ जी। मन्नत जी कौन है जी हमारे साथ, हुक्म
जी। बिल्कुल सर, हमारे साथ जुड़ चुके हैं रमन दुआ जी, रियल्टर सेव मैक्सिम। वेलकम टू रेडियो वाई एंड चैनल वाई रमन जी, हाउ आर यू?
रमन दुआ जी सेव मैक्स से करता सीईओ, रमन जी बहुत बहुत स्वागत है, वेलकम। ये बड़ा वधिया लग रहा है तुहानू, अज असीं देख भी रहे हैं और जेडे लोग इस वेले जो रेडियो ढाई रेडियो ते सुन रहे ने ओ जरूर आवाज सुनते रहेंगे एज ऑलवेज रमन दुआ साहब दी, सेव मैक्स दे सीईओ करता धरता। लेकिन जेडे लोग घर दे विच बैठे चैनल वाई इंजॉय कर रहे हैं, तुसीं चाहे कैलगरी, टोरंटो, क्यूबेक, ब्रिटिश कोलंबिया, वैंकूवर, जिथे भी तुसी चैनल वाइज देख रहे हो घर दे विच बैठ के, ते तुसी रमन दुआ साहब नू देख सकते हो, ही इज लाइव। सर वेलकम, की हाल है जी? रमन दुआ जी ठीक है?
थैंक यू युधवीर जी, पहले तो तुहानू सारे श्रोताओं नू मेरे वल्लों प्यार भरी सत श्री अकाल, नमस्कार ते आदाब जी।
ਸਤਿਕਾਰ ਨਮਸਕਾਰ ਆਦਾਬ ਸਰ, ਸਾਡਾ ਇੱਕ ਟ੍ਰੈਂਡ ਰਿਹਾ ਬੜੇ ਸਾਲਾਂ ਤੋਂ ਕਿ ਹਰ ਸਾਲ ਅਸੀਂ ਸ਼ੁਰੂ ਸਾਲ ਦੀ ਸ਼ੁਰੂਆਤ ਚ ਵੀ ਰੀਅਲ ਸਟੇਟ ਦੀ ਮਾਰਕੀਟ ਕਿੰਨੇ ਪਰਸੈਂਟ ਗਰੋ ਕਰੇਗੀ ਜਾਂ ਘਟੇਗੀ ਜਾਂ ਉੱਥੇ ਹੀ ਖੜੀ ਰਹਿ ਜਾਏਗੀ, 0% ਰਹੇਗਾ, ਸੋ ਇੱਕ ਪ੍ਰੈਡਿਕਸ਼ਨ ਕਰਦੇ ਹੁੰਦੇ ਆ ਤੇ ਤੁਹਾਡੀਆਂ ਪ੍ਰੈਡਿਕਸ਼ਨ ਜ਼ਿਆਦਾਤਰ ਸਹੀ ਹੁੰਦੀਆਂ। ਸੋ ਮੈਂ ਚਾਹਾਂਗਾ ਕਿ ਇਸ ਸਾਲ ਦੀ ਵੀ ਅਨੈਲਿਸਿਸ ਵੀ ਲਵਾਂਗੇ, ਹੋਰ ਪ੍ਰੋਜੈਕਟਸ ਵੀ ਸੁਣਾਂਗੇ, ਪਰ ਇਸ ਸਾਲ ਦੀ ਕੀ ਪ੍ਰੈਡਿਕਸ਼ਨ ਹੈ ਸਰ 2025 ਰਮਨ ਦੁਆ ਜੀ ਇਸ ਪ੍ਰੈਡਿਕਸ਼ਨ ਆਈ ਵਾਂਟ ਟੂ ਨੋ।
ਜੀ ਦੇਖੋ, ਜਿਹੜੇ ਇਸ ਮਾਰਕੀਟ ਦੇ ਵਿੱਚ ਸੂਰਤ ਹਾਲ ਚੱਲ ਰਹੀ ਹੈ, ਜਿਸ ਤਰ੍ਹਾਂ ਦੀ ਸਿਚੁਏਸ਼ਨ ਡਿਵੈਲਪ ਹੋ ਰਹੀਆਂ ਹੈਗੀਆਂ, ਆਈ ਐਮ ਰੀਅਲੀ ਸਰਪ੍ਰਾਈਜ਼ਡ ਕਿ ਉਹ ਅਨਸਰਟੇਨਿਟੀ ਜਿਹੜੀ ਹੈਗੀ ਹੈ ਨਾ ਕੁਛ ਨਵੀਂ ਨਵੀਂ ਕੋਈ ਨਾ ਕੋਈ ਚੀਜ਼ ਲੈ ਕੇ ਆ ਜਾਂਦੀ ਹੈ। ਮੈਂ ਪਹਿਲੇ ਪ੍ਰੈਡਿਕਸ਼ਨ ਕਰਨ ਤੋਂ ਪਹਿਲਾਂ ਥੋੜਾ ਜਿਹਾ ਤੁਹਾਨੂੰ ਮਾਰਕੀਟ ਦਾ ਇੱਕ ਓਵਰਵਿਊ ਦੇਣਾ। ਅਕਤੂਬਰ ਐਂਡ ਨਵੰਬਰ ਦੇ ਵਿੱਚ ਜਿਹੜਾ ਹੈਗਾ ਮਾਰਕੀਟ ਵਾਸ ਆਲਮੋਸਟ ਰੈਡੀ ਟੂ ਕਮ ਬੈਕ ਐਂਡ ਯੂ ਨੋ ਗੋ ਫਾਸਟਰ ਪੇਸ, ਔਰ ਇਹ ਜਿਹੜੀ ਚੀਜ਼ ਹੈ ਮੈਂ ਬਿਨਾਂ ਸਟੈਟਸ ਦੇ ਜਾਂ ਬਿਨਾਂ ਨੰਬਰ ਦੇ ਨਹੀਂ ਕਹਿ ਰਿਹਾ, ਤੁਸੀਂ ਅਕਤੂਬਰ ਨਵੰਬਰ ਦੀ ਪ੍ਰਾਈਵੇਟ ਦੀ ਸੇਲ ਚੱਕ ਕੇ ਦੇਖੋ, ਅਕਤੂਬਰ ਦੇ ਵਿੱਚ 6,000 ਤੋਂ ਉੱਤੇ ਕਾਰ ਸੈੱਲ ਹੋਏ ਸੀਗੇ, ਨਵੰਬਰ ਦੇ ਵਿੱਚ ਅਪਰੋਕਸੀਮੇਟਲੀ 5,800 ਦੇ ਕਰੀਬ ਕਾਰ ਸੈੱਲ ਹੋਏ ਸੀਗੇ। ਸੋ ਇਹ ਜਿਹੜਾ ਇੱਕ ਟ੍ਰੈਂਡ ਸ਼ੋ ਕਰ ਰਿਹਾ ਸੀਗਾ ਕਿ ਹੁਣ ਜੀ ਮਾਰਕੀਟ ਰੈਡੀ ਹੈਗੀ ਕਿ ਫਸਟ ਕੁਆਟਰ ਆਫ 2025 ਦੇ ਵਿੱਚ ਵਾਪਸ ਬਾਊਂਸ ਬੈਕ ਕਰਨ ਨੂੰ, ਪਰ ਉਸ ਤੋਂ ਬਾਅਦ ਹੋਇਆ ਕਿ ਜੀ ਇੱਕ ਨਵੀਂ ਚੀਜ਼ ਆ ਕੇ ਖੜੀ ਹੋ ਗਈ ਨੇ, 25% ਟੈਰਿਫ ਦਾ ਜਿਹੜਾ ਅਨਾਊਂਸ ਕਰਤਾ, ਉਸ ਤੋਂ ਬਾਅਦ ਜਸਟਿਨ ਟਰੂਡੋ ਸਾਹਿਬ ਦਾ ਰੈਜ਼ਿਗਨੇਸ਼ਨ, ਪੋਲੀਟੀਕਲ ਅਨਸਰਟੇਨਿਟੀ ਚੱਲ ਰਹੀ ਸੀਗੀ। ਦੇਖੋ ਯੁਧਵੀਰ ਜੀ, ਤੁਸੀਂ ਇਸ ਗੱਲ ਨੂੰ ਐਗਰੀ ਕਰੋਗੇ ਕਿ ਮੈਂ ਦੇਖਿਆ ਤੁਸੀਂ ਵੀ ਕਾਫੀ ਬੜਾ ਡਿਟੇਲ ਐਨਾਲਿਸਿਸ ਕਰਦੇ ਹੋ ਔਰ ਇਸ ਚੀਜ਼ ਨੂੰ ਅੱਛੇ ਤਰੀਕੇ ਨਾਲ ਸਮਝਦੇ ਹੋ ਕਿ ਚਾਹੇ ਉਹ ਇਨਵੈਸਟਰ ਹੈ, ਚਾਹੇ ਉਹ ਛੋਟੇ ਲੈਵਲ ਦਾ ਇਨਵੈਸਟਰ ਹੈ, ਵੱਡੇ ਲੈਵਲ ਦਾ ਇਨਵੈਸਟਰ ਹੈ, ਚਾਹੇ ਉਹ ਡਿਵੈਲਪਰ ਹੈਗਾ ਜਾਂ ਕੋਈ ਵੀ ਹੈ, ਨੋਬਡੀ ਲਾਈਕਸ ਅਨਸਟੈਬਿਲਿਟੀ, ਨੋਬਡੀ ਲਾਈਕਸ ਅਨਸਰਟੇਨਿਟੀ। ਔਰ ਉਹ ਐਕਚੁਲੀ ਪਿਛਲੇ 2-3 ਸਾਲ ਤੋਂ ਇਹ ਕਹਿ ਲੋ ਕਿ ਮਾਰਕੀਟ ਦੇ ਵਿੱਚ ਜਿਹੜੀ ਹੈ ਨਾ ਉਹ ਇੱਕ ਪ੍ਰੈਡਿਕਟੇਬਿਲਿਟੀ ਨਹੀਂ ਆ ਰਹੀ ਹੈਗੀ, ਔਰ ਉਹਦੇ ਕਰਕੇ ਜਿਹੜਾ ਹੈਗਾ ਕੋਈ ਨਾ ਕੋਈ ਰੀਜ਼ਨ ਬਣ ਜਾਂਦਾ ਹੈ ਜਿਹਦਾ ਮਾਰਕੀਟ ਫਿਰ ਥੋੜਾ ਜਿਹਾ ਪੁਸ਼ ਬੈਕ ਕਰਦੀ ਹੈ। ਔਰ ਤੁਸੀਂ ਦੇਖੋ ਕਿ ਟ੍ਰੰਪ ਟੈਰਿਫ ਕਰਕੇ ਉਹਦੇ ਕਰਕੇ ਦਸੰਬਰ ਦੇ ਵਿੱਚ ਨੰਬਰ ਆਫ ਸੇਲਸ ਹੈਜ਼ ਗੋਨ ਡਾਊਨ ਅਗੇਨ, ਔਰ ਜਨਵਰੀ ਦੇ ਵਿੱਚ ਵੀ ਉਹ ਟ੍ਰੈਂਡ ਜਿਹੜਾ ਹੈਗਾ ਬਰਕਰਾਰ ਹੋ ਰਿਹਾ ਹੈਗਾ। ਹੁਣ ਮੈਂ ਆਪਣੀ ਪ੍ਰੈਡਿਕਸ਼ਨ ਦੇਣ ਤੋਂ ਪਹਿਲਾਂ ਤੁਹਾਡੇ ਕੋਲ ਕੁਛ, ਤੁਹਾਡਾ ਕੀ ਓਪੀਨੀਅਨ ਹੈਗਾ ਕਿ 30 ਦਿਨ ਬਾਅਦ ਟੈਰਿਫ ਦੇ ਨਾਲ
30 ਦਿਨਾਂ ਬਾਅਦ ਟੈਰਿਫ ਦੇ ਵਿੱਚ ਕੀ ਹੋਣ ਵਾਲਾ? ਸਰ ਮੇਰੇ ਖਿਆਲ ਦੇ ਨਾਲ ਤੇ ਬਹੁਤ ਔਖਾ ਸਵਾਲ ਹੈ, ਪਰ ਮੈਨੂੰ ਇਸ ਤਰ੍ਹਾਂ ਲੱਗਦਾ ਵੀ ਕਿਤੇ ਨਾ ਕਿਤੇ ਸੈਟਲਮੈਂਟ ਹੋ ਜਾਏਗੀ 25% ਟੈਰਿਫ ਤੇ, ਆਈ ਡੋਂਟ ਥਿੰਕ ਸੋ ਅਮੈਰੀਕਾ ਲਗਾਏਗਾ। ਹਾਂ ਉਹ ਡੀਲ ਲੈਣਗੇ, ਕੁਛ ਨਾ ਕੁਛ ਹੋ ਸਕਦਾ 5% ਉੱਥੇ ਥੱਲੇ ਹੋ ਜਾਏ, ਕੁਛ 4%, ਬਟ 25% ਟੈਰਿਫ, ਤੁਹਾਡਾ ਕੀ ਵਿਚਾਰ ਹੈ? ਚਲੋ ਤੁਹਾਨੂੰ ਵੀ ਪੁੱਛਦਾ ਮੈਂ।
ਯੁਧਵੀਰ ਜੀ, ਜਿਸ ਦਿਨ ਟੈਰਿਫ ਲੱਗੇ ਸੀਗੇ ਮੈਂ ਉਸੇ ਦਿਨ ਲਾਈਵ ਆ ਕੇ ਇੱਕ ਚੀਜ਼ ਦੀ ਪ੍ਰੈਡਿਕਸ਼ਨ ਕੀਤੀ ਸੀਗੀ ਕਿ ਇਹ ਟੈਰਿਫ ਜਿਹੜਾ ਹੈਗਾ ਤੁਸੀਂ ਸਿਰਫ 15 ਦਿਨ ਦਾ ਟਾਈਮ ਦਿਓ, ਇਟ ਵਿਲ ਬੀ ਆਟੋਮੈਟਿਕਲੀ ਸੈਟਲ ਡਾਊਨ। ਕਿਉਂਕਿ ਯੁਧਵੀਰ ਜੀ ਦੇਖੋ, ਹੁੰਦਾ ਕੀ ਹੈਗਾ ਕਿ ਇਹ ਮਤਲਬ ਮੇਰੀ ਆਪਣੀ ਅੰਡਰਸਟੈਂਡਿੰਗ ਸੀਗੀ, ਦੋ ਟਰੰਪ ਇਜ਼ ਅ ਵੈਰੀ ਸਟਰੋਂਗ ਲੀਡਰ ਇਨ ਦੈਟ ਸੈਂਸ, ਪਰ ਜਦ ਗੱਲ ਆਉਂਦੀ ਕੈਨੇਡਾ ਦੀ, ਤੁਸੀਂ ਅਗਰ ਉਹਨਾਂ ਦੀ ਸਟੇਟਮੈਂਟ ਨੂੰ ਇੱਕ ਧਿਆਨ ਦੇਣਾ, ਉਹਨਾਂ ਨੇ ਇੱਕ ਗੱਲ ਕਹੀ ਸੀ, ਆਈ ਲਵ ਕੈਨੇਡੀਅਨ ਬਟ ਆਈ ਡੋਂਟ ਲਾਈਕ ਦ ਲੀਡਰਸ਼ਿਪ। ਸੋ ਟੈਕਨੀਕਲੀ ਉਹਨਾਂ ਨੇ ਇਹ ਟੈਰਿਫ ਕੈਨੇਡਾ ਦੇ ਉੱਪਰ ਲਾ ਕੇ ਨਾ ਕੇਵਲ ਕੈਨੇਡਾ ਦੇ ਵਿੱਚ ਬਲਕਿ US ਦੇ ਵਿੱਚ ਵੀ ਆਪਣੇ ਖਿਲਾਫ ਆਪਣੀ ਬਹੁਤ ਵੱਡੀ ਅਪੋਜੀਸ਼ਨ ਖੜੀ ਕਰ ਲਈ। ਔਰ ਉਹਦਾ ਇੱਕ ਹੋਰ ਡਾਊਟ ਸੀਗਾ ਕਿ ਦੇਖੋ ਯੁਧਵੀਰ ਜੀ, ਅੱਜ ਦੀ ਜਿਹੜੀ ਇਕੋਨਮੀ ਹੈਗੀ ਏ, ਮੇਰੇ ਹਿਸਾਬ ਨਾਲ ਅੱਜ ਹਰ ਕੰਟਰੀ ਦਾ ਦੂਜੀ ਕੰਟਰੀ ਦੇ ਵਿੱਚ ਪੈਸਾ ਲੱਗਾ ਹੋਇਆ। ਤੁਸੀਂ ਦੱਸੋ ਕਿ ਯੂਐਸ ਬਿਜ਼ਨਸਮੈਨ ਹੈਗੇ, ਯੂਐਸ ਦੇ ਜਿਹੜੇ ਇਨਵੈਸਟਰ ਹੈਗੇ, ਕੀ ਉਹਨਾਂ ਦਾ ਪੈਸਾ ਕੈਨੇਡਾ ਦੇ ਵਿੱਚ ਨਹੀਂ ਲੱਗਾ ਹੋਇਆ, ਜਾਂ ਕੈਨੇਡਾ ਵਾਲੇ ਜਿਹੜੇ ਵੱਡੇ ਬਿਜ਼ਨਸਮੈਨ ਹੈਗੇ ਉਹਨਾਂ ਦਾ ਪੈਸਾ ਯੂਐਸ ਦੇ ਵਿੱਚ ਨਹੀਂ ਲੱਗਾ ਹੋਇਆ? ਬਿਲਕੁਲ ਲੱਗਾ ਹੋਇਆ। ਸੋ ਟੈਕਨੀਕਲੀ ਇਨ ਟੂਡੇਜ਼ ਵਰਲਡ ਨੋ ਕੰਟਰੀ ਕੈਨ ਅਫੋਰਡ ਟੂ ਕਿਲ ਅਦਰ ਕੰਟਰੀਜ਼ ਇਕੋਨਮੀ, ਖਾਸ ਤੌਰ ਤੇ ਜਦ ਉਹ ਬੜਾ ਇੱਕ ਮਤਲਬ ਤੁਸੀਂ ਕਹਿ ਲਓ ਕਿ ਇੱਕ ਬੜਾ ਅੱਛਾ ਦੋਸਤ ਹੋਵੇ ਜਿਹਨੇ ਅਨਕੰਡੀਸ਼ਨਲ ਸਪੋਰਟ ਦੇ ਵਿੱਚ ਨਾਲ ਖੜੇ ਹੋਇਆ ਹੋਵੇ। ਸੋ ਮੇਰੀ ਅੰਡਰਸਟੈਂਡਿੰਗ ਯੁਵੀਰ ਜੀ ਉਸ ਟਾਈਮ ਵੀ ਇਹ ਸੀਗੀ ਕਿ ਇਹ ਟੈਰਿਫ ਜਿਹੜੇ ਹੈਗੇ ਆ, ਤੁਸੀਂ 5% ਕਹਿ ਰਹੇ ਹੋ, ਮੈਂ 99.9% ਸ਼ੋਰਟੀ ਦੇ ਨਾਲ ਕਹਿ ਰਿਹਾ ਇਹ 5% ਵੀ ਨਹੀਂ ਲੱਗਣਗੇ। ਸੋ ਮੈਂ ਦੁਬਾਰਾ ਇਸ ਚੀਜ਼ ਨੂੰ ਆਪਾਂ ਰਿਕਾਰਡ ਕਰਕੇ ਤਾਂ ਆਫਕੋਰਸ ਤੁਸੀਂ ਰੱਖ ਹੀ ਲੈਣਾ ਹੈਗਾ ਇਹਨੂੰ, ਬਟ ਮੇਰੀ ਇੱਕ ਬੜੀ ਅੰਡਰਸਟੈਂਡਿੰਗ ਹੈਗੀ ਕਿਉਂਕਿ ਮੇਰੀ ਹੁਣ ਪੋਜੀਸ਼ਨ ਬਹੁਤ ਕਲੀਅਰ ਹੈ ਕਿ ਟੈਰਿਫ ਦਾ ਹੁਣ ਜਿਹੜਾ ਹੈਗਾ ਕੁਛ ਵੀ ਨਹੀਂ ਹੋਣਾ ਜੀ। ਸੋ ਆਈ ਥਿੰਕ ਮਾਰਕੀਟ ਇਜ਼ ਨਾਉ ਪ੍ਰਿਡਿਕਟੇਬਲ, ਸਟੈਬਿਲਿਟੀ ਇਜ਼ ਦੇਅਰ, ਜਸਟਿਨ ਟੂਡੋ ਸਾਹਿਬ ਨੇ ਆਲਰੇਡੀ ਰਿਜ਼ਾਈਨ ਕਰਤਾ ਹੈਗਾ, ਨਾਉ ਪੋਲੀਟੀਕਲ ਅਨਰੈਸਟ ਇਜ਼ ਗੋਨ ਐਸ ਵੈਲ, ਬਾਕੀ ਹਾਂ ਥੋੜਾ ਬਹੁਤ ਚੱਲਦਾ ਰਹਿੰਦਾ ਹੈਗਾ। ਜਗਵੀਰ ਜੀ ਜਿਹੜਾ ਮੇਨ ਕੰਸਰਨ ਹੈਗਾ ਮਾਰਕੀਟ ਦੇ ਵਿੱਚ ਅੱਜ ਦੇ ਟਾਈਮ, ਜਦੋਂ ਵੀ ਉਹ ਰਿਜ਼ੋਲਵ ਹੋ ਗਿਆ ਉਸ ਤੋਂ ਬਾਅਦ ਮਾਰਕੀਟ ਜਿਹੜੀ ਬਹੁਤ ਅੱਛੇ ਤਰੀਕੇ ਨਾਲ ਬਾਉਂਸ ਬੈਕ ਕਰ ਜਾਏਗੀ, ਔਰ ਉਹ ਹੈਗਾ ਜੀ ਮੇਰਾ ਇਨਵੈਂਟਰੀ ਦਾ ਕੰਸਰਨ ਕਿ ਅੱਜ ਮਾਰਕੀਟ ਦੇ ਵਿੱਚ ਅਪਰੋਕਸੀਮੇਟਲੀ ਜਨਵਰੀ ਦੇ ਵਿੱਚ ਅਰਾਊਂਡ 4,000 ਦੇ ਕਰੀਬ ਕਾਰ ਸੈਲ ਹੋਏ ਗਏ, ਪਰ 17,000 ਤੋਂ ਉੱਪਰ ਲਿਸਟਿੰਗ ਜਿਹੜੀਆਂ ਹੈਗੀਆਂ ਮਾਰਕੀਟ ਦੇ ਵਿੱਚ ਅਵੇਲੇਬਲ ਹੈਗੀਆਂ। ਦਿਸ ਇਜ਼ ਮਾਈ ਬਿਗੇਸਟ ਚੈਲੰਜ। ਜਿਸ ਦਿਨ ਇਹ ਇਨਵੈਂਟਰੀ 2 ਜਾਂ 2.5 ਮਹੀਨੇ ਦੀ ਆ ਗਈ, ਜਿਹੜੀ ਕਿ ਕੁਝ ਮਾਰਕੀਟ ਦੇ ਵਿੱਚ ਆਲਰੇਡੀ ਐਗਜਿਸਟ ਕਰ ਰਹੀ ਹੈ, ਅਗਰ ਮੈਂ ਬ੍ਰੈਂਪਟਨ ਮਿਸਿਸ ਅਗਰ ਦੀ ਮਾਰਕੀਟ ਦੀ ਗੱਲ ਕਰਾਂ ਤਾਂ ਇੱਥੇ ਇਨਵੈਂਟਰੀ ਲੈਵਲ ਫਿਰ ਵੀ ਠੀਕ ਹੈਗਾ, 3-3.5 ਮੰਥ ਦੇ ਕਰੀਬ ਹੈਗਾ। ਸੋ ਜਿਸ ਦਿਨ ਇਨਵੈਂਟਰੀ ਦੀ ਥੋੜੀ ਜਿਹੀ ਸਟੈਬਿਲਿਟੀ ਹੋ ਗਈ ਨਾ ਜੀ, ਔਰ ਉਹ ਕਿਸ ਤਰੀਕੇ ਨਾਲ ਹੋ ਸਕਦੀ ਹੈ ਕਿ ਅੱਜ ਅਗਰ 4,000 ਘਰ ਸੈੱਲ ਹੋ ਰਿਹਾ, ਕੱਲ ਨੂੰ 5,000 ਘਰ ਸੈੱਲ ਹੋ ਜਾਣ ਤੇ ਮਾਰਕੀਟ ਦੇ ਵਿੱਚ ਇਨਵੈਂਟਰੀ ਜਿਹੜੀ ਹੈਗੀ ਥੋੜੀ ਜਿਹੀ 8,000 ਘਰ ਦੇ ਕਰੀਬ ਰਹਿ ਜਾਣ। ਸੋ ਯੁਧਵੀਰ ਜੀ ਹੁਣ ਆਪਾਂ ਗੱਲ ਕਰਦੇ ਹਾਂ 25 ਦੀ ਪ੍ਰੀਡਿਕਸ਼ਨ ਕੀ ਹੈ, ਐਂਡ ਤੋਂ ਬਾਅਦ ਹੋਰ ਪੋਜੀਸ਼ਨ ਬੜੀ ਕਲੀਅਰ ਹੋ ਜਾਣੀ ਹੈ। ਮਾਰਕੀਟ ਇਜ਼ ਔਨ ਅ ਵੈਰੀ ਸਟਰੋਂਗ ਫੰਡਾਮੈਂਟਲ। ਯੁਧਵੀਰ ਜੀ ਵੀ ਐਕਚੁਅਲੀ ਹੈਵ ਡਨ ਅ ਸੈਸ਼ਨ ਵਿਦ ਬੈਂਜਾਮਿਨ ਤਾਲ, ਹੀ ਵਾਜ਼ ਐਟ ਅਵਰ ਵਨ ਆਫ ਅਵਰ ਇਵੈਂਟ। ਉਹਨਾਂ ਦੀ ਇੱਕ ਬੜੀ ਸਿੰਪਲ ਜੀ ਵਰਡਿੰਗ ਸੀਗੀ, ਉਹਨਾਂ ਨੇ ਕਿਹਾ ਜੀ ਅਗਰ ਜਿਹੜਾ ਬੰਦਾ 2024 ਦੇ ਵਿੱਚ ਸਮਾਈਲ ਕਰ ਰਿਹਾ ਨਾ, ਉਹ 2025 ਦੇ ਵਿੱਚ ਫਲਰਿਸ਼ ਕਰੇਗਾ, ਔਰ ਇਹ ਐਕਚੁਅਲ ਦੇ ਵਿੱਚ ਸੱਚਾਈ ਹੈਗੀ ਹੈ। ਸੋ ਥਿੰਗਸ ਆਰ ਵੈਰੀ ਕਲੀਅਰ। ਮੇਰੀ ਅੰਡਰਸਟੈਂਡਿੰਗ ਯੁਧਵੀਰ ਜੀ ਹੈਗੀ ਕਿ ਸੇਲਸ ਜਿਹੜੀਆਂ ਹੈਗੀਆਂ ਉਹ 8-10% ਅਪ ਜਾਣਗੀਆਂ। ਉਹਦਾ ਰੀਜ਼ਨ ਸਿੰਪਲ ਜਿਹਾ ਹੈਗਾ ਕਿ 2024 ਦੇ ਵਿੱਚ ਸੇਲਸ ਦਾ ਨੰਬਰ ਬਹੁਤ ਘੱਟ ਸੀਗਾ, ਅਰਾਊਂਡ 70,000 ਹਾਊਸਿਸ ਗੋਟ ਸੋਲਡ। ਸੋ ਅਗਰ ਅਪ ਕਰਦੇ ਅਗਰ 80,000 ਦਾ ਨੰਬਰ ਵੀ ਟੱਚ ਕਰਦਾ ਹੈਗਾ ਤੇ ਉਹ ਅਰਾਊਂਡ 10-12% ਦੇ ਕਰੀਬ ਸੇਲਸ ਦਾ ਨੰਬਰ ਅਪ ਹੈਗਾ। ਹਾਂ ਜਿੱਥੇ ਤੱਕ ਪ੍ਰਾਈਸ ਦੀ ਗੱਲ ਹੈ ਵੀਰ ਜੀ, ਮੈਂ ਇਹ ਮੰਨਦਾ ਕਿ ਇਸ ਸਾਲ ਹੋ ਸਕਦਾ 8-10% ਦੀ ਗਰੋਥ ਨਾ ਹੋਵੇ। ਸੋ ਮੇਰੀ ਪ੍ਰੈਡਿਕਸ਼ਨ ਜਿਹੜੀ ਹੈਗੀ ਪ੍ਰਾਈਸ ਦੇ ਬਾਰੇ ਹੈਗੀ ਕਿ 4-5% ਦੇ ਵਿੱਚ, ਔਰ ਉਹਦਾ ਵੀ ਸਿੰਪਲ ਰੀਜ਼ਨ ਇਸ ਕਰਕੇ ਹੈਗਾ ਵੀਰ ਜੀ ਕਿਉਂਕਿ ਜਿਹੜੀ ਪ੍ਰੀ ਕੰਸਟਰਕਸ਼ਨ ਦੀ ਮਾਰਕੀਟ ਹੈ, ਖਾਸ ਤੌਰ ਤੇ ਕੌਂਡੋਮੀਨੀਅਮ ਮਾਰਕੀਟ, ਇਹਨੂੰ ਉੱਪਰ ਆਉਣ ਦੇ ਵਿੱਚ ਥੋੜਾ ਜਿਹਾ ਟਾਈਮ ਲੱਗੇਗਾ ਕਿਉਂਕਿ ਉੱਥੇ ਜਿਹੜਾ ਹੈਗਾ ਇੱਕ ਕੰਜ਼ਿਊਮਰ ਦਾ ਕੌਨਫੀਡੈਂਸ ਕਾਫੀ ਹਿਲਿਆ ਹੋਇਆ ਹੈਗਾ। ਪਰ ਅੱਜ ਸਭ ਤੋਂ ਅੱਛੀ ਗੱਲ ਕੀ ਹੈ ਕਿ ਅੱਜ ਜਿਸ ਤਰੀਕੇ ਦੀ ਡੀਲਸ ਮਿਲ ਰਹੀ ਹੈ ਪ੍ਰੀ ਕੰਸਟਰਕਸ਼ਨ ਦੀ ਮਾਰਕੀਟ ਦੇ ਵਿੱਚ, ਲੋਕੀ ਜ਼ਰੂਰ ਉਹਦਾ ਫਾਇਦਾ ਚੱਕ ਰਹੇ ਹੈਗੇ, ਖਾਸ ਤੌਰ ਤੇ ਜਿਹੜੇ ਫਸਟ ਟਾਈਮ ਹੋਮ ਬਾਇਰਸ ਹੈਗੇ ਆ ਜਾਂ ਜਿਹੜਾ ਕੋਈ ਨਵਾਂ ਇਨਵੈਸਟਰ ਹੈਗਾ। ਸੋ ਵੀਰ ਜੀ, ਨੰਬਰ ਆਫ ਸੇਲਸ ਇਜ਼ ਗੋਇੰਗ ਟੂ ਗੋ ਅਪ ਬਾਈ ਐਟਲੀਸਟ 4-5%। ਹੁਣ ਮੈਨੂੰ ਨਹੀਂ ਪਤਾ ਪੀਕੇ ਜੀ ਦੀ ਪ੍ਰੈਡਿਕਸ਼ਨ ਕੀ ਹੈਗੀ, ਤੁਸੀਂ ਕਿਸੇ ਦਿਨ ਤਿੰਨੋਂ ਦੀ ਪ੍ਰੈਡਿਕਸ਼ਨ ਇਕੱਠੀ ਕਰਕੇ ਤੇ ਆਪਾਂ ਤਿੰਨੋਂ ਭਰਾ ਆ ਕੇ ਫਿਰ
ਸਰ ਪੀਕੇ ਜੀ ਦੀ ਹੈਗੀ ਆ, ਮੇਰੀ ਪ੍ਰੈਡਿਕਸ਼ਨ ਤੁਹਾਡੇ ਨਾਲ ਮੈਚ ਕਰ ਗਈ ਹੈ। ਮੇਰੀ ਪ੍ਰੈਡਿਕਸ਼ਨ ਹੈ 3% ਹੈ, ਤੁਹਾਡੀ 4-5% ਹੈ। ਸੋ ਮੇਰੇ ਹੈਗੀ ਤਾਂ ਨੇੜੇ ਦੀ 2-4 ਹੈ, ਮੇਰੀ 4-5 ਹੀ ਹੈ, ਔਰ ਕਾਰਨ ਹੈ ਕਿ ਜਿਹੜੀ ਇਨਵੈਂਟਰੀ ਆ ਇਸ ਵੇਲੇ ਹੈਗੀ ਆ। ਅੱਛਾ ਇਹ ਦੇਖਦੇ ਹਾਂ ਜੀ ਕੀ ਹੁੰਦਾ, ਤੇ ਮੈਂ ਕੱਲ ਜਾਰੀ ਰੱਖਾਂਗਾ ਇਕੱਠੇ ਕਿਸ ਦਿਨ, ਤਿੰਨੇ ਭਰਾ ਵੀ ਬੈਠਦੇ ਆ, ਗੱਲ ਵੀ ਕਰਦੇ ਆ। ਤੋਂ ਪੁੱਛਣਾ ਚਾਹ ਰਿਹਾ ਸੀ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਕੌਂਡੋ ਮਾਰਕੀਟ ਹਜੇ ਕਿਉਂਕਿ ਉੱਥੇ ਫਸਟ ਟਾਈਮ ਹੋਮ ਬਾਇਰ ਜਾਂ ਕੋਈ ਨਵੇਂ ਜਿਹੜੇ ਕੋਈ ਇਨਵੈਸਟਰ ਹੈਗੇ ਨੇ ਉਹਨਾਂ ਨੂੰ ਵਧੀਆ ਡੀਲ ਸਕਦੀ ਆ ਰਹੇ। ਸੋ ਕੀ ਲੱਗਦਾ ਤੁਹਾਨੂੰ, ਡੀਲਸ ਦਾ ਫਾਇਦਾ ਲੈਣਗੇ? ਤੁਸੀਂ ਸੇਲਸ ਵੀ ਕਿਹਾ ਉੱਪਰ ਗਈ ਹੈਗੀ ਹੈ, ਸੋ ਸੇਲ ਤੇ ਸਰ ਜਨਵਰੀ ਦੀ ਰਿਪੋਰਟ ਆ ਗਈ ਹੈ, ਜਨਵਰੀ ਦੀ ਰਿਪੋਰਟ ਆਲਰੇਡੀ ਸੇਲ ਕਾਫੀ ਉੱਪਰ ਹੈ, 11-11% ਉੱਪਰ ਹੈ ਮੇਰੇ ਖਿਆਲ ਨਾਲ,
11-12 ਸੇਲ ਆਲਰੇਡੀ ਜਨਵਰੀ ਦੀ ਸੇਲਸ ਘੱਟ ਹੈਗੀ ਹੈ ਵੀਰ ਜੀ, ਸੇਲਸ ਨੰਬਰ ਹੈਜ਼ ਗੋਨ ਡਾਊਨ।
ਤੁਹਾਡੀ ਆਵਾਜ਼ ਵਿੱਚ ਕੱਟ ਗਈ ਸੀਗੀ। ਹਾਂਜੀ
ਯੁਵੀਰ ਜੀ, ਮੈਂ ਕਿਹਾ ਸੇਲਸ ਦੇ ਨੰਬਰ ਜਨਵਰੀ ਦੇ ਵਿੱਚ ਕੰਪੈਰੇਟਿਵਲੀ ਡਾਊਨ ਹੈਗੇ ਥੋੜੇ ਜਿਹੇ।
ਅੱਛਾ ਕੰਪੈਰੇਟਿਵਲੀ ਡਾਊਨ ਹੈ।
ਹਾਂਜੀ ਹਾਂਜੀ, 24 ਦੇ ਵਿੱਚ ਅਰਾਊਂਡ 4,500-4,600 ਦੇ ਕਰੀਬ ਸੇਲਸ ਹੋਈਆਂ ਸੀਗੀਆਂ ਜੀ। ਇਸ ਮਹੀਨੇ ਜਿਹੜਾ ਹੈਗਾ ਅਸੀਂ 4,000 ਦਾ ਨੰਬਰ ਟੱਚ ਨਹੀਂ ਕੀਤਾ ਹੈਗਾ।
ਨਹੀਂ ਜਿਹੜੇ ਆ ਨੰਬਰ ਟ੍ਰੈਪ ਦੇ ਆਏ ਆ ਇਹਦੇ ਵਿਚ ਜਿਹੜੀ ਕੀਤੀ ਇਹਨਾਂ ਨੇ ਕਿਹਾ ਹੈਗਾ ਤੇ ਉਹਦੇ ਕੀ ਕਰ ਰਹੇ ਨੇ ਸੇਲਸ ਔਰ ਐਵਰੇਜ ਪ੍ਰਾਈਸ ਉਹ ਕਹਿ ਰਹੇ ਇਨਕਰੀਜ਼ ਹੋਇਆ ਕਿ ਡਿਕਰੀਜ਼ ਹੋਇਆ
ਨਹੀਂ ਜੀ ਸੇਲਸ ਜਿਹੜੀ ਹੈਗੀ ਆ ਆਈ ਮੈਂ ਇੱਕ ਵਾਰੀ ਫਿਰ ਵੀ ਦੁਬਾਰਾ ਵੀ ਚੈੱਕ ਕਰ ਲੈਣਾ ਤੇ ਮੈਂ ਐਕਚੁਲੀ ਕੱਲ ਡਾਟਾ ਸਾਰਾ ਕੀਤਾ ਸੀਗਾ ਤੇ ਸੇਲਸ ਜਿਹੜੀਆਂ ਹੈਗੀਆਂ ਮੇਰੇ ਹਿਸਾਬ ਨਾਲ ਉਹ ਡਾਊਨ ਹੋਈਆਂ ਹੈਗੀਆਂ ਜੀ ਮੈਂ ਇੱਕ ਸੈਕਿੰਡ ਹੋਲਡ ਕਰੂੰਗਾ ਤੇ ਮੈਂ ਤੁਹਾਨੂੰ ਨਾਲ ਦੇ ਨਾਲ ਨੰਬਰ ਵੀ ਦੇ ਦਿਆਂਗਾ ਓਕੇ ਸੋ
ਕਿਉਂਕਿ ਇਹਨਾਂ ਨੇ ਕਿਹਾ ਸਰ ਜਿਹੜੀ ਇਹਨਾਂ ਨੇ ਸੇਲ
ਸੇਲਸ ਕਮ ਡਾਊਨ ਬਾਈ 7.9% ਜਨਵਰੀ 2024 ਦੇ ਵਿੱਚ ਸੇਲਸ ਹੋਈਆਂ ਸੀਗੀਆਂ 4177 ਤੇ ਜਨਵਰੀ 25 ਦੇ ਵਿੱਚ ਸੇਲਸ ਹੋ ਜਾਏਗਾ 3847 ਜਿਹੜੀ ਤੁਸੀਂ ਗੱਲ ਕਰ ਰਹੇ ਹੋ ਜੀ ਉਹ
ਸੀਜ਼ਨ ਐਨੁਅਲ ਗੱਲ ਕਰ ਰਿਹਾ ਐਨੁਅਲ ਪਿਛਲੇ ਸਾਲ ਜੀ ਉਹ ਜਿਹੜੀ ਸੇਲ ਹੋਈ ਹੈ 2024 ਦੀ ਔਰ 25 ਦੀ ਸੋ ਉਹਦੇ ਮੁਕਾਬਲੇ ਕਿਹਾ ਜਾ ਰਿਹਾ ਕਿ 12.4% ਇਹ ਜੀ ਮੈਂ ਟ੍ਰੈਪ ਦੀ ਰਿਪੋਰਟ ਦੱਸ ਰਿਹਾ
ਜੀ 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 ਬਿਲਕੁਲ ਉਹ ਐਨੁਅਲ ਡਾਟਾ ਜਿਹੜਾ ਹੈਗਾ ਉਹ ਆਪਾਂ ਅਗਰ ਤੁਸੀਂ ਇਹ ਦੇਖੋ ਕਿ ਮੈਂ ਇਹ ਵੀ ਤੁਹਾਡੇ ਸਾਹਮਣੇ ਹੈਗਾ ਲਾਸਟ ਈਅਰ ਜਿਹੜਾ ਹੈਗਾ 2023 ਦੇ ਵਿੱਚ ਟੋਟਲ ਸੇਲਸ ਹੋਈ ਹੈ ਜੀ 65875 ਔਰ ਇਸ ਸਾਲ ਹੋਈ ਹੈ ਜੀ 67574 ਔਰ ਐਸ ਫਾਰ ਐਸ ਦਾ ਪ੍ਰਾਈਸਿਸ ਇਜ਼ ਕੰਸਰਨਡ ਉਹ ਆਲਮੋਸਟ ਉਸੇ ਲੈਵਲ ਤੇ ਰਹੇ ਹੈਗੇ ਆ ਜੀ
ਇਹ ਜਿਹੜੀ ਰਿਪੋਰਟ ਜਿਹੜੀ ਮੈਂ ਹਾਈਲਾਈਟ ਕਰ ਰਿਹਾ ਮੇਨ ਇਹ ਹੈ ਕਿ ਜਿਹੜੀ ਟ੍ਰੈਬ ਨੇ ਰਿਪੋਰਟ ਦਿੱਤੀ ਹੈ ਜਿਹਦੇ ਵਿੱਚ ਕਿ ਉਹਨਾਂ ਨੇ ਇਹ ਕਿਹਾ ਹੈ ਕਿ ਜਿਹਦੇ ਵਿੱਚ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਨਾ ਤੁਸੀਂ ਸੇਲ ਹੋਣੇ ਕਿਹਾ ਵੀ ਸੇਲ 2025 7-8% ਉੱਪਰ ਜੀ ਹਾਂ ਉਹ ਕਹਿ ਰਹੇ ਨੇ ਕਿ 12.5% ਉੱਪਰ ਚਲੀ ਜਾਏਗੀ ਜੀ 2025 ਚ 76,000 ਸੇਲ ਦੀ ਪ੍ਰੋਡਕਸ਼ਨ ਹੈ ਇਹ ਟ੍ਰੈਬ ਦੀ ਆਊਟਲੁੱਕ ਰਿਪੋਰਟ ਜਿਹੜੀ ਮੈਂ ਉਹਦੀ ਗੱਲ ਕਰ ਰਿਹਾ 2025 ਦੀ ਆਊਟਲੁੱਕ ਰਿਪੋਰਟ ਆਈ ਹੈ ਦੋ ਦਿਨ ਪਹਿਲਾਂ ਟ੍ਰੈਬ ਦੀ ਆਊਟਲੁੱਕ ਰਿਪੋਰਟ ਆਈ ਹੈ ਉਹ ਕਹਿ ਰਹੇ ਹੈ ਕਿ 12.5% ਘਰ ਜ਼ਿਆਦਾ ਵਿਕਣਗੇ 12.4% ਇਨਕਰੀਜ਼ ਹੋਏਗੀ ਸੇਲ ਦੇ ਵਿੱਚ 76,000 ਸੇਲਸ ਹੋਣਗੀਆਂ ਇਹ ਉਹਨਾਂ ਦੀ ਆਊਟਲੁੱਕ ਹੈ 2025 ਵਾਸਤੇ ਔਰ ਉਹਨਾਂ ਨੇ ਕਿਹਾ ਕਿ ਜਿਹੜਾ ਐਵਰੇਜ ਸੈਲਿੰਗ ਪ੍ਰਾਈਜ਼ ਹੈ ਉਹ ਵੀ 2.6% ਉੱਪਰ ਚਲੇ ਜਾਏਗਾ ਜਿੱਦਾਂ ਹੁਣ ਪੀਕੇ ਜੀ ਕਹਿ ਰਹੇ ਨੇ 2-4 ਤੇ ਪੀਕੇ ਜੀ 2-4 ਕਹਿ ਰਹੇ
ਨੇ ਲੱਗ ਰਿਹਾ ਕਿ ਤੁਸੀਂ ਕਿਉਂਕਿ ਤੁਸੀਂ 2 ਵਾਰੀ ਸ਼ੇਅਰ ਖਾ ਉਹਨਾਂ ਨੇ ਪਲਾਨ ਕੀਤਾ ਵੀ ਇਸ ਵਾਰੀ ਚੁੱਪ ਚਾਪ ਅਸੀਂ ਰਮਨ ਦੀ ਗੱਲ ਮੰਨ ਲੈਣੀ ਹੈ
ਨਹੀਂ ਨਹੀਂ ਮੈਂ ਸਰ ਮੈਂ ਤੇ ਪਹਿਲਾਂ ਹੀ ਕਹਿਤਾ ਕਹਿੰਦੇ ਮੈਂ ਕੰਜ਼ਰਵੇਟਿਵ ਚੱਲਦਾ ਹੁੰਦਾ ਹਮੇਸ਼ਾ ਠੀਕ ਹੈ ਕਿ ਨਹੀਂ ਅੱਛਾ ਕਿ ਮੇਰਾ ਹਮੇਸ਼ਾ ਜਿਹੜਾ ਮੇਰਾ ਨੰਬਰ ਅੱਜ ਵੀ ਇੱਦਾਂ ਹੋਇਆ ਤੁਹਾਨੂੰ ਨਹੀਂ ਸੀ ਪਤਾ ਪੀਕੇ ਜੀ ਨੇ ਕੀ ਅੱਜ ਵੀ ਇੱਦਾਂ ਹੀ ਹੋਇਆ ਪੀਕੇ ਜੀ ਦਾ ਨੰਬਰ ਹਮੇਸ਼ਾ ਕੰਜ਼ਰਵੇਟਿਵ ਹੁੰਦਾ ਹੈ ਥੱਲੇ ਹੁੰਦਾ ਮੇਰਾ ਨੰਬਰ ਇਨ ਬਿਟਵੀਨ ਹੁੰਦਾ ਤੇ ਤੁਹਾਡਾ ਨੰਬਰ ਥੋੜਾ ਅਗਰੈਸਿਵ ਹੁੰਦਾ ਸਾਡੇ ਤੋਂ ਸਾਰਿਆਂ ਤੋਂ ਉੱਪਰ ਹੁੰਦਾ ਪਰ ਸ਼ਰਤ ਹਮੇਸ਼ਾ ਤੁਸੀਂ ਜਿੱਤਦੇ ਹੋ ਡਿਨਰ ਹਮੇਸ਼ਾ ਸਾਨੂੰ ਹੀ ਕਰਾਉਣਾ ਪੈਂਦਾ ਸੋ ਇਸ ਵਾਰ ਦੇਖਦੇ ਹਾਂ ਕੀ ਹੁੰਦਾ ਸੋ ਲੇਕਿਨ ਇਹ ਟ੍ਰੈਪ ਦੀ ਇਹ ਰਿਪੋਰਟ ਹੈ ਜਿਹਦੇ ਵਿੱਚ ਕਿ ਟ੍ਰੈਬ ਕਹਿ ਰਿਹਾ ਕਿ 2.6% ਘਰਾਂ ਦੀ ਕੀਮਤ ਇੱਥੇ ਗ੍ਰੇਟਰ ਟੋਰਾਂਟੋ ਏਰੀਆ ਉੱਪਰ ਜਾਏਗੀ ਪੀਕੇ ਜੀ ਕਹਿ ਰਹੇ ਸੀ 2-4 ਮੈਂ ਕਹਿ ਰਿਹਾ ਜੀ 3-5 ਔਰ ਰਮਨ ਦੁਆ ਜੀ ਕਹਿ ਰਹੇ 4-5% ਉੱਪਰ ਜਾਏਗੀ ਸੋ ਦੇਖਦੇ ਹਾਂ ਸਰ ਕੀ ਹੁੰਦਾ ਸਰ ਮੇਰੇ ਇੱਕ ਸਵਾਲ ਦਾ ਜਵਾਬ ਹੋਰ ਦਿਓ ਕਿ ਇਹ ਅਨਸਰਟਨ ਟਾਈਮ ਵੀ ਹੈਗਾ ਠੀਕ ਹੈ ਮੈਂ ਇਕੱਲੇ ਟੈਰਿਫ ਦੀ ਗੱਲ ਨਹੀਂ ਕਰ ਰਿਹਾ ਥੋੜੀ ਇਕਾਨਮੀ ਦੀ ਵੀ ਹੈ ਸੋ ਔਰ ਉਹ ਦੂਸਰੀ ਤਰਫ਼ ਕੀ ਹੈ ਕਿ ਡੀਲ ਜਿਹੜੀਆਂ ਬੜੀਆਂ ਵਧੀਆ ਮਿਲ ਰਹੀਆਂ ਇਸ ਟਾਈਮ ਤੇ ਫਸਟ ਟਾਈਮ ਹੋਮ ਬਾਇਰ ਨੂੰ ਕਹਿੰਦੇ ਜੀ ਬੜੀ ਵਧੀਆ ਡੀਲਸ ਨੇ ਕੋਈ ਇਨਵੈਸਟਰ ਆ ਰਿਹਾ ਪਹਿਲੀ ਵਾਰੀ ਉਹਨੂੰ ਕੋਈ ਵਧੀਆ ਡੀਲਸ ਮਿਲ ਸਕਦੀ ਸੋ ਫਿਰ ਇਹ ਕਿੱਦਾਂ ਬੈਲੈਂਸ ਕਿੱਦਾਂ ਕੀਤਾ ਜਾਏ ਉਹ ਦੱਸੋ
ਯਦਵੀਰ ਜੀ ਦੇਖੋ ਜਿਹੜਾ ਤਾਂ ਗੱਲ ਸਿੰਪਲ ਜੀ ਪਤਾ ਕੀ ਯਦਵੀਰ ਜੀ ਇਹ ਹਰ ਬੰਦੇ ਦੀ ਨਾ ਅਲੱਗ ਅਲੱਗ ਸਿਚੁਏਸ਼ਨ ਹੈਗੀ ਹੈ ਮੈਂ ਇਹ ਮੰਨਦਾ ਹੈਗਾ ਕਿ ਜਿਹੜਾ ਵੀ ਕੋਈ ਇਨਵੈਸਟਰ ਹੈਗਾ ਜਾਂ ਫਸਟ ਟਾਈਮ ਹੋਮ ਬਾਇਰ ਹੈਗਾ ਇਹ ਬੜਾ ਸਿੰਪਲ ਜਿਹਾ ਰੂਲ ਹੈ ਜੀ ਜਦੋਂ ਮਾਰਕੀਟ ਦੇ ਵਿੱਚ ਕੋਈ ਬਾਏ ਨਹੀਂ ਕਰ ਰਿਹਾ ਉਦੋਂ ਤੁਸੀਂ ਬਾਏ ਕਰ ਲਓ ਜਦੋਂ ਕੋਈ ਸੈਲ ਨਹੀਂ ਕਰ ਰਿਹਾ ਉਦੋਂ ਤੁਸੀਂ ਸੈਲ ਕਰ ਲਓ ਅਗਰ ਤੁਸੀਂ ਸਿਰਫ ਇਸ ਇੱਕ ਥੰਮ ਰੂਲ ਨੂੰ ਅਪਲਾਈ ਕਰ ਲੋਗੇ ਲਾਈਫ ਦੇ ਵਿੱਚ ਤੁਸੀਂ ਕਦੇ ਵੀ ਮਾਰ ਨਹੀਂ ਖਾਓਗੇ ਦੂਜੀ ਬੜੀ ਸਿੰਪਲ ਚੀਜ਼ ਹੈ ਰੀਅਲ ਸਟੇਟ ਵੈਨਐਵਰ ਯੂ ਬਾਏ ਫੋਰ ਲੌਂਗ ਟਰਮ ਦੇਖੋ ਇਹ ਅਗਰ ਅਸੀਂ ਇਹ ਸੋਚ ਕੇ ਚੱਲ ਰਹੇ ਹਾਂ 6 ਮਹੀਨੇ ਸਾਲ ਅੱਜ ਦੇ ਟਾਈਮ ਅਸੀਂ ਮਾਰਕੀਟ ਦੇ ਰੌਕ ਬਾਟਮ ਤੇ ਬੈਠੇ ਹਾਂ ਦੇਖੋ ਜੀ 23-24 ਦੇ ਵਿੱਚ ਇਸ ਤੋਂ ਵਰਸਟ ਮਾਰਕੀਟ ਦੇ ਨਾਲ ਨਹੀਂ ਹੋ ਸਕਦਾ ਅਗਰ ਉਸ ਟਾਈਮ ਤੇ ਵੀ ਯਦਵੀਰ ਜੀ ਸਭ ਤੋਂ ਇੰਪੋਰਟੈਂਟ ਚੀਜ਼ ਕੀ ਹੈ ਤੁਸੀਂ ਇੱਕ ਵਾਰੀ ਡਾਟਾ ਚੱਕ ਕੇ ਦੇਖੋ ਤੁਹਾਨੂੰ ਮਾਰਕੀਟ ਦੇ ਵਿੱਚ ਉਸ ਤਰੀਕੇ ਦੀ ਪਾਵਰ ਆਫ ਸੇਲ ਦੀ ਲਿਸਟਿੰਗ ਨਹੀਂ ਦਿਖਣਗੀਆਂ ਜਿਸ ਤਰੀਕੇ ਦੀਆਂ ਲੋਕੀ ਐਕਸਪੈਕਟ ਕਰ ਰਹੇ ਸੀਗੇ ਮੈਂ ਬੜੇ ਸਾਰੇ ਬਿਲਡਰਸ ਦੇ ਨਾਲ 1-to-1 ਮੀਟਿੰਗ ਕਰ ਰਿਹਾ ਦੇ ਵਰ ਐਕਸਪੈਕਟਿੰਗ ਦੈਟ ਦੀਅਰ ਡਿਫਾਲਟ ਰੇਸ਼ੋ ਇਜ਼ ਗੋਨਾ ਬੀ 30-40% ਪ੍ਰੀ ਕੰਸਟਰਕਸ਼ਨ ਦੀ ਜਿਹੜੀਆਂ ਜਿੱਥੇ 2-2 ਲੱਖ ਦਾ ਘੱਟ ਅਪਰੇਜ਼ਲ ਆਏਗਾ ਯੁਵੀਰ ਜੀ ਉਹਨਾਂ ਬਿਲਡਰਸ ਨੇ 95% ਤੋਂ ਉੱਪਰ ਜਿਹੜੀਆਂ ਡੀਲਸ ਕਲੋਜ਼ ਕੀਤੀਆਂ ਹੈਗੀਆਂ ਵਟ ਡਜ਼ ਦੈਟ ਮੀਨ ਦੈਟ ਮੀਨਸ ਕਿ ਇਕੋਨਮੀ ਦਾ ਫੰਡਾਮੈਂਟਲ ਸਟਰੋਂਗ ਹੈਗਾ ਲੋਕਾਂ ਦਾ ਰੀਅਲ ਸਟੇਟ ਮਾਰਕੀਟ ਦੇ ਵਿੱਚ ਪੂਰਾ ਬਿਲੀਫ ਹੈਗਾ ਹਾਂ ਇੱਕ ਟੈਂਪਰੇਰੀ ਪ੍ਰੋਬਲਮ ਆਈ ਹੋਈ ਹੈਗੀ ਜਿਹਦੇ ਨਾਲ ਕਿ ਲੋਕੀ ਜੂਝ ਰਹੇ ਹੈਗੇ ਸੋ ਅਗਰ ਅੱਜ ਦੇ ਟਾਈਮ ਇੱਕ ਬੈਸਟ ਸਟ੍ਰੈਟਜੀ ਮੈਂ ਅਗਰ ਇਹ ਦੱਸਾਂ, ਜੇ ਬੰਦੇ ਕੋਲ ਕੈਸ਼ ਫਲੋ ਪਿਆ ਜੀ, ਜਿਹੜੇ ਬੰਦੇ ਕੋਲ ਪੈਸੇ ਪਏ ਹੈ, 25% ਕੈਸ਼ ਰਿਜ਼ਰਵ ਤੁਸੀਂ ਆਪਣੇ ਕੋਲ ਰੱਖੋ, ਜਿਹਦੇ ਨਾਲ ਕਿ ਤੁਸੀਂ ਅਗਲੇ 6 to 12 months ਤੁਹਾਨੂੰ ਕੈਸ਼ ਫਲੋ ਦੀ ਪ੍ਰੋਬਲਮ ਨਾ ਆਵੇ। ਅਗਰ ਤੁਹਾਡੇ ਕੋਲ ਉਸ ਤੋਂ ਉੱਪਰ ਕੋਈ ਵੀ ਪੈਸਾ ਹੈਗਾ, ਯੂ ਸ਼ੁਡ ਡੈਫੀਨੇਟਲੀ ਇਨਵੈਸਟ ਇਨ ਰੀਅਲ ਸਟੇਟ। ਇਸ ਟਾਈਮ ਜਿਹੜਾ ਰੀਅਲ ਸਟੇਟ ਦਾ ਰਿਟਰਨ ਐਕਸਪੈਕਟਡ ਹੈਗਾ ਜੀ, ਜਿਹੜੀ ਤੁਹਾਡੀ ਇਨਵੈਸਟਮੈਂਟ ਹੋਏਗੀ ਅਗਲੇ 2 years ਦੇ ਵਿੱਚ ਜਦਵੀਰ ਜੀ, ਐਂਡ ਮਾਰਕ ਮਾਈ ਵਰਡਸ, 30 to 40% ਦਾ ਰਿਟਰਨ ਤੁਸੀਂ ਐਕਸਪੈਕਟ ਕਰ ਸਕਦੇ ਹੋ ਅਗਲੇ 2 years ਦੇ ਵਿੱਚ ਰੀਅਲ ਸਟੇਟ ਦੀ ਮਾਰਕੀਟ ਦੇ ਵਿੱਚ। ਔਰ ਮੇਰੇ ਖਿਆਲ ਇਨਵੈਸਟਰਸ ਲਈ ਇਸ ਤੋਂ ਵਧੀਆ ਅਪਰਚੁਨਿਟੀ ਨਹੀਂ ਹੋਏਗੀ ਮਾਰਕੀਟ ਦੇ ਵਿੱਚ ਐਂਟਰ ਕਰਨ ਦੀ। ਬਟ ਵਿਦਵੀਰ ਜੀ, ਕੀਪਿੰਗ 2 things ਇਨ ਮਾਇੰਡ ਕਿ ਤੁਹਾਡੇ ਕੋਲੋਂ ਆਪਣੇ ਪੈਸੇ ਹੈਗੇ ਆ, ਯੂ ਆਰ ਨਾਟ ਬੋਰੋਇੰਗ ਦਾ ਮਨੀ ਟੂ ਇਨਵੈਸਟ। ਦੂਜੀ ਇੰਪੋਰਟੈਂਟ ਚੀਜ਼, ਯੂ ਆਰ ਨਾਟ ਕੀਪਿੰਗ ਅ ਸ਼ਾਰਟ ਟਰਮ ਪਰਸਪੈਕਟਿਵ। ਜਗਵੀਰ ਜੀ, ਆਈ ਐਮ ਸਰਪ੍ਰਾਈਜ਼ ਟੂ ਸੀ ਦੀ ਕਾਇੰਡ ਆਫ ਡੀਲਸ ਵਿਚ ਬ੍ਰਿੰਗ ਵਿਚ ਦੀਸ ਡਿਵੈਲਪਰਸ ਆਰ ਬ੍ਰਿੰਗਿੰਗ। ਮੈਂ ਹੁਣੇ ਇੱਕ ਮਿਸਿਸ ਸਾਗਰ ਦੇ ਵਿੱਚ ਇੱਕ ਆਰਟ ਫਾਰਮ ਨਾਮ ਦਾ ਇੱਕ ਪ੍ਰੋਜੈਕਟ ਲਾਂਚ ਕੀਤਾ ਸੀ ਜਗਵੀਰ ਜੀ ਅਸੀਂ। ਉੱਥੇ ਬਿਲਡਰ ਮੋਸਟ ਆਫ ਦਾ ਟਾਈਮ ਕੀ ਕਰਦਾ ਹੈਗਾ, ਕਿਸੇ ਵੀ ਪ੍ਰੋਜੈਕਟ ਦੇ ਵਿੱਚ 20-30 units ਆਪਣੇ ਕੋਲ ਬਚਾ ਕੇ ਰੱਖਦਾ ਹੈਗਾ, ਬਿਕੋਜ਼ ਦੇ ਵਾਂਟ ਟੂ ਸੈਲ ਇਟ ਔਨ ਅ ਮੈਕਸਿਮਮ ਪ੍ਰਾਈਸ ਐਟ ਦੈਟ ਟਾਈਮ ਵੈਨ ਦਾ ਬਿਲਡਿੰਗ ਇਜ਼ ਡਨ। ਉਹਦੇ ਵਿੱਚ ਬਿਲਡਰ ਨੇ $1,00,000 ਦਾ ਕੈਸ਼ ਡਿਸਕਾਊਂਟ ਦਿੱਤਾ ਹੋਇਆ ਸੀਗਾ। ਅੱਜ ਦੀ ਮਾਰਕੀਟ ਦੀ ਮੈਂ ਪ੍ਰਾਈਸ ਦੀ ਗੱਲ ਕਰ ਰਿਹਾ, ਅੱਜ ਦੀ ਮਾਰਕੀਟ ਤੋਂ $1,00,000 ਸਸਤਾ ਸੀਗਾ ਜਗਵੀਰ ਜੀ। ਉਹ 20 ਦੇ 20 units ਸਿਰਫ 1 ਹਫ਼ਤੇ ਦੇ ਵਿੱਚ ਲਾਈਨ ਲੱਗ ਕੇ ਵਿਕਿਆ ਗਿਆ ਉੱਥੇ। ਸੋ ਸੋਚ ਕੇ ਦੇਖੋ ਕਿ ਇਸ ਤੋਂ ਵਧੀਆ ਅਪਰਚੁਨਿਟੀ ਕੀ ਆਏਗੀ। ਸੋ ਮੇਰਾ ਇੱਕ ਬੜਾ ਸਿੰਪਲ ਤੇ ਸਟਰੋਂਗ ਮੈਸੇਜ ਬਾਇਰਸ ਵਾਸਤੇ ਹੈਗਾ, ਗ੍ਰੈਬ ਦਿਸ ਮਾਰਕੀਟ, ਡੋਂਟ ਮਿਸ ਦਿਸ ਅਪਰਚੁਨਿਟੀ, ਅਦਰਵਾਈਜ਼ ਯੂ ਵਿਲ ਰਿਗਰੈਟ ਇਟ ਆਫਟਰ 6 months to 12 months। ਜੀ ਵੀਰ ਜੀ,
ਦੇਖੋ ਮੈਂ ਤੇ ਵੈਸੇ ਖੁਦ ਵੀ ਇਹ ਮੇਰਾ ਅਨਾਲਿਸਿਸ ਵੀ ਇਹੀ ਹੈ ਵੀ ਮਾਰਕੀਟ ਜਿਹੜੀ ਆ ਇਸ ਵੇਲੇ ਕਾਫੀ ਥੱਲੇ ਆਈ ਹੋਈ ਆ। ਹੁਣ ਜੇ ਅਸੀਂ ਐਕਸਪੈਕਟ ਕਰੀਏ, ਦੇਖੋ ਅੱਜ ਮੈਂ ਦੇਖ ਰਿਹਾ ਸੀਗਾ ਕਿ ਸੈਮੀ ਡਿਟੈਚ ਘਰ ਜਿਹੜੇ 8-9 lakh ਦੇ ਮਿਲ ਰਹੇ ਬੜੇ ਆਰਾਮ ਦੇ ਨਾਲ ਇੱਥੇ ਬ੍ਰੈਮਟਨ ਮਿਸਿਸ ਸਾਗਰ ਦੇ ਵਿੱਚ, ਤੇ ਜਿਹੜੇ ਟਾਊਨ ਹੋਮ ਨੇ ਉਹ 7-8 lakh ਦੀ ਰੇਂਜ ਬੜੇ ਵਧੀਆ ਮਿਲ ਰਹੇ ਨੇ। ਤੇ ਮੈਂ ਵੀ ਉਹੀ ਸੋਚ ਰਿਹਾ ਸੀ, ਮੈਂ ਕਿਹਾ ਇਸ ਤੋਂ ਘੱਟ ਹੁਣ ਉਹ ਜ਼ਮਾਨਾ ਤੇ ਚਲਾ ਗਿਆ ਕਿ ਜਿਹੜਾ ਆਪਾਂ ਨੂੰ ਟਾਊਨ ਹੋਮ ਕਿਤੇ $4-5 lakh ਦਾ ਵਧੀਆ ਵਾਲਾ ਮਿਲ ਜਾਏਗਾ। ਸੋ ਜ਼ਮਾਨਾ ਤੇ ਨਹੀਂ ਗਿਆ। ਸੋ ਇਹ ਜੇ ਥੱਲੇ ਆਇਆ ਵੀ ਤੇ ਹੋ ਸਕਦਾ ਹੋਰ 1-2% ਥੱਲੇ, ਜੇ ਥੱਲੇ ਆਈ ਤਾਂ, ਨਹੀਂ ਤੇ ਇਸ ਸਾਲ ਜਿਸ ਤਰ੍ਹਾਂ ਟ੍ਰੈਪ ਦੀ ਰਿਪੋਰਟ ਵੀ ਆ, ਹੋਰ ਵੀ ਰਿਪੋਰਟਸ ਨੇ, ਫਿਰ ਉੱਪਰ ਹੀ ਜਾਣ ਦੀ ਫਿਰ ਉਮੀਦ ਹੈ।
ਤੁਸੀਂ ਅਗਰ 2024 ਦੇ ਵਿੱਚ ਦੇਖੋ ਤੇ ਮਾਰਕੀਟ ਦੇ ਵਿੱਚ ਕੋਈ ਪ੍ਰਾਈਸਿਸ ਡਾਊਨ ਨਹੀਂ ਆਏ ਹੈਗੇ ਆ। 2023 ਦੇ ਕੰਪੈਰੀਜ਼ਨ ਵੀ ਆਰ ਸਿਟਿੰਗ ਪ੍ਰੀਟੀ ਮਚ ਐਟ ਦਾ ਸੇਮ ਲੈਵਲ, ਔਰ ਅਗਰ ਕੋਈ ਅੱਛੀ ਮਾਰਕੀਟ ਹੈਗੀ ਤਾਂ ਉਹਦੇ ਵਿੱਚ 10-20-50 ਉੱਪਰ ਹੀ ਗਿਆ ਹੈਗਾ, ਨੀਚੇ ਨਹੀਂ ਆਇਆ ਹੈਗਾ। ਸੋ ਔਰ ਹੁਣ ਤਾਂ ਦੇਖੋ ਰੇਟ ਆਫ ਇੰਟਰਸਟ ਬਹੁਤ ਸਟੈਬਿਲਾਈਜ਼ ਹੋ ਗਏ, 2% ਤੋਂ ਉੱਪਰ ਜਿਹੜਾ ਹੈਗਾ ਆਲਮੋਸਟ ਰੇਟ ਆਫ ਇੰਟਰਸਟ ਨੀਚੇ ਆ ਗਿਆ।
ਸੋ ਸੋਰੀ ਤੁਹਾਨੂੰ ਮੈਂ ਇੰਟਰਪਟ ਕਰਾਂ, ਤੁਸੀਂ ਨਾਲ ਹੀ ਜੁੜੇ ਰਹੋ, ਅਸੀਂ ਰੈਪ ਅਪ ਕਰਾਂਗੇ ਰਮਨ ਦੁਆ ਜੀ ਦੇ ਨਾਲ। ਅਸੀਂ 770 ਦੇ ਸਾਡੇ ਲਿਸਨਰਸ ਤੋਂ ਇੱਥੇ ਇਜਾਜ਼ਤ ਲੈਣੇ ਆ। ਸੋ ਤੁਹਾਡੇ ਨਾਲ ਗੱਲਬਾਤ ਜਾਰੀ ਰਹੇਗੀ। 416-475-4164755000 Have a wonderful weekend.
The views expressed on the preceding program may not necessarily be those of the owner or management of WTOR radio station.
Dubai mein investment ka shandar mauka. VT Properties lekar aaye hain South Dubai mein amazing project. 6,000 units in phase 1. जिसमें शामिल है अपार्टमेंट्स, टाउन हाउसेज, विलाज एंड कमर्शियल प्रॉपर्टीज। नॉर्थ अमेरिका के खसूसी ब्रोकर मलिक ग्रुप की पेशकश, टोरंटो के प्री लाउंज इवेंट में शामिल हो बरोज इतवार फरवरी 9-2 PM दोपहर को मिसिसागा कन्वेंशन सेंटर में 75 Dairy Road West मिसिसागा। मजीद मालूमात के लिए कॉल कर सकते हैं अदनान सलीम 5142427588।
ਕੀ ਤੁਸੀਂ ਇਹ ਸੁਣ ਕੇ ਥੱਕਦੇ ਹੋ?
On the 410, we have massive delays.
ਪਿਛਲੇ 7 ਸਾਲਾਂ ਵਿੱਚ ਡਗਪੁਰ ਦੀ ਸਰਕਾਰ ਨੇ ਟ੍ਰੈਫਿਕ ਨੂੰ ਹੋਰ ਖਰਾਬ ਕਰ ਦਿੱਤਾ ਹੈ ਅਤੇ 413 ਘੱਟੋ ਘੱਟ 10 ਸਾਲ ਬਾਅਦ ਬਣੇਗਾ। ਪਰ ਡਰਾਈਵਰਾਂ ਨੂੰ ਹੱਲ ਹੋਣਾ ਚਾਹੀਦਾ ਹੈ। ਮੈਰਿਟ ਸਾਊਥ ਤੇ ਅੰਟੇਰੀਓ NDT ਹਾਈਵੇ 407 ਤੇ ਸਾਰੇ ਟੋਲਾਂ ਨੂੰ ਬੰਦ ਕਰਕੇ ਤੁਹਾਡੇ ਸਫ਼ਰ ਨੂੰ ਸੌਖਾ ਅਤੇ ਮੁਫ਼ਤ ਬਣਾਉਣਗੇ। ਇਸ ਨੂੰ ਬਦਲਾਵ ਕਹਿੰਦੇ ਹਨ। ਆਥੋਰਾਈਜ਼ ਬਾਈ CFO ਫੋਰ ਦੀ ਅੰਟੇਰੀਓ NDP।
ਟਰੱਕਿੰਗ ਵਾਲੇ ਵੀਰੋ, ਧਿਆਨ ਨਾਲ ਸੁਣੋ। ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com QTL, ਬਿਕੋਜ਼ ਵੀ ਕੇਅਰ।
Quick Truck News!
अपनी कम्युनिटी का सब तो वड्डा वधिया क्वालिटी वाला ते सब तो पुराना सोडी फर्नीचर हर घर दी पहचान बन चुकी है।
ओ फिर बने भी क्यों ना, क्योंकि बेडरूम सेट, सोफा सेट, मैट्रेसेस, डाइनिंग टेबल, डेकोरेटिव आइटम्स